ਦਿਲ ਵਾਲੀ ਗੱਲ ਦਿਲ ਵਾਲੀ ਗੱਲ ਮੈਂ ਤੁਹਾਡਾ ਹੋਸਟ ਕੌਫਸਾਰ ਵਰਤੋਂ ਅਮਨਦੀਪ ਸਿਡਨੀ ਤੋਂ ਅਮਰੀਕ ਫਲੋਰਾ
ਮੈਂ ਅਮਰੀਕ ਫਲੋਰਾ ਸਿਡਨੀ ਤੋਂ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ
ਐਡਲੇਟ ਤੋਂ ਮਿੰਟੂ ਬਰਾ
ਪ੍ਰੋਗਰਾਮ ਦਿਲ ਵਾਲੀ ਗੱਲ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ
ਅਤੇ ਤੁਸੀਂ ਦੁਨੀਆਂ ਦੇ ਕਿਸੇ ਵੀ ਸ਼ਹਿਰ ਜਾਂ ਪਿੰਡ ਕਰਦੇ ਹਾਂ ਰਲ ਕੇ ਦਿਲ ਵਾਲੀ ਗੱਲ ਹਰ ਸ਼ਨਿਚਰਵਾਰ ਅਤੇ ਐਤਵਾਰ ਸਿੱਧੇ ਸਮੇਂ ਸਵੇਰੇ 9 ਵਜੇ ਦਿਲ ਵਾਲੀ ਗੱਲ
ਦਿਲ ਨਾਲ ਦਿਲ ਮਿਲੇ ਤਾਂਹੀਓ ਗੱਲ ਬਣਦੀ ਆ ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ ਮੈਂ ਹਾਂ ਦੋਸਤੋ ਅਮਨਦੀਪ ਸਿੱਧੂ ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ ਕੀ ਨੇ ਦੁਨੀਆਂ ਭਰ ਦੀਆਂ ਖਬਰਾਂ ਕੀ ਹੈ ਮੌਸਮ ਦਾ ਹਾਲ ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ ਕਿਸ ਹੀਰੋ ਨੂੰ ਹੋ ਗਿਆ ਪਿਆਰ ਕਿਸ ਨੇ ਮਾਰਿਆ ਕਿਤੇ ਧਰਨਾ ਕਿਹਦੀ ਬਣ ਗਈ ਸਰਕਾਰ ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ ਫੇਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ
ਹਰਮਨ ਰੇਡੀਓ ਨਾਲ ਜੁੜੇ ਸਾਰੇ ਸਰੋਤਿਆਂ ਨੂੰ ਅਮਨਦੀਪ ਸਿੰਘ ਸਿੱਧੂ ਵੱਲੋਂ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿਚ ਅੱਜ ਦਿਨ ਸ਼ਨਿਚਰਵਾਰ ਚੜ ਚੁੱਕਾ ਹੈ 20 ਜਨਵਰੀ 2018 ਤੇ ਘੜੀ 9:02 ਦਿਖਾ ਰਹੀ ਹੈ ਈਸਟਰਨ ਆਸਟ੍ਰੇਲੀਅਨ ਡੇ ਲਾਈਟ ਸੇਵਿੰਗ ਸਮੇਂ ਦੇ ਮੁਤਾਬਿਕ ਔਰ ਈਸਟਰਨ ਆਸਟ੍ਰੇਲੀਅਨ ਸਟੈਂਡਰਡ ਸਮੇਂ ਦੇ ਮੁਤਾਬਿਕ ਬ੍ਰਿਸਬੇਨ ਦੇ ਵਿਚ 8:02 ਹੋਏ ਨੇ ਐਡਲੇਡ ਦੇ ਵਿਚ 8:32 ਪਰਥ ਦੇ ਵਿਚ ਸੁਬਾਹ ਦੇ 6:02 ਭਾਰਤ ਦੇ ਵਿਚ ਵੱਡਾ ਤੜਕਾ ਹੈ 3:32 ਹੋਏ ਨੇ ਦੁਬਈ ਦੇ ਵਿਚ 2:02 ਹੋ ਗਏ ਨੇ ਸਵੇਰ ਦੇ ਔਰ ਲੰਡਨ ਦੇ ਵਿਚ ਹਜੇ ਸ਼ੁੱਕਰਵਾਰ ਦੀ ਰਾਤ ਚੱਲ ਰਹੀ ਹੈ 10:02 ਔਰ ਨਿਊਯਾਰਕ ਦੇ ਵਿਚ ਸ਼ੁੱਕਰਵਾਰ ਦੇ ਹੀ ਸ਼ਾਮ ਦੇ 5:02 ਹੋਏ ਨੇ ਵੈਨਕੂਵਰ ਅਤੇ ਲਾਸ ਏਂਜਲਸ ਦੇ ਵਿਚ ਦੁਪਹਿਰ ਦੇ 2:02 ਹੋ ਗਏ ਨੇ ਸੋ ਦੇਸ਼ ਵਿਦੇਸ਼ ਤੋਂ ਜਿੱਥੋਂ ਵੀ ਤੁਸੀਂ ਜੁੜੇ ਹੋ ਜੀ ਆਓ ਫਿਰ ਸਾਰੇ ਅੰਤਰ ਧਿਆਨ ਹੋਈਏ ਔਰ ਆਪਣਾ ਵੀ ਭਲਾ ਮੰਗੀਏ ਤੇ ਸਰਬੱਤ ਦਾ ਵੀ ਭਲਾ ਮੰਗੀਏ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਉਸ ਦੇ ਭਾਣੇ ਦੇ ਵਿਚ ਹੀ ਸਾਰਿਆਂ ਦਾ ਭਲਾ ਮੰਗਦੇ ਆਂ ਭਾਣੇ ਤੋਂ ਬਾਹਰਲੀ ਕੋਈ ਗੱਲ ਨਹੀਂ ਆਪਾਂ ਕਰਨੀ ਹੈ ਨਾ ਹੀ ਮੰਗਣੀ ਹੈ ਸੋ ਜੋ ਉਹ ਚਾਹੁੰਦਾ ਹੈ ਉਸ ਦੀ ਰਜ਼ਾ ਦੇ ਵਿਚ ਆਪਾਂ ਖੁਸ਼ੀ ਰਹਿਣਾ ਹੈ ਅੱਜ ਦੇ ਪ੍ਰੋਗਰਾਮ ਦੇ ਵਿਚ ਅਮਰੀਕ ਸਿੰਘ ਫਲੋਰਾ ਤਸਮੈਨੀਆ ਤੋਂ ਸਾਡੇ ਨਾਲ ਜੁੜਨਗੇ ਪਿਛਲੇ ਕੁਝ ਦਿਨਾਂ ਤੋਂ ਟਸਮੈਨੀਆ ਦੇ ਚੱਕਰ ਕੱਟ ਰਹੇ ਨੇ ਦੇਸ਼ ਵਿਦੇਸ਼ ਤੋਂ ਸਾਨੂੰ ਤੁਸੀਂ ਸੁਣਦੇ ਹੋ ਵਿਦੇਸ਼ੀ ਖਾਸ ਕਰਕੇ ਆਸਟ੍ਰੇਲੀਆ ਵਾਲੇ ਵੀ ਕਈ ਜਿਹੜੇ ਸੱਜਣ ਮਿੱਤਰ ਨੇ ਟਸਮੈਨੀਆ ਬਾਰੇ ਬਹੁਤਾ ਨਹੀਂ ਜਾਣਦੇ ਇਹ ਜੋ ਟਾਪੂ ਹੈ ਇੱਕ ਆਸਟ੍ਰੇਲੀਆ ਦਾ ਬੜਾ ਇਸਦਾ ਇਤਿਹਾਸ ਹੈ ਪੁਰਾਣਾ ਕਈ ਸਟੇਟਾਂ ਨਾਲੋਂ ਪਹਿਲਾਂ ਇਸ ਨੂੰ ਵਸਾਇਆ ਗਿਆ ਸੋ ਇਸ ਦੇ ਬਾਰੇ ਆਪਾਂ ਅੱਜ ਗੱਲ ਕਰਾਂਗੇ ਅਮਰੀਕ ਸਿੰਘ ਫਲੋਰਾ ਨਾਲ ਕਈ ਹੋਰ ਮਸਲੇ ਨੇ ਜਿਹੜੇ ਅਸੀਂ ਸਲਾਹ ਕਰਨੀ ਹੈ ਤੁਹਾਡੇ ਨਾਲ ਗੱਲਾਂ ਬਾਤਾਂ ਕਰਨੀਆਂ ਇਸ ਤੋਂ ਇਲਾਵਾ ਤੁਹਾਡੇ ਸੁਨੇਹੇ ਆਉਣੇ ਆ ਵੀ ਰਹੇ ਨੇ ਔਰ ਸਾਡਾ ਜਿਹੜਾ ਪਤਾ ਆ ਉਹ ਟੈਲੀਗ੍ਰਾਮ ਦੇ ਰਾਹੀਂ ਤੁਸੀਂ ਸਾਡੇ ਨਾਲ ਜੁੜ ਸਕਦੇ ਹੋ ਇੱਕ ਐਪਲੀਕੇਸ਼ਨ ਹੈ ਉਸ ਤੋਂ ਇਲਾਵਾ request@harmanradio.com ਈਮੇਲ ਪਤਾ ਹੈ ਮੌਸਮ ਦੀ ਜਾਣਕਾਰੀ ਵੀ ਲਵਾਂਗੇ ਖਬਰਾਂ ਵੀ ਤੁਹਾਨੂੰ ਸੁਣਾਵਾਂਗੇ ਚਿੰਤਨ ਵੀ ਕਰਾਂਗੇ ਗੀਤ ਸੰਗੀਤ ਵੀ ਹੋਏਗਾ ਕਾਫੀ ਕੁਝ ਹੋਏਗਾ ਤੁਸੀਂ ਆਪਣੀਆਂ ਤਸਵੀਰਾਂ ਭੇਜ ਸਕਦੇ ਹੋ ਜੀ ਕੋਈ ਵੀ ਤੁਸੀਂ ਤਸਵੀਰ ਸਾਡੇ ਨਾਲ ਸਾਂਝੀ ਕਰਨਾ ਚਾਹੁੰਦੇ ਹੋ ਸਾਰਿਆਂ ਦੇ ਨਾਲ ਸਾਂਝੀ ਕਰਨਾ ਚਾਹੁੰਦੇ ਹੋ ਤਾਂ ਉਹ ਭੇਜੋ ਅਸੀਂ ਆਪਣੇ ਲਾਈਵ ਬਲੌਗ ਦੇ ਉੱਤੇ ਉਹ ਸ਼ੇਅਰ ਕਰਾਂਗੇ ਜਿਸ ਨੂੰ ਤੁਸੀਂ ਹਰਮਨ ਰੇਡੀਓ ਦੀਆਂ ਐਪਲੀਕੇਸ਼ਨਸ ਐਂਡਰਾਇਡ ਤੇ ਆਈਫੋਨ ਦੇ ਵਿੱਚੋਂ ਵੀ ਦੇਖ ਸਕਦੇ ਹੋ ਔਰ ਇਹ ਤਸਵੀਰਾਂ ਜੋ ਅਸੀਂ ਸ਼ੇਅਰ ਕਰਦੇ ਹਾਂ ਉਹ harmanradio.com/liveblog ਤੇ ਵੀ ਨਾਲ ਦੀ ਨਾਲ ਦੇਖ ਸਕਦੇ ਹੋ ਅੱਜ ਦੇ ਮਸਲਿਆਂ ਦੇ ਵਿੱਚ ਧਨ ਦੌਲਤ ਦੇ ਬਾਰੇ ਆਪਾਂ ਗੱਲ ਕਰਾਂਗੇ ਤੇ ਕੁਝ ਜੌਬਸ ਦੇ ਬਾਰੇ ਗੱਲ ਕਰਾਂਗੇ ਤੇ ਤਸਮੈਨੀਆ ਦੇ ਬਾਰੇ ਤੁਹਾਨੂੰ ਦੱਸਾਂਗੇ ਤੁਹਾਡੇ ਮਸਲੇ ਵੀ ਆ ਉਹ ਵੀ ਆਪਾਂ ਸ਼ੇਅਰ ਕਰਨੇ ਨੇ ਸਾਡੇ ਨਾਲ ਮਨੀ ਐਡਲੇਡ ਹੋਣਾ ਨੇ ਵੀ ਇਕ ਮਸਲਾ ਭੇਜਿਆ ਸੱਤੀ ਸਿੰਘ ਕੌਫ ਸਰਵਰ ਵਾਲਿਆਂ ਨੇ ਬਿੱਟੂ ਹੋਣਾ ਨੇ ਤਾਂ ਚਲੋ ਮੌਸਮ ਹੀ ਭੇਜਿਆ ਇਹ ਵੀ ਇਕ ਮਸਲਾ ਹੀ ਆ ਤੇ ਨਵਦੀਪ ਪੱਡਾ ਹੋਣਾ ਨੇ ਵੀ ਇਕ ਸੁਨੇਹਾ ਭੇਜਿਆ ਸੋ ਸਾਰੇ ਸੱਜਣਾਂ ਦਾ ਸਵਾਗਤ ਹੈ ਤੇ ਦੋਸਤੋ ਮੈਂ ਮਾਫ਼ੀ ਵੀ ਮੰਗਣਾ ਚਾਹਾਂਗਾ ਪਿਛਲੇ ਹਫ਼ਤੇ ਵੀਕਐਂਡ ਤੇ ਤੁਹਾਡੇ ਨਾਲ ਪ੍ਰੋਗਰਾਮ ਦੇ ਵਿਚ ਸਾਂਝ ਨਹੀਂ ਪੈ ਸਕੀ ਉਸ ਦੇ ਬਹੁਤ ਕਾਰਨ ਰਹੇ ਨੇ, ਉਸ ਦੇ ਬਾਰੇ ਆਪਾਂ ਚਿੰਤਨ ਥੋੜਾ ਜਿਹਾ ਕਰਾਂਗੇ। ਤਾਂ ਅੱਜ ਜਿਹੜਾ ਮੈਂ ਸ਼ੁਰੂ ਦੇ ਵਿਚ ਹੀ ਇਕ ਗੀਤ ਤੁਹਾਨੂੰ ਸੁਣਾਉਣਾ ਬਹੁਤ ਵਧੀਆ ਕੁਲਵਿੰਦਰ ਸਿੰਘ ਜੌਲ ਦਾ ਹੈ, ਤੇ ਗੱਲ ਮੇਰੇ ਮਨ ਦੇ ਵਿਚ ਆ ਰਹੀ ਸੀ ਹੱਕ ਦੀ, ਕਿ ਹੱਕ ਦੇ ਬਾਰੇ ਆਪਾਂ ਗੱਲ ਕਰਦੇ ਆ ਕਿ ਹੱਕ ਦੀ ਕਮਾਈ ਖਾਣੀ ਚਾਹੀਦੀ ਆਪਾਂ ਨੂੰ ਜੋ ਸਾਡਾ ਬਣਦਾ ਹੈ ਉਸ ਹਿਸਾਬ ਨਾਲ ਹੀ। ਤਾਂ ਗੱਲ ਕਰਾਂਗੇ ਆਪਾਂ ਡਿਟੇਲ ਦੇ ਵਿਚ ਜਦੋਂ ਅਮਰੀਕ ਸਿੰਘ ਫਲੋਰਾ ਵੀ ਆਉਣਗੇ, ਵੈਲਥ ਮੈਨੇਜਮੈਂਟ ਦੇ ਬਾਰੇ ਗੱਲ ਕਰਾਂਗੇ, ਅਮੀਰਾਂ ਬਾਰੇ ਗੱਲ ਕਰਾਂਗੇ ਆਪਾਂ। ਪਰ ਇਕ ਮਨ ਦੀ ਸੰਤੁਸ਼ਟੀ ਹੈ ਕਿ ਆਪਾਂ ਕਿੱਥੇ ਸੰਤੁਸ਼ਟ ਹੁੰਦੇ ਹਾਂ, ਕਈਆਂ ਨੂੰ ਸਾਰੀ ਉਮਰ ਸੰਤੁਸ਼ਟੀ ਨਹੀਂ ਹੁੰਦੀ ਔਰ ਗਾਂ ਤੇ ਗਾਂ ਗਾਂ ਤੇ ਗਾਂ ਚੱਲਦਾ ਰਹਿੰਦਾ ਹੈ। ਕੱਲ ਹੀ ਮੇਰੇ ਇਕ ਸੱਜਣ ਤੀਰਥ ਸਿੰਘ ਉਨ੍ਹਾਂ ਨੇ ਗੁਰਬਾਣੀ ਦੀਆਂ ਤੁਕਾਂ ਸਾਂਝੀਆਂ ਕੀਤੀਆਂ ਸੀ, ਜਿਸ ਦੇ ਵਿਚ ਮਨ ਦੀ ਜਿਹੜੀ ਅਵਸਥਾ ਆ ਮਾਇਆ ਦੇ ਕਾਰਨ ਉਹ ਇਕ ਕੁੱਤੀ ਦੇ ਵਾਂਗਰ ਦੱਸੀ ਆ, ਵੀ ਇਸ ਨੂੰ ਕਦੇ ਸਬਰ ਹੀ ਨਹੀਂ ਆਉਂਦਾ ਤੇ ਫਿਰਦੀ ਰਹਿੰਦੀ ਹੈ। ਸੋ ਇਹੀ ਜਿਹੜੀ ਸਾਡੀ ਲਾਲਸਾ ਆ ਇਹ ਵੀ ਇਦਾਂ ਹੀ ਘੁੰਮਦੀ ਰਹਿੰਦੀ ਆ। ਪਰ ਜਦੋਂ ਆਪਾਂ ਮਿਹਨਤ ਦੀ ਗੱਲ ਕਰਦੇ ਆ, ਆਸਟ੍ਰੇਲੀਆ ਚ ਆਏ ਆ ਤਕਰੀਬਨ ਅਸੀਂ ਸਾਰੇ ਮਿਹਨਤ ਕਰਕੇ ਹੀ ਆਪਣੇ ਆਪ ਨੂੰ ਪਾਲ ਰਹੇ ਆ, ਆਪਣੇ ਆਪ ਦੇ ਘਰ ਬਾਰ ਬਣਾ ਰਹੇ ਆ ਚਲਾ ਰਹੇ ਆ। ਪਰ ਦੋਸਤੋ ਸਾਡੇ ਵਿਚ ਕੁਝ ਸੱਜਣ ਨੇ ਜਿਹੜੇ ਥੋੜਾ ਜਿਹਾ ਜ਼ਿਆਦਾ ਕਰਨ ਦੀ ਕੋਸ਼ਿਸ਼ ਕਰਦੇ ਨੇ, ਬਹੁਤ ਜ਼ਿਆਦਾ ਕਈ ਵਾਰੀ ਗਲਤ ਸਟੈਪ ਲੈਂਦੇ। ਜ਼ਿਆਦਾ ਕਰਨਾ ਚਾਹੀਦਾ ਐਸੀ ਗੱਲ ਨਹੀਂ, ਪਰ ਹੱਕ ਨਹੀਂ ਕਿਸੇ ਦਾ ਮਾਰਨਾ ਚਾਹੀਦਾ। ਤੇ ਦੂਜੀ ਗੱਲ ਇਹ ਹੱਕ ਮਰਵਾਉਣਾ ਵੀ ਨਹੀਂ ਚਾਹੀਦਾ ਆਪਣਾ, ਜੇ ਤੁਹਾਡਾ ਕੋਈ ਹੱਕ ਮਾਰਦਾ ਤਾਂ ਉਹ ਵੀ ਗਲਤ ਗੱਲ ਹੈ। ਸੋ ਜਿੱਥੇ ਅਗਰੀਮੈਂਟ ਹੁੰਦਾ ਹੈ, ਤੁਹਾਡਾ ਅਗਰੀਮੈਂਟ ਹੋ ਜਾਵੇ ਉਹ ਹੱਕ ਹੈ। ਪਰ ਕਈ ਵਾਰੀ ਇੱਦਾਂ ਹੁੰਦੀ ਹੈ ਕਿ ਅਗਰੀਮੈਂਟ ਕਰਕੇ ਕਈ ਵਾਰੀ ਫਿਰ ਬਾਅਦ ਦੇ ਵਿਚੋਂ ਖੱਜਲ ਖੁਆਰੀ ਇਕ ਦੂਜੇ ਦੀ ਕਰਨ ਲੱਗ ਪੈਂਦੀ, ਉਹ ਵੀ ਗਲਤ ਗੱਲ ਹੈ। ਤੇ ਹੁਣ ਗੱਲ ਗੁਰੂ ਸਾਹਿਬ ਨੂੰ ਪੁੱਛਦੇ ਆ ਕਿ ਹੱਕ ਦੀ ਗੱਲ ਕਰੀਏ ਤਾਂ ਕੀ ਹੈ। ਮੁਸਲਮਾਨਾਂ ਦਾ ਅੱਖਰ ਹੈ ਹੱਕ, ਜਦੋਂ ਉੱਥੇ ਲੜਕੀ ਵਿਆਹ ਹੁੰਦੀ ਹੈ ਤਾਂ ਉਹਦਾ ਵੀ ਹੱਕ ਮੰਗਿਆ ਜਾਂਦਾ ਕਿ ਅਗਰ ਇਸਦਾ ਡਿਵੋਰਸ ਹੋ ਜਾਵੇ ਤਾਂ ਕੀ ਰੱਖਿਆ ਜਾਵੇ। ਤੇ ਇਹ ਇਕ ਮੁਸਲਮਾਨੀ ਟਰਮ ਹੈ ਤੇ ਇਹਦੇ ਬਾਰੇ ਗੁਰੂ ਸਾਹਿਬ ਕਹਿੰਦੇ ਨੇ ਕਿ ਜਿਹੜਾ ਹੱਕ ਪਰਾਇਆ ਨਾਨਕਾ ਉਸ ਸੂਅਰ ਉਸ ਗਾਏ। ਹੁਣ ਹਿੰਦੂਆਂ ਤੇ ਮੁਸਲਮਾਨ ਉਹਦੇ ਵਿਚ ਅਸੀਂ ਵੀ ਸਾਰੇ ਹੀ ਆ ਜਾਂਦੇ ਹਾਂ, ਜਾਣੀ ਕਿ ਇਕ ਜਨਰਲ ਪਬਲਿਕ ਦੇ ਲਈ ਜਿਹੜਾ ਪਰਾਇਆ ਹੱਕ ਖਾਉਣਾ ਉਹ ਕਿਸ ਤਰ੍ਹਾਂ ਹੈ। ਪਰਾਇਆ ਹੱਕ ਦੇ ਉੱਤੇ ਕਬਜ਼ਾ ਕਰਨਾ, ਕਿਸੇ ਦੀ ਮਿਹਨਤ ਦੇ ਉੱਤੇ ਕਬਜ਼ਾ ਕਰਨਾ ਧੱਕੇ ਨਾਲ ਜਾਂ ਸ਼ਾਤਰਪਣੇ ਨਾਲ ਉਹ ਕਿਸ ਤਰ੍ਹਾਂ ਹੈ। ਕਹਿੰਦੇ ਵੀ ਜੇ ਮੁਸਲਮਾਨ ਦੇ ਲਈ ਉਹ ਸੂਰ ਖਾਣ ਦੇ ਬਰਾਬਰ ਹੈ ਤੇ ਹਿੰਦੂ ਦੇ ਲਈ ਉਹ ਗਾਂ ਖਾਣ ਦੇ ਬਰਾਬਰ ਹੈ। ਗੁਰਪੀਰ ਹਾਮਾ ਤਾਂ ਭਰੇ ਜਾਂ ਮੁਰਦਾਰ ਨਾ ਖਾਏ। ਫੇਰ ਕਹਿੰਦੇ ਤੁਸੀਂ ਇਹ ਹੱਕ ਖਾ ਕੇ, ਪਰਾਇਆ ਹੱਕ ਸੂਰ ਗਾਏ ਖਾ ਕੇ, ਫਿਰ ਕਹਿੰਦੇ ਜੇ ਤੁਸੀਂ ਗਾਵਾਂ ਖਾਂਦੇ ਹੋ ਸੂਰ ਖਾਂਦੇ ਹੋ ਆਪਣੇ ਧਰਮ ਤੋਂ ਉਲਟ ਜਾਂਦੇ ਹੋ, ਫਿਰ ਉਸ ਧਰਮ ਦੇ ਗੁਰਪੀਰ ਜਿਹੜੇ ਨੇ ਉਹ ਤੁਹਾਡੀ ਹਮਾਇਤ ਕਿਉਂ ਕਰਨਗੇ, ਤੁਹਾਨੂੰ ਕਿਉਂ ਉਹ ਛਰਛਾਰ ਕਰਨਗੇ ਆਪਣੇ ਗਿਆਨ ਦੇ ਨਾਲ, ਕਿਉਂਕਿ ਤੁਸੀਂ ਤਾਂ ਮੁਰਦੇ ਖਾ ਰਹੇ ਹੋ। ਸੋ ਪਹਿਲਾਂ ਇਨ੍ਹਾਂ ਨੂੰ ਮੁਰਦੇ ਖਾਣਾ ਛੱਡੋ, ਫੇਰ ਤੁਹਾਡਾ ਗੁਰੂ ਪੀਰ ਜਿਹੜਾ ਤੁਹਾਨੂੰ ਸਮਝਾਏਗਾ। ਗੱਲ ਇਹ ਹੈ ਕਿ ਹੱਕ ਪਰਾਇਆ ਜਿਹੜਾ ਹੈ ਨਾ ਉਹ ਵੀ ਮੁਰਦੇ ਖਾਣ ਦੇ ਬਰਾਬਰ ਹੀ ਹੈ, ਸੂਰ ਖਾਣ ਦੇ ਤੇ ਗਾਂ ਖਾਣ ਦੇ ਬਰਾਬਰ ਹੀ ਹੈ। ਸੋ ਗੁਰੂ ਪੀਰ ਤਾਂ ਤੁਹਾਡੀ ਹਾਮੀ ਤਾਂ ਭਰੇਗਾ ਜੇ ਤੁਸੀਂ ਬਗਾਨਾ ਜਿਹੜਾ ਹੱਕ ਹੈ ਉਹ ਖਾਣਾ ਛੱਡੋਗੇ। ਗੱਲੇ ਪਿਸ਼ਤ ਨਾ ਜਾਈਏ ਛੁੱਟੇ ਸੱਚ ਕਮਾਏ। ਪਿਸ਼ਤ ਦਾ ਮਤਲਬ ਹੁੰਦਾ ਕਿ ਬਹਿਸ਼ਤ, ਜਿਸ ਨੂੰ ਸਵਰਗ ਵੀ ਕਹਿ ਦਿੰਦੇ ਆ, ਕਿ ਗੱਲੀ ਗੱਲਾਂ ਗੱਲੀ ਪਿਸ਼ਤ ਨਾ ਜਾਈਏ। ਗੱਲਾਂ ਦੇ ਨਾਲ ਨਹੀਂ ਜਾਇਆ ਜਾਂਦਾ ਸਵਰਗ ਦੇ ਵਿਚ, ਸੱਚ ਕਮਾਈ ਕਰਕੇ ਜਾਇਆ ਜਾਂਦਾ ਹੈ। ਮਾਰਨ ਪਾਏ ਹਰਾਮ ਹੈ ਹੋਏ ਹਲਾਲ ਨਾ ਜਾਏ। ਹੁਣ ਜਿਹੜਾ ਮੀਟ ਹੈ ਉਹਦੇ ਵਿਚ ਜੋ ਤੁਸੀਂ ਮਸਾਲੇ ਪਾਉਂਦੇ ਹੋ ਉਹ ਪਾ ਕੇ ਉਹ ਜਿਹੜਾ ਆ ਉਹ ਠੀਕ ਨਹੀਂ ਹੋ ਜਾਂਦਾ। ਨਾਨਕ ਗੱਲੀ ਕੂੜੀ ਕੂੜੋ ਕੂੜੀ ਕੂੜੇ ਪੱਲੇ ਪਾਏ। ਜਿਹੜੀ ਕੂੜੀਆਂ ਗੱਲਾਂ ਕਰਨੀਆਂ ਜਦੋਂ ਤਾਂ ਫਿਰ ਕੂੜਾ ਹੀ ਪੱਲੇ ਪੈਣਾ ਆ। ਸੋ ਹੱਕ ਦੀ ਗੱਲ ਇਹ ਕਰਦੇ ਆ। ਹੁਣ ਦੂਜੇ ਪਾਸੇ ਇਕ ਬੜਾ ਸੁੰਦਰ ਖਿਆਲ ਹੈ ਕਿ ਸੱਤੀ ਸਿੰਘ ਉਨ੍ਹਾਂ ਨੇ ਇਕ ਮੈਸੇਜ ਭੇਜਿਆ ਸੀ ਤੇ ਉਸ ਤੋਂ ਪਹਿਲਾਂ ਮਨੀ ਐਡਲੇਟ ਉਨ੍ਹਾਂ ਨੇ ਭੇਜਿਆ ਸੀ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਕਹਿੰਦੇ ਨੇ ਕਿ ਤੁਹਾਡੇ ਵਿਚਾਰ ਲੈਣੇ ਆ ਜੀ, 6 ਸਾਲ ਤੋਂ ਸੁਣ ਰਹੇ ਆ ਜੀ। ਹਾਂਜੀ ਮਨੀ ਜੀ, ਬਿਲਕੁਲ ਸਹੀ ਗੱਲ ਕਹੀ ਤੁਸੀਂ ਤੇ ਬਹੁਤ ਬਹੁਤ ਧੰਨਵਾਦ। ਤੇ ਕਹਿੰਦੇ ਪਲੀਜ਼ ਟੈਲ ਮੀ ਅਬਾਊਟ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਲਾਸਟ ਫਿਊ ਈਅਰਸ ਦੀਵਾਨ, ਆਈ ਰੀਅਲੀ ਲਾਈਕ। ਦੇਖੋ ਮੈਂ ਬਹੁਤ ਚੰਗੀ ਤਰ੍ਹਾਂ ਜਾਣਦਾ ਰਣਜੀਤ ਸਿੰਘ ਹੁਣਾਂ ਨੂੰ ਤੇ ਸ਼ੁਰੂ ਚ ਜਦ ਆਸਟ੍ਰੇਲੀਆ ਚ ਪਹਿਲੀ ਵਾਰੀ ਆਏ ਤਾਂ ਅਸੀਂ ਉਨ੍ਹਾਂ ਲਾਈਵ ਕਵਰੇਜ ਕੀਤਾ ਸੀ, ਉਸ ਤੋਂ ਬਾਅਦ ਅਸੀਂ ਨਿਊਜ਼ੀਲੈਂਡ ਵੀ ਗਏ ਤੇ ਮੈਂ ਵੀ ਉਨ੍ਹਾਂ ਨੂੰ ਸ਼ੁਰੂ ਤੋਂ ਹੀ ਦੇਖ ਰਿਹਾ ਸ਼ੁਰੂ ਤੋਂ ਹੀ ਨਾਲ ਹੈ ਉਨ੍ਹਾਂ ਦੇ ਵਿਚ ਬਹੁਤ ਵੱਡੇ ਵੱਡੇ ਬਦਲਾਵ ਆਏ ਨੇ ਅਸੀਂ ਕਈ ਵਾਰੀ ਪ੍ਰੋਗਰਾਮ ਵੀ ਕਰ ਚੁੱਕੇ ਹਾਂ ਪਰ ਪਿਛਲੇ ਕੁਝ ਸਾਲਾਂ ਦੇ ਵਿਚ ਜਿਹੜੇ ਉਨ੍ਹਾਂ ਨੇ ਦੀਵਾਨ ਲਾ ਰਹੇ ਨੇ ਜਾਂ ਉਨ੍ਹਾਂ ਦੀ ਤਸੀਰ ਚੱਲ ਰਹੀ ਹੈ ਦੀਵਾਨਾਂ ਦੀ ਉਹ ਥੋੜੀ ਸ਼ੋਅ ਆਫ ਵੱਲ ਨੂੰ ਜ਼ਿਆਦਾ ਹੋ ਗਈ ਹੈ ਮੇਰੇ ਹਿਸਾਬ ਨਾਲ ਸਿਧਾਂਤਕ ਰੂਪ ਦੇ ਉਹ ਕਾਫੀ ਨੇੜੇ ਆਏ ਨੇ ਗੁਰਬਾਣੀ ਦੇ ਪਰ ਜਿਹੜੇ ਉਹ ਮਤਲਬ ਸ਼ੋਅ ਆਫ ਜਾਂ ਕਹਿ ਲਓ ਕੋਈ ਟੀਵੀ ਜਾਂ ਚਕਾ ਚੌਂਦ ਜਾਂ ਲਾਈਟਾਂ ਉਹਦੇ ਵੱਲ ਨੂੰ ਜ਼ਿਆਦਾ ਤੇ ਗਰਾਊਂਡ ਲੈਵਲ ਦੀ ਜਿਹੜੀ ਪ੍ਰਚਾਰ ਹੈ ਇਨ੍ਹਾਂ ਦੀਵਾਨਾਂ ਤੋਂ ਬਿਨਾਂ ਕੱਲੇ ਦੀਵਾਨ ਹੀ ਪ੍ਰਚਾਰ ਨਹੀਂ ਹੁੰਦੇ ਤੁਰ ਕੇ ਜਾਣਾ ਪੈਂਦਾ ਵਿਚਰਨਾ ਪੈਂਦਾ ਸੋ ਉਹ ਥੋੜਾ ਉਹ ਤਾਂ ਹੈ ਹੀ ਨਹੀਂ ਮੇਰੇ ਉਹ ਨਾ ਮਾਤਰ ਹੀ ਹੈ ਸੋ ਹੁਣ ਜਿਹੜਾ ਹੁਣ ਤੁਹਾਨੂੰ ਦੱਸਦੇ ਆ ਕਿ ਸੰਤ ਜਿਹੜਾ ਸੰਤ ਦੀ ਪਰਿਭਾਸ਼ਾ ਕੀ ਆ ਜਿਹੜਾ ਗੁਰੂ ਹੈ ਉਹਦੀ ਪਰਿਭਾਸ਼ਾ ਕੀ ਹੈ ਜਿਹੜਾ ਲੋਕਾਂ ਨੂੰ ਗਿਆਨ ਦਿੰਦਾ ਉਹਦੀ ਪਰਿਭਾਸ਼ਾ ਕੀ ਆ ਇਹ ਸਾਰੇ ਧਰਮਾਂ ਤੇ ਲਾਗੂ ਹੁੰਦਾ ਇਹ ਸ਼ਲੋਕ ਔਰ ਇਹ ਰਾਗ ਸਾਰੰਗ ਦੇ ਵਿਚ ਪਹਿਲੇ ਪਾਤਸ਼ਾਹ ਨੇ ਲਿਖਿਆ 1245 ਦੇ ਉੱਤੇ ਕਿ ਗਿਆਨ ਵੀ ਹੋਣਾ ਗਾਵੇ ਗੀਤ ਗਿਆਨ ਹੈ ਨੀ ਤੇ ਸਿਰਫ ਗੀਤ ਗਾਉਂਦਾ ਆ ਭੁੱਖੇ ਮੁੱਲਾਂ ਘਰੇ ਮਸੀਤ ਔਰ ਜਿਹੜੇ ਮੁਸਲਮਾਨ ਨੇ ਉਹ ਜਦੋਂ ਭੁੱਖੇ ਮਰਦੇ ਨੇ ਉਹ ਘਰੇ ਮਸੀਤ ਖੋਲ ਲੈਂਦੇ ਨੇ ਮਖੱਟੂ ਹੋਏ ਕਿ ਕੰਨ ਪੜਵਾਏ ਜਿਹੜਾ ਸਾਰਿਆਂ ਨਾਲੋਂ ਲੇਜ਼ੀ ਸਾਰਿਆਂ ਨਾਲੋਂ ਜਿਹੜਾ ਹੱਡ ਹਰਾਮੀ ਆ ਉਹ ਕੰਮ ਛੱਡ ਕੇ ਕੰਨ ਪੜਵਾ ਲੈਂਦਾ ਜਾਣੀ ਕਿ ਜੋਗੀ ਹੋ ਜਾਂਦਾ ਘਰ ਬਾਰ ਛੱਡ ਕੇ ਚਲੇ ਜਾਂਦਾ ਜਿਹੜਾ ਲੇਜ਼ੀ ਜੇ ਤਾਂ ਕੰਮ ਹੀ ਨਹੀਂ ਹੁੰਦਾ ਘਰ ਫੱਕਰ ਕਰੇ ਹੋਰ ਜਾਤ ਗਵਾਏ ਫਕੀਰ ਕੌਣ ਬਣਦਾ ਉਹ ਫਕੀਰ ਬਣ ਜਾਂਦੇ ਨੇ ਜਿਹੜੇ ਕੰਮ ਨਹੀਂ ਕਰਨਾ ਚਾਹੁੰਦੇ ਹੋਰ ਜਾਤ ਗਵਾਏ ਆਪਣੀ ਉਹ ਕੁੱਲ ਦੀ ਵੀ ਜਿਹੜੀ ਅਣਖ ਹੈ ਉਹ ਗਵਾ ਲੈਂਦੇ ਨੇ ਹੁਣ ਗੁਰਪੀਰ ਸਦਾਏ ਮੰਗਣ ਜਾਏ ਆਪਣੇ ਆਪ ਨੂੰ ਗੁਰੂ ਤੇ ਪੀਰ ਸਦਾਉਂਦੇ ਨੇ ਤੇ ਲੋਕਾਂ ਦੇ ਘਰੇ ਮੰਗਣ ਜਾਂਦੇ ਨੇ ਇਹ ਹਾਲ ਹੈ ਕਹਿੰਦੇ ਜੇ ਇਹੋ ਜਿਹੇ ਬੰਦੇ ਆ ਜਿਹੜੇ ਕਿ ਗਿਆਨ ਤੋਂ ਬਿਨਾਂ ਗੀਤ ਗਾ ਰਹੇ ਨੇ ਆਪਣੇ ਘਰੇ ਹੀ ਆਪਣਾ ਹੀ ਮਤਲਬ ਮਸੀਤਾਂ ਖੋਲੀ ਬੈਠੇ ਨੇ ਜਾਂ ਗੁਰਦੁਆਰੇ ਖੋਲੀ ਬੈਠੇ ਨੇ ਡੇਰੇ ਖੋਲੀ ਬੈਠੇ ਨੇ ਹੈਂ ਤੇ ਜਾ ਜਿਹੜੇ ਕੰਮ ਤੋਂ ਡਰਦੇ ਭੇਸ਼ ਬਣਾ ਕੇ ਮੰਗਦੇ ਫਿਰਦੇ ਨੇ ਆਪਣੀ ਜਾਤ ਵੀ ਗਵਾ ਲਈ ਹੈ ਕਹਿੰਦੇ ਗੁਰੂ ਸਾਹਿਬ ਦਾ ਕੀ ਫਰਮਾਨ ਹੈ ਤਾਂ ਕਿ ਮੂਲ ਨਾ ਲੱਗੀਏ ਪਾਏ ਉਨ੍ਹਾਂ ਦੇ ਲਾਗੇ ਤਾਂ ਬਿਲਕੁਲ ਵੀ ਨਾ ਲੱਗੋ ਤੇ ਕਿਨ੍ਹਾਂ ਦੇ ਲਾਗੇ ਲੱਗੋ ਘਾਲ ਖਾਏ ਕਿਛ ਹੱਥੋਂ ਦੇ ਆਪ ਜਿਹੜਾ ਬੰਦਾ ਆਪ ਕਮਾਈ ਕਰਦਾ ਹੋਵੇ ਤੇ ਉਹ ਦਾਨ ਪੁੰਨ ਕਰਦਾ ਹੋਵੇ ਉਹਦੇ ਵਿੱਚੋਂ ਉਹਨੂੰ ਉਹ ਰਾਹ ਜਿਹੜਾ ਆ ਜਿਹੜੇ ਰਾਹ ਤੇ ਉਹ ਤੁਰਨ ਦੀ ਕੋਸ਼ਿਸ਼ ਕਰਦੇ ਨੇ ਬਾਕੀ ਅਸਲ ਦੇ ਵਿਚ ਪਰਮਾਤਮਾ ਦਾ ਰਾਹ ਪਹਿਲਾਂ ਉਨ੍ਹਾਂ ਲਈ ਖੁੱਲਦਾ ਆ ਇਨ੍ਹਾਂ ਬੰਦਿਆਂ ਲਈ ਨਹੀਂ ਖੁੱਲਦਾ ਜਿਹੜੇ ਅਸੀਂ ਉਪਰ ਗਣਾਏ ਨੇ ਮਹਾਰਾਜ ਨੇ ਸ਼ਲੋਕ ਮਹਲੇ ਪਹਿਲੇ ਦੇ ਵਿਚ ਪਹਿਲੇ ਪਾਤਸ਼ਾਹ ਨੇ ਗਣਾਇਆ ਇਨ੍ਹਾਂ ਲਈ ਰਾਹ ਨਹੀਂ ਖੁੱਲਦੇ ਉਹ ਨਾਨਕ ਰਾਹ ਪਛਾਣੇ ਸੀ ਪਹਿਲਾਂ ਪਹਿਲੀ ਆਪਸ਼ਨ ਪਹਿਲੀ ਪ੍ਰਾਇਓਰਿਟੀ ਪਰਮਾਤਮਾ ਕਿਨ੍ਹਾਂ ਨੂੰ ਦਿੰਦਾ ਰਾਹ ਦੇ ਉੱਤੇ ਚੱਲਣ ਦੀ ਜਿਹੜੇ ਘਾਲ ਘਾਏ ਕਿਛ ਹੱਥੋਂ ਦੇ ਇਹ ਪਹਿਲੀ ਰਿਕੁਆਇਰਮੈਂਟ ਹੈ ਦਾਨ ਪੁੰਨ ਕਰਨਾ ਦਇਆ ਕਰਨੀ ਦਇਆ ਧਰਮ ਧੌਲ ਧਰਮ ਦਇਆ ਕਾ ਪੂਤ ਜਿਹੜਾ ਧਰਮ ਹੈ ਉਹ ਦਇਆ ਦਾ ਪੁੱਤ ਹੈ ਪਹਿਲਾਂ ਦਇਆ ਉਪਜੂਗੀ ਫਿਰ ਉਸ ਦੇ ਵਿਚੋਂ ਧਰਮ ਉਪਜੂਗਾ ਉਹ ਦਇਆ ਕਿੱਦਾਂ ਉਪਜਣੀ ਆ ਜਦੋਂ ਅਸੀਂ ਆਪਣੀ ਜਿਹੜੀ ਮਿਹਨਤ ਦੀ ਹੱਡ ਭੰਨ ਕੇ ਕਮਾਈ ਕੀਤੀ ਹੋਣੀ ਉਹ ਅਸੀਂ ਦਾਨ ਕਰਦੇ ਹਾਂ ਉਹ ਦਾਨ ਇਕ ਤਰ੍ਹਾਂ ਨਾਲ ਦਇਆ ਨੂੰ ਵਧਾਉਣ ਦੇ ਲਈ ਆ ਸੋ ਇਹ ਫਿਲੋਸਫੀ ਆ ਜਿਹੜੀ ਹਰ ਕਿਸੇ ਵੀ ਤੁਸੀਂ ਜਿਹੜੇ ਵੀ ਸੰਤ ਮਹਾਤਮਾ ਕਿਸੇ ਤੇ ਵੀ ਦੇਖਦੇ ਹੋ ਤੁਸੀਂ ਉੱਤੇ ਇਹ ਕਸਵੱਟੀ ਲਾ ਸਕਦੇ ਹੋ ਇਹ ਗੁਰੂ ਗ੍ਰੰਥ ਸਾਹਿਬ ਦੀ ਕਸਵੱਟੀ ਆ ਸੋ ਆਓ ਤੁਹਾਨੂੰ ਇਕ ਗੀਤ ਸੁਣਾਉਂਦੇ ਹਾਂ ਕੁਲਵਿੰਦਰ ਜੌਲ ਦੀ ਆਵਾਜ਼ ਦੇ ਵਿਚ
ਮੰਗ ਕੇ ਜਹਾਨ ਵਿਚ ਢਿੱਡ ਨਹੀਂ ਭਰਦਾ ਮੰਗ ਕੇ ਉਮਰ ਲੰਘਾਈ ਗੁਰੂ ਸੁਖਦੇਵ ਜੀ ਹਾਲੇ ਰਲ ਕੇ ਆਜ਼ਾਦੀ ਨੂੰ ਵਿਆਹ ਦਿੱਤੀਆਂ ਹੋਤੀਆਂ ਸ਼ਮਾਂ ਦੇ ਪਰਵਾਨੀਆਂ ਨੇ ਦਿਲ ਪਰ ਰਤਨ ਡੁਲਾ ਭੱਜ ਕੇ ਜਜ਼ੀਰਾ ਵਿੱਚ ਹੱਥੀ ਹੱਥ ਕੜੀਆਂ ਭੱਜ ਕੇ ਜਜ਼ੀਰਾ ਵਿੱਚ ਹੱਥੀ ਹੱਥ ਕੜੀਆਂ ਪੈਰਾਂ ਵਿੱਚ ਵੇੜੀਆਂ ਪਵਾਈ ਉਹ ਹੀਰਿਆਂ ਪੈਰਾਂ ਵਿੱਚ ਵੇੜੀਆਂ ਪਵਾਈ ਵੀ ਗਵਾਹੀ ਯਾਰੋ ਭਗਦਾ ਚਨਾ ਦਿੰਦਾ ਅੱਜ ਵੀ ਗਵਾਹੀ ਖੋਬ ਜਗਦਾ ਭੁਲਾ ਕੇ ਇੱਕ ਆਈ ਕਾਲੀ ਬੋਲੀ ਰਾਤ ਉੱਤੋਂ ਕਹਿਦਾ ਤੂਫਾਨ ਕੱਚੇ ਘੜਿਆਂ ਨੂੰ ਇੱਕ ਨਾਲ ਲਾਈ ਪੜ ਕੇ ਦਿਖਾ ਦੇ ਦਿਲਦਾਰਾ ਕਿਸੇ ਜਿੰਦ ਦਾ ਪੜ ਕੇ ਦਿਖਾ ਦੇ ਦਿਲਦਾਰਾ ਕਿਸੇ ਜਿੰਦ ਦਾ ਜੱਗ ਦਿੰਦਾ ਰਹੇਗਾ ਗਵਾਈ ਉਹ ਹੀਰਿਆ ਜੱਗ ਦਿੰਦਾ ਰਹੇਗਾ ਗਵਾਈ
ਜੀ ਇਹ ਸਨ ਕੁਲਵਿੰਦਰ ਜੌਲ 2006 ਦੇ ਵਿਚ ਐਲਬਮ ਆਈ ਸੀ ਜਿਸ ਦੇ ਵਿਚ ਤੁਸੀਂ ਇਹ ਗੀਤ ਸੁਣ ਰਹੇ ਸੀ ਸੋ ਅੱਜ ਇਹ ਪ੍ਰੋਗਰਾਮ 11 ਵਜੇ ਤੱਕ ਚੱਲੇਗਾ ਸਿਡਨੀ ਸਮੇਂ ਦੇ ਮੁਤਾਬਿਕ ਔਰ ਸਾਡਾ ਤੁਹਾਡਾ ਸਾਥ ਬਣਿਆ ਰਹੇਗਾ ਇਸ ਦੌਰਾਨ ਤੇ ਬਹੁਤ ਸਾਰੇ ਮਸਲੇ ਬਹੁਤ ਸਾਰਾ ਚਿੰਤਨ ਖਬਰਾਂ ਗੀਤ ਸੰਗੀਤ ਅਸੀਂ ਇਸ ਦੌਰਾਨ ਪੇਸ਼ ਕਰਾਂਗੇ ਸੋ ਲਓ ਜੀ ਆਪਾਂ ਸ਼ਮੂਲੀਅਤ ਸ਼ੁਰੂ ਕਰਦੇ ਹਾਂ ਆਪਣੇ ਸੱਜਣਾ ਮਿੱਤਰਾਂ ਦੀ ਤੇ ਮਨੀ ਐਡਲੇਡ ਵਾਲੇ ਜੀ ਤੁਹਾਨੂੰ ਵਿਚਾਰ ਆਪਾਂ ਸਾਂਝੇ ਕਰ ਦਿੱਤੇ ਨੇ ਤੇ ਸੱਤੀ ਸਿੰਘ ਜੀ ਕੀ ਹਾਲ ਚਾਲ ਹੈ ਤੁਹਾਡਾ ਮਸਲਾ ਬੜਾ ਗੰਭੀਰ ਹੈ ਤੇ ਸਵਾਗਤ ਹੈ ਕੋਈ ਨੀ ਆਪਾਂ ਕਰਦੇ ਹਾਂ ਮਸਲਾ ਅਮਰੀਕ ਭਾਜੀ ਨੂੰ ਆਲਣ ਦੇ ਮੈਂ ਬੁੱਕ ਮਾਰਕ ਕਰ ਲਿਆ ਬਿੱਟੂ ਜੀ ਕੀ ਹਾਲ ਹੈ ਮਲਡੂਰੇ ਵਾਲੇ ਹੋ ਸੋ ਅੱਜ ਤੁਸੀਂ 45 ਡਿਗਰੀ ਕਰੋਗੇ ਤੁਹਾਡੇ ਇਲਾਕੇ ਚ ਬੱਲੇ 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 ਬਈ ਇਸ ਵੇਲੇ 30 ਡਿਗਰੀ ਆ ਮਲਡੂਰੇ ਚ ਤੇ ਸਾਊਥ ਸਦਰਨ ਆਸਟ੍ਰੇਲੀਆ ਦੇ ਵਿਚ ਸਾਊਥ ਆਸਟ੍ਰੇਲੀਆ ਨੀ ਸਾਊਥ ਆਸਟ੍ਰੇਲੀਆ ਦਾ ਆਪਣੇ ਆਪ ਦੇ ਵਿਚ ਇਕ ਸਟੇਟ ਹੈ ਉਥੇ ਵੀ ਤੇ ਵਿਕਟੋਰੀਆ ਦੇ ਦੱਖਣੀ ਇਲਾਕਿਆਂ ਦੇ ਵਿਚ ਕਾਫੀ ਗਰਮੀ ਆ ਕੱਲ 44 ਡਿਗਰੀ ਸੀ ਮੈਲਬਨ ਦੇ ਵਿਚ ਇਕ ਸੱਜਣ ਕਾਰ ਚ ਫੋਟੋ ਖਿੱਚ ਕੇ ਭੇਜ ਰਹੇ ਸਨ ਸੋ ਅੱਜ 45 ਡਿਗਰੀ ਤੱਕ ਮਲਡੂਰੇ ਪਹੁੰਚਣਾ ਤਾਪਮਾਨ ਤੇ ਲਓ ਜੀ ਮੈਲਬਨ ਦਾ ਅੱਜ ਕਹਿੰਦੇ ਠੰਡਾ ਹੋ ਗਿਆ ਵੈਸੇ ਸੁਖਦੀਪ ਜੀ ਕੀ ਹਾਲ ਚਾਲ ਹੈ ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਕਹਿੰਦੇ ਮਿੰਟੂ ਭਾਜੀ ਭਾਰਤ ਕੀ ਗਏ ਸੂਰਜ ਦੇਵਤਾ ਗੁੱਸੇ ਵਿਚ ਆ ਗਿਆ ਅਗਲੇ ਵੀਕਐਂਡ ਤੱਕ ਗਰਮੀ ਆ ਜੀ ਹੈ ਕੋਈ ਸਿਫਾਰਿਸ਼ ਤੁਹਾਡੇ ਕੋਲ ਕੋਈ ਵਾਕ ਵੀ ਹੈ ਇੰਦਰ ਦੇਵਤੇ ਨਾਲ ਜੀ ਜੀ ਉਹ ਪਤਾ ਨੀ ਹੁਣ ਮਿੰਟੂ ਭਾਜੀ ਨੂੰ ਹੁਣ ਐਪਲੀਕੇਸ਼ਨ ਉਹਨਾਂ ਨੂੰ ਭੇਜਦੇ ਆ ਕਿ ਉਹ ਕੁਛ ਨਾ ਕੁਛ ਕਰਨ ਗੱਲ ਤਾਂ ਹੈ ਵੈਸੇ ਤੁਹਾਡੀ ਗੱਲ ਚ ਦਮ ਹੈ ਨਵਦੀਪ ਪੱਡਾ ਹੁਣੀ ਪ੍ਰੋਗਰਾਮ ਚ ਆਏ ਨੇ ਤੇ ਜਿਹੜੇ ਕਿ ਨਵਦੀਪ ਪੱਡਾ ਜਿਹੜੇ ਤੁਹਾਡੇ ਘਰ ਨੂੰ ਕਾਕਰੋਚਾਂ ਤੇ ਕੀੜੇ ਮਕੌੜਿਆਂ ਦਾ ਬਣ ਨਹੀਂ ਦਿੰਦੇ ਅੱਡਾ ਤੇ ਪੈਸਟ ਕੰਟਰੋਲ ਕਰਦੇ ਨੇ ਜੀ ਮੈਲਬਨ ਇਲਾਕੇ ਦੇ ਵਿਚ ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਕਾਫੀ ਦੇਰ ਬਾਅਦ ਪ੍ਰੋਗਰਾਮ ਦੇ ਵਿਚ ਆਏ ਆ ਜੀ ਤੇ ਕਹਿੰਦੇ ਭਾਜੀ ਗਰਜੰਟ ਦੀ ਗੱਲ ਜ਼ਰੂਰ ਕਰੋ ਬਸ ਨਾਮ ਹੀ ਕਾਫੀ ਆ ਜੀ ਕੋਈ ਗੱਲ ਨੀ ਕਰਾਂਗੇ ਤੇ ਤੁਸੀਂ ਦੱਸ ਰਹੇ ਹੋ ਕਿ ਤੁਸੀਂ ਬਹੁਤ ਬਿਜ਼ੀ ਰਹੇ ਹੋ ਬਿਜ਼ੀ ਰਹਿਣਾ ਵੀ ਚਾਹੀਦਾ ਹੈ ਕਿਉਂਕਿ ਆਹ ਮੌਕਾ ਜਿਹੜਾ ਕੀੜੇ ਮਕੌੜੇ ਬੜੇ ਜੰਮਦੇ ਨੇ ਬੜੇ ਵੱਧਦੇ ਨੇ ਸੋ ਇਸ ਕਰਕੇ ਜੇ ਹੁਣ ਹੁਣ ਕੰਟਰੋਲ ਹੋ ਜਾਵੇ ਤਾਂ ਜ਼ਿਆਦਾ ਵਧੀਆ ਸੋ ਸੱਜਣੋ ਮਿੱਤਰੋ ਤੁਹਾਡੇ ਘਰ ਅਗਰ ਤੁਸੀਂ ਨਵੇਂ ਲਏ ਨੇ ਜਾਂ ਰੈਂਟ ਤੇ ਵੀ ਰਹਿ ਰਹੇ ਹੋ ਜਾਂ ਬਿਜ਼ਨਸ ਹੈ ਤਾਂ ਪੈਸਟ ਕੰਟਰੋਲ ਕਰਨਾ ਬੜਾ ਹੀ ਜ਼ਰੂਰੀ ਹੁੰਦਾ ਬੱਚਿਆਂ ਦੇ ਵਾਸਤੇ ਖਾਸ ਕਰਕੇ ਆਪਣੀ ਸਿਹਤ ਦੇ ਕਾਰਨ ਕਿਉਂਕਿ ਉਹ ਜੋ ਗੰਦ ਪਾਉਂਦੇ ਨੇ ਜਾਂ ਬੈਕਟੀਰੀਆ ਪਾਲਦੇ ਨੇ ਆਪਣੇ ਨਾਲ ਉਸ ਦੇ ਨਾਲ ਸਿਹਤਾਂ ਕਾਫੀ ਖਰਾਬ ਹੁੰਦੀਆਂ ਸੋ ਪੈਸਟ ਕੰਟਰੋਲ ਕਰਾ ਕੇ ਰੱਖੋ ਤੇ ਨਵਦੀਪ ਪੱਡਾ ਨੂੰ ਚੇਤੇ ਰੱਖੋ ਰਮਨਦੀਪ ਸਿੰਘ ਹੁਣੀ ਫੋਟੋ ਭੇਜ ਰਹੇ ਨੇ ਜਿਮ ਦੀ, ਕਿਆ ਬਾਤ ਹੈ, ਮੁੰਡੇ ਮਿਹਨਤ ਲਾ ਰਹੇ ਨੇ। ਲਾਡੀ ਦੀਪਾ ਤੇ ਬਿੱਲੂ ਵੀ ਨਾਲ ਨੇ, ਕੰਮ ਤੋਂ ਛੁੱਟੀ ਆ ਜੀ। ਚਲੋ ਲਓ ਨਜ਼ਾਰੇ ਜੀ ਜਿਮ ਦੇ, ਤਾਂ ਸਿਹਤਾਂ ਬਣਾਓ। ਹਰਮੀਤ ਜੀ ਸਤਿ ਸ੍ਰੀ ਅਕਾਲ, ਕੀ ਹਾਲ ਹੈ? ਕਹਿੰਦੇ ਵੀ ਜ਼ਿੰਦਗੀ ਮੇ ਹਮ ਕਿਤਨੇ ਸਹੀ ਔਰ ਕਿਤਨੇ ਗਲਤ ਹੈ, ਯੇ ਸਿਰਫ ਦੋ ਹੀ ਸ਼ਖਸ ਜਾਣਤੇ ਹੈ, ਪਰਮਾਤਮਾ ਔਰ ਅੰਤਰਾਤਮਾ। ਬਿਲਕੁਲ ਬਿਲਕੁਲ, ਪਰ ਜਦੋਂ ਆਪਾਂ ਦੇਖੀਏ ਤਾਂ ਦੋਨੋਂ ਇਕੋ ਹੀ ਹੁੰਦੇ ਨੇ ਜੀ। ਸੋ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਬਹੁਤ ਵਧੀਆ, ਕਹਿੰਦੇ ਕਿ ਠੀਕ ਠਾਕ ਚੱਲ ਰਹੇ ਹੋ ਤੇ ਬਹੁਤ ਸੋਹਣਾ ਗੀਤ ਹੈ ਜੀ, ਤੇ ਇਕ ਗੀਤ ਸੁਣਨਾ ਚਾਹੁੰਦੇ ਨੇ ਹਿੰਦੀ ਦਾ। ਮੈਂ ਕੋਸ਼ਿਸ਼ ਕਰ ਰਿਹਾ ਜੀ ਇਹ ਗੀਤ ਲੱਭਣ ਦੀ, ਤੇ ਕਿਸੇ ਹੋਰ ਟਾਈਟਲ ਦੇ ਅੰਡਰ ਹੋਏਗਾ, ਸੋ ਮੈਂ ਗੀਤ ਦੇ ਦੌਰਾਨ ਲੱਭਾਂਗਾ। ਲੱਕੀ ਗੱਲਾਂ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਤੇ ਬਾਕੀ ਮੁੰਬਈ ਤੋਂ ਕਹਿੰਦੇ ਇਕ ਬੰਦਾ ਚੜਿਆ ਤੇ ਉਹ 31 ਦਸੰਬਰ ਨੂੰ ਚੜਿਆ ਸੀ ਤੇ ਉਹਨਾਂ ਨੇ 32 ਦਸੰਬਰ ਡੇਟ ਲਾ ਦਿੱਤੀ, ਉਹ ਕਿਤੇ ਸਟੈਂਪ ਦੇ ਵਿਚ ਇਧਰ ਉਧਰ ਹੋ ਗਿਆ ਜੀ। ਏਦਾਂ ਸਾਡੇ ਤੇ ਵੀ ਹੋ ਜਾਂਦਾ, ਇਹ ਏਦਾਂ ਨੀ, ਇਹ ਇਨਕ੍ਰੈਡੀਬਲ ਇੰਡੀਆ ਨੀ, ਇਹ ਸਾਰੇ ਪਾਸੇ ਹੀ ਹੋ ਜਾਂਦਾ ਏਦਾਂ। ਸੋ ਕੁਲਰਾਜ ਸਿੰਘ ਵੀ ਜੁੜੇ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਅੱਛਾ ਜੀ, ਅੱਜ ਸਿਆਟਲ ਤੋਂ ਯੂਬਾ ਸਿਟੀ ਜਾ ਰਹੇ ਆ ਰੋਡ ਤੇ ਨਾਲ ਨਾਲ ਪ੍ਰੋਗਰਾਮ ਦਾ ਆਨੰਦ ਮਾਣ ਰਹੇ, ਬੱਲੇ ਬੱਲੇ ਟਰੱਕ ਦੀਆਂ ਫੋਟੋਆਂ ਜ਼ਬਰਦਸਤ। ਲਓ ਜੀ, ਮੈਂ ਗੀਤ ਦੇ ਦੌਰਾਨ ਇਹ ਫੋਟੋਆਂ ਸ਼ੇਅਰ ਕਰਾਂਗਾ। ਤੇ ਚਾਲ ਹੁਣੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਤੇ ਉਧਰ ਜਿਹੜਾ ਵਿਕਟੋਰੀਆ ਦਾ ਪ੍ਰੀਮੀਅਰ ਹੈ ਐਂਡਰਿਊ, ਡੈਨੀਅਲ ਐਂਡਰਿਊ, ਉਹ ਪਹੁੰਚੇ ਹੋਏ ਨੇ ਦਿੱਲੀ ਤੇ ਬੰਗਲਾ ਸਾਹਿਬ ਗੁਰਦੁਆਰੇ ਗਏ ਨੇ। ਸੋ ਸਮਝੌਤਾ ਵੀ ਹੋਇਆ ਹੈ ਜੀ, ਵਿਕਟੋਰੀਆ ਦੇ ਸਕੂਲਾਂ ਤੇ ਭਾਰਤ ਵਿਚਾਲੇ ਸਭਿਆਚਾਰਕ ਆਦਾਨ ਪ੍ਰਦਾਨ ਦਾ ਸਮਝੌਤਾ। ਠੀਕ ਹੈ ਜੀ, ਬਹੁਤ ਵਧੀਆ ਗੱਲ ਹੈ। ਤੇ ਸੁਖਵਿੰਦਰ ਸੌਂਧ ਭਾਜੀ ਜੁੜੇ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਸਿਡਨੀ ਤੋਂ। ਹਰਪ੍ਰੀਤ ਸਿੰਘ ਡਾਰਵਿਨ ਤੋਂ ਜੁੜੇ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਫੋਟੋ ਲਈ ਸੀ ਜੀ ਕੱਲ ਬੀਚ ਤੇ, ਕਹਿੰਦੇ ਉਹ ਸਾਂਝੀ ਕਰਤੀ ਹੈ ਜੀ ਲਾਈਵ ਬਲੌਗ ਤੇ, ਵਧੀਆ ਵਿਚਾਰ ਪੇਸ਼ ਹੋ ਰਹੇ ਨੇ ਹਰਪ੍ਰੀਤ ਸਿੰਘ ਡਾਰਵਿਨ। ਸੋ ਮੈਂ ਸਾਰੀਆਂ ਫੋਟੋਆਂ ਜੀ ਲਾਈਵ ਬਲੌਗ ਤੇ ਸ਼ੇਅਰ ਕਰਤੀਆਂ। ਤੇ ਲਓ ਆਪਾਂ ਹੁਣ ਬਾਕੀ ਸ਼ਹਿਰਾਂ ਦੀ ਵੀ ਮੌਸਮ ਸਾਰਨੀ ਦੇਖ ਲਈਏ ਕੀ ਹੈ। ਕੇਨਸ ਦੇ ਵਿਚ ਅੱਜ 30 ਡਿਗਰੀ ਰਹੇਗਾ, ਹਲਕੇ ਸ਼ਾਵਰ ਹੋਣ ਦੀ ਸੰਭਾਵਨਾ ਹੈ। ਬ੍ਰਿਸਬਨ ਦੇ ਵਿਚ 31 ਡਿਗਰੀ, ਗਰਮ ਵੱਲੋਂ ਹਲਕੇ ਬੱਦਲ ਹੋਣ ਦੀ ਸੰਭਾਵਨਾ। ਇਸੇ ਹੀ ਤਰ੍ਹਾਂ ਕੌਫ ਸਰਵਰ ਦੇ ਵਿਚ ਫਿਲਹਾਲ ਤਾਂ ਠੰਡਾ ਹੈ ਪਰ 28 ਡਿਗਰੀ ਤੱਕ ਪਹੁੰਚੇਗਾ ਤਾਪਮਾਨ। ਸਿਡਨੀ ਦੇ ਵਿਚ 29 ਡਿਗਰੀ, ਮੌਸਮ ਬਿਲਕੁਲ ਸਾਫ਼ ਰਹੇਗਾ। ਕੈਨਬਰਾ ਦੇ ਵਿਚ 38 ਡਿਗਰੀ, ਕਿਆ ਬਾਤ ਹੈ। ਸੋ ਕੈਨਬਰਾ ਵਾਲਿਓ ਜ਼ਰਾ ਧਿਆਨ ਦੇ ਨਾਲ। ਮੈਲਬਨ ਦੇ ਵਿਚ ਠੰਡਾ ਹੋ ਗਿਆ, 26 ਡਿਗਰੀ ਤਾਪਮਾਨ। ਤੇ ਐਡਲੇਡ ਦੇ ਵਿਚ ਅੱਜ 36 ਡਿਗਰੀ ਤਾਪਮਾਨ ਦਸਿਆ ਜਾ ਰਿਹਾ, ਔਰ ਸੈਂਟਰਲ ਆਸਟ੍ਰੇਲੀਆ ਦੇ ਵਿਚ ਕਾਫ਼ੀ ਗਰਮੀ ਪੈ ਰਹੀ ਹੈ, 44 ਡਿਗਰੀ ਤੱਕ ਵੀ ਕੂਬਰ ਪੀਡੀ ਪਹੁੰਚੇਗਾ। 35 ਡਿਗਰੀ ਪਰਥ ਦੇ ਵਿਚ, ਤੱਤਾ ਗਰਮ ਮਾਹੌਲ, ਮੌਸਮ ਸਾਫ਼। ਡਾਰਵਿਨ ਦੇ ਵਿਚ 29 ਡਿਗਰੀ, ਅੱਜ ਗਰਜ ਨਾਲ ਛਿੱਟਾਂ ਪੈਣ ਦੀ ਸੰਭਾਵਨਾ ਹੈ। ਚਲਦੇ ਹਾਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਜਿੱਥੇ ਇਸ ਵੇਲੇ 8 ਡਿਗਰੀ ਤਾਪਮਾਨ ਹੈ, ਹਲਕੀ ਧੁੰਦ ਪਈ ਹੋਈ ਹੈ, ਦਿਨਾਂ ਨੂੰ 24 ਡਿਗਰੀ ਹਲਕੀ ਧੁੱਪ ਨਿਕਲਣ ਦੀ ਉਮੀਦ ਹੈ ਜੀ ਅੱਜ। ਸੋ ਇਹ ਸੀ ਮੌਸਮ ਦੀ ਜਾਣਕਾਰੀ। ਤੇ ਹੁਣ ਇੰਨੀ ਗਰਮੀ, ਇਕ ਗੀਤ ਤਾਂ ਬਣਦਾ ਹੀ ਆ। ਵੈਸੇ ਮੈਂ ਸਿਡਨੀ ਜਾ ਕੇ ਆਇਆ, ਸਾਡਾ ਉਹ ਸ਼ਹਿਰ ਹੁੰਦਾ ਸੀ, ਮੈਂ ਅਸੀਂ ਸਾਡਾ ਪਰਿਵਾਰ ਉਥੇ 81 ਤੋਂ ਲੈ ਕੇ 94 ਤੱਕ ਰਿਹਾ। ਤੇ ਮੈਂ ਕਾਫੀ ਸੱਚਣਾਂ ਨੂੰ ਦੱਸਦਾ ਹੁੰਦਾ ਕਿ ਮੈਂ 8ਵੀਂ ਕਲਾਸ ਵੀ ਸਿਡਨੀ ਤੋਂ ਕੀਤੀ ਹੈ, ਕਰਨਾਲਾ ਹਾਈ ਸਕੂਲ ਤੋਂ। ਸੋ ਆਉਂਦੇ ਜਾਂਦੇ ਰਹਿੰਦੇ ਸੀ, ਸਾਡਾ ਸ਼ਹਿਰ ਸੀ, ਪੈਰੀ ਲੱਗਾ ਹੋਇਆ। ਹੁਣ ਮੈਂ ਹਫ਼ਤਾ ਉਥੇ ਰਹਿ ਕੇ ਆਇਆ, ਬਹੁਤ ਸਾਰੇ ਸੱਜਣਾਂ ਨੂੰ ਮਿਲੇ, ਕਈ ਕੰਮ ਸੀ ਸਿੱਖ ਖੇਡਾਂ ਦੇ ਮੁਤਾਲਿਕ। ਤੇ ਉਨ੍ਹਾਂ ਗਲੀਆਂ ਤੇ ਜਦੋਂ ਘੁੰਮਦੇ ਸੀ ਤਾਂ ਮੈਨੂੰ ਇਹ ਗੀਤ ਯਾਦ ਆਉਂਦਾ ਸੀ। ਤੇ ਉਧਰ ਹੁਣ ਦੁਪਹਿਰ ਹੈ, ਗਰਮੀ ਬਹੁਤ ਸੀਗੀ, ਜਿਸ ਪਹਿਲੇ 2 ਦਿਨ ਮੈਂ ਸ਼ੁੱਕਰਵਾਰ ਤੇ ਸ਼ਨਿਚਰਵਾਰ ਪਿਛਲੇ ਉੱਤੇ ਗਿਆ। ਸੋ ਲਓ ਜੀ, ਅੱਜ ਫਿਰ ਗਰਮੀ ਨੂੰ ਸਮਰਪਿਤ, ਸਿਡਨੀ ਨੂੰ ਸਮਰਪਿਤ ਗੀਤ ਲਾਉਂਦੇ ਹਾਂ ਜੀ, ਗੁਰਦਾਸ ਮਾਨ ਸਾਹਿਬ ਦਾ, ਜਿਹੜਾ ਕਿ 1985 ਦੇ ਵਿਚ ਐਲਬਮ ਆਈ ਸੀ ਮਸਤੀ। ਸੱਜਣਾ ਵੇ ਸੱਜਣਾ, ਤੇਰੇ ਸ਼ਹਿਰ ਵਾਲੀ ਸਾਨੂੰ ਕਿੰਨੀ ਚੰਗੀ ਲੱਗਦੀ ਦੁਪਹਿਰ।
ਸੱਜਣਾ ਤੇਰੇ ਸ਼ਹਿਰ ਵਾਲੀ ਸਾਨੂੰ ਕਿੰਨੀ ਸੋਹਣੀ ਲੱਗਦੀ ਦੁਪਹਿਰ, ਕਿੰਨੀ ਚੰਗੀ ਲੱਗਦੀ ਦੁਪਹਿਰ। ਫੇਰ ਵੀ ਪਤਾ ਨਹੀਂ ਕਾਤੋਂ ਉਹ ਜਿਹਾ ਆਈ ਜਾਂਦਾ, ਭਾਵੇਂ ਸਾਡੇ ਪੜ ਗਏ ਨੇ ਪੈਰ, ਭਾਵੇਂ ਸਾਡੇ ਪੁੱਜਦੇ ਨੇ ਪੈਰ। ਸੱਜਣਾ ਦੇ ਸੱਜਣਾ ਦੇ ਸੱਜਣਾ, ਮਾਂ ਨੇ ਵੀ ਰੋਕਿਆ, ਬਾਪੂ ਨੇ ਵੀ ਰੋਕਿਆ, ਸਾਡੇ ਸ਼ਹਿਰ ਨਾ ਜਹੀਂ ਮਿੱਤਰਾਂ ਦੇ ਸ਼ਹਿਰ ਪਰ ਸਾਡੀ ਭੁੱਖ ਸਗੋਂ ਦੂਣੀ ਚੌਣੀ ਹੋਈ ਜਾਵੇ ਹੌਲ ਪੈਂਦੇ ਰਹਿਣ ਚੱਤੋ ਪੈਰ ਹੌਲ ਪੈਂਦੇ ਰਹਿਣ ਚੱਤੋ ਪੈਰ ਸੱਜਣਾ ਦੇ ਸੱਜਣਾ ਦੇ ਸੱਜਣਾ ਸ਼ਹਿਰ ਤਾਂ ਦੀ ਆਈ ਮਿੱਤਰਾਂ ਵੇ ਮੇਰੀਆਂ ਉੱਲੇ ਸਭ ਸ਼ਿਕਵੇ ਤੇ ਬੈਰ ਉੱਲੇ ਸਭ ਸ਼ਿਕਵੇ ਤੇ ਬੈਰ ਚਿੱਤ ਕਰੇ ਟੱਕੇ ਟੱਕੇ ਰੇਤਿਆਂ ਨੂੰ ਚੁੰਮ ਲਵਾਂ ਲੱਭ ਕਿਤੋਂ ਸੱਜਣਾ ਵੀ ਪੈਰ ਲੱਭ ਕਿਤੋਂ ਸੱਜਣਾ ਵੀ ਪੈਰ ਸੱਜਣਾ ਦੇ ਸੱਜਣਾ ਦੇ ਸੱਜਣਾ ਤੇਰੇ ਸ਼ਹਿਰ ਵਿੱਚ ਸਭ ਆਪਣੇ ਹੀ ਵਕਤ ਦੇ ਨੇ ਸਾਡੇ ਪਿੰਡ ਵਕਤ ਦੇ ਨੇ ਗੈਰ ਸਾਡੇ ਪਿੰਡ ਵਕਤ ਦੇ ਨੇ ਗੈਰ ਜਿੰਨੇ ਮਿਲੇ ਸਾਨੂੰ ਸਭ ਮਿਲੇ ਦੁੱਖ ਦੇਣ ਵਾਲੇ ਇੱਕ ਨੇ ਨਾ ਪੁੱਛੀ ਸਾਡੀ ਖੈਰ ਇੱਕ ਨੇ ਨਾ ਪੁੱਛੀ ਸਾਡੀ ਖੈਰ ਸੱਜਣਾ ਦੇ ਸੱਜਣਾ ਦੇ ਸੱਜਣਾ ਸ਼ਹਿਰ ਵਿੱਚ ਅਸੀਂ ਮੰਗਤਿਆਂ ਪਰੋਂ ਭਾਵੇਂ ਗੁੜ ਪਾ ਦੇ ਭਾਵੇਂ ਜ਼ਹਿਰ ਭਾਵੇਂ ਗੁੜ ਪਾ ਦੇ ਭਾਵੇਂ ਜ਼ਹਿਰ ਤੇਰੇ ਦਾਰੀ ਉੱਤੋਂ ਭੁੱਖ ਨੈਣਾ ਦੀ ਮਿਟਾਵੀਂ ਓਏ ਇਹੋ ਸਾਡੇ ਫਕੀਰਾਂ ਦੀ ਸ਼ਹਿਰ ਇਹੋ ਸਾਡੇ ਫਕੀਰਾਂ ਦੀ ਸ਼ਹਿਰ ਸੱਜਣਾ ਦੇ ਸੱਜਣਾ ਦੇ ਸੱਜਣਾ ਜੱਗ ਪਾਵੇਂ ਰੁੱਸ ਜਾਏ ਸੱਸ ਪਾਵੇਂ ਰੁੱਸ ਜਾਏ ਸਾਨੂੰ ਸਾਡੇ ਮਿੱਤਰਾਂ ਦੀ ਲਹਿਰ ਸਾਨੂੰ ਸਾਡੇ ਮਿੱਤਰਾਂ ਦੀ ਲਹਿਰ ਮਨ ਮਰ ਜਾ ਰਿਹਾ ਸੀ ਸ਼ਹਿਰ ਤੇਰਾ ਵੇਖਿਆ ਹੋਏ ਸਾਥੋਂ ਭੁੱਲੀ ਜਾਂਦੀ ਨਾ ਦੁਪਹਿਰ
ਹਰਮਨ ਰੇਡੀਓ ਨੂੰ ਤੁਸੀਂ ਕਈ ਤਰੀਕਿਆਂ ਦੇ ਨਾਲ ਸੁਣ ਸਕਦੇ ਹੋ। ਐਪਲ ਐਪ ਸਟੋਰ ਤੋਂ ਤੁਸੀਂ ਆਈਫੋਨ, ਆਈਪੈਡ ਅਤੇ ਆਈਪੋਡ ਟੱਚ ਲਈ ਹਰਮਨ ਰੇਡੀਓ ਸਰਚ ਕਰੋ। ਐਂਡਰਾਇਡ ਪਲੇਟਫਾਰਮ ਤੇ ਤੁਸੀਂ ਗੂਗਲ ਪਲੇ ਸਟੋਰ ਤੋਂ ਫ੍ਰੀ ਡਾਊਨਲੋਡ ਕਰੋ। ਬਲੈਕਬੇਰੀ, ਨੋਕੀਆ ਅਤੇ ਵਿੰਡੋ ਮੋਬਾਈਲ ਲਈ ਤੁਸੀਂ ਟਿਊਨ ਇਨ ਐਪ ਡਾਊਨਲੋਡ ਕਰਕੇ ਹਰਮਨ ਰੇਡੀਓ ਸਰਚ ਕਰੋ। ਹਰਮਨ ਰੇਡੀਓ .com ਤੇ ਵੀ ਤੁਸੀਂ ਸੁਣ ਸਕਦੇ ਹੋ। ਕੋਈ ਵੀ ਵਾਈਫਾਈ ਰੇਡੀਓ ਸੈੱਟ ਤੇ ਵੀ ਸਾਡੇ ਚੈਨਲ ਉਪਲਬਧ ਹਨ।
ਦਿਲ ਨਾਲ ਦਿਲ ਮਿਲੇ ਤਾਈਓ ਗੱਲ ਬਣਦੀ ਆ। ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ। ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ। ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆਂ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕੀ ਦੀ ਬਣ ਗਈ ਸਰਕਾਰ। ਵਿਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ, ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਜੀ, ਪ੍ਰੋਗਰਾਮ ਦਿਲ ਵਾਲੀ ਗੱਲ ਚੱਲ ਰਿਹਾ ਤੇ 9:30 ਵੱਜ ਚੁੱਕੇ ਨੇ ਘੜੀ ਦੇ ਉੱਤੇ। ਦਿਨ ਸ਼ਨਿਚਰਵਾਰ ਹੈ ਤੇ ਅੱਜ ਸ਼ਨਿਚਰਵਾਰ ਨੂੰ ਅਮਰੀਕ ਸਿੰਘ ਫਲੋਰਾ ਮੇਰੇ ਨਾਲ ਜੁੜਦੇ ਹੁੰਦੇ ਨੇ ਸਿਡਨੀ ਤੋਂ, ਪਰ ਅੱਜ ਉਹ ਟਸਮੇਨੀਆ ਗਏ ਹੋਏ ਨੇ ਕਿਉਂਕਿ ਉਨ੍ਹਾਂ ਦੇ ਬੇਟੇ ਉਥੇ ਰਹਿ ਰਹੇ ਨੇ ਕਾਫੀ ਦੇਰ ਤੋਂ, ਜੌਬ ਵੀ ਕਰਦੇ ਨੇ, ਸੋ ਸਮੇਂ ਸਮੇਂ ਸਿਰ ਉਹ ਟਸਮੇਨੀਆ ਤੋਂ ਪ੍ਰੋਗਰਾਮ ਪੇਸ਼ ਕਰਦੇ ਨੇ। ਸੋ ਅੱਜ ਲਓ ਜੀ ਫਿਰ ਆਪਾਂ ਸਦਰਨ ਹੈਮੀਸਫੀਅਰ ਦੇ ਵਿਚ ਸਾਊਥ ਪੋਲ ਦੇ ਬਿਲਕੁਲ ਲਾਗੇ ਤੋਂ ਅਮਰੀਕ ਸਿੰਘ ਫਲੋਰਾ ਨੂੰ ਆਵਾਜ਼ ਮਾਰਦੇ। ਅਮਰੀਕ ਸਿੰਘ ਜੀ, ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਅਮਨਦੀਪ, ਤੇ ਸਤਿ ਸ੍ਰੀ ਅਕਾਲ ਸਾਰੇ ਹਰਮਨ ਰੇਡੀ ਦੇ ਸਰੋਤਿਆਂ ਨੂੰ ਜਿਹੜੇ ਇਸ ਵੇਲੇ ਦੇਸ਼ਾਂ ਤੇ ਵਿਦੇਸ਼ਾਂ ਵਿਚ ਦਿਲ ਵਾਲੀ ਗੱਲ ਪ੍ਰੋਗਰਾਮ ਸੁਣ ਰਹੇ ਆ। ਦੇਸ਼ਾਂ ਤੇ ਵਿਦੇਸ਼ਾਂ ਵਿਚ ਤਾਂ ਦੇਖੋ ਕਈ ਦੂਰ ਤੱਕ, ਅਮੈਰੀਕਾ, ਕੈਨੇਡਾ, ਫਰਾਂਸ, ਇਟਲੀ, ਹਾਲੈਂਡ, ਯੂਰਪ, ਅਫਰੀਕਾ, ਸਾਊਥ ਅਮਰੀਕਾ, ਜਿਹੜੇ ਦੋਨੋਂ ਦੇਸ਼ਾਂ ਚ ਰਲ ਰਹੇ ਆ, ਨੌਰਥ ਕੋਰੀਆ, ਸਾਊਥ ਕੋਰੀਆ, ਉਨ੍ਹਾਂ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਅਤੇ ਨਵੇਂ ਸਾਲ ਦੀਆਂ ਹਾਲੇ ਵੀ ਬਹੁਤ ਬਹੁਤ ਮੁਬਾਰਕ।
ਜੀ ਜੀ, ਹਜੇ ਨਵਾਂ ਸਾਲ ਹੀ ਸਮਝੋ, ਜਨਵਰੀ ਜਨਵਰੀ। ਅਮਰੀਕ ਸਿੰਘ ਜੀ, ਥੋੜੀ ਪਿੱਛੇ ਡਿਸਟਰਬੈਂਸ ਆ ਰਹੀ ਹੈ, ਅਗਰ ਤੁਸੀਂ ਹੈਡਫੋਨ ਰਿਮੂਵ ਕਰ ਲਓ ਤਾਂ ਜ਼ਿਆਦਾ ਵਧੀਆ ਹੋਏਗਾ। ਸੋ ਪ੍ਰੋਗਰਾਮ ਦੇ ਵਿਚ ਸਾਡੇ ਨਾਲ ਬਹੁਤ ਸਾਰੇ ਸਰੋਤੇ ਜੁੜੇ ਸਨ ਤੇ ਉਨ੍ਹਾਂ ਦੇ ਵਿਚੋਂ ਹਰਮੀਤ ਸਿੰਨਾ ਹੋਣਾ ਨੇ ਫੋਟੋ ਭੇਜੀ ਆ ਤੇ ਦਿਲਪ੍ਰੀਤ ਹੋਣਾ ਦੇ ਨਾਲ ਖੜ ਕੇ, ਤੇ ਉਹ ਵੀ ਆਪਾਂ ਸ਼ੇਅਰ ਕਰ ਦਿੱਤੀ ਆ। ਤੇ ਅਮਰੀਕ ਜੀ, ਕੁਲਰਾਜ ਸਿੰਘ ਹੁਣੀ ਡਰਾਈਵ ਕਰ ਰਹੇ ਨੇ ਸਿਆਟਲ ਤੋਂ ਯੂਬਾ ਸਿਟੀ ਤੱਕ ਟਰੱਕ ਦੇ ਵਿਚ, ਹੁਣ ਆ ਰਹੀ ਆਵਾਜ਼। ਤੇ ਉਹ ਨਾ ਫੋਟੋ ਟਰੱਕ ਦੀ ਬਾਹਰੋਂ ਵੀ ਆ, ਨੀਲਾ ਟਰੱਕ ਆ ਤੇ ਅੰਦਰੋਂ ਨਾ ਏਦਾਂ ਲੱਗਦਾ ਜਿੱਦਾਂ ਜਹਾਜ਼ ਦਾ ਨੀ ਹੁੰਦਾ ਕੋਕਪਿਟ, ਵੀ ਮੇਰਾ ਤਾਂ ਦਿਲ ਕਰਦਾ ਇਹਦੇ ਵਿਚ ਬੈਠ ਕੇ ਮਤਲਬ ਆਪ ਹੀ ਚਲਾਵਾਂ, ਤੇ ਸਫਾਈ ਬੜੀ ਆ, ਮੈਨੂੰ ਤਾਂ ਲੱਗਦਾ ਨੀ ਇਹ ਪੰਜਾਬੀਆਂ ਦਾ ਟਰੱਕ। ਕਿਆ ਬਾਤ ਹੈ ਜੀ।
ਜੀ ਅਮਨਦੀਪ, ਜਿਹੜੇ ਟ੍ਰੈਫਿਕ ਕੋਕਪਿਟ ਹੁੰਦੀ ਹੈ ਨਾ, ਜਿਹੜਾ ਟਰੱਕ ਦੇ ਵਿਚ ਬੜੇ ਬੜੇ ਜਿਹੜੇ ਸੈਮੀ ਟ੍ਰੇਲਰ ਆ, ਵਾਕਈ ਇਹ ਬਹੁਤ ਵਧੀਆ ਹੁੰਦੇ ਆ। ਇਹਦੇ ਵਿਚ ਬੈਠਣ ਦਾ ਮੌਕਾ ਕਦੇ ਮਿਲਿਆ ਤਾਂ ਨਹੀਂ, ਹੈ ਨੀ, ਲੇਕਿਨ ਤਮੰਨਾ ਜ਼ਰੂਰ ਆ ਕਦੇ ਨਾ ਕਦੇ ਉਸ ਟਰੱਕ ਵਿਚ ਚੜ੍ਹ ਕੇ ਦੇਖਿਆ ਜਾਵੇ ਅਤੇ ਆਨੰਦ ਮਾਣਿਆ ਜਾਵੇ ਕਿ ਉਹ ਟਰੱਕ ਵਿਚ ਕਿਸ ਤਰ੍ਹਾਂ ਦਾ ਲੱਗਦਾ ਹੈ। ਦੱਸਦੇ ਆ ਲੋਕ, ਟਰੱਕ ਡਰਾਈਵਰ ਜਿਹੜੇ ਆ, ਟਰੱਕ ਓਨਰਸ ਆ, ਟਰੱਕ ਬਿਜ਼ਨਸ ਕਰਦੇ ਆ, ਕਿ ਉਹ ਇੱਕ ਤਰ੍ਹਾਂ ਦੇ ਨਾਲ ਸਵਰਗ ਵਰਗੀ ਜਗ੍ਹਾ ਹੁੰਦੀ ਹੈ ਜਿਹੜਾ ਟਰੱਕ ਦਾ ਕੋਕਪਿਟ ਹੁੰਦਾ।
ਹਾਂਜੀ, ਉਹ ਮਤਲਬ ਮੇਰਾ ਤਾਂ ਆਪ ਕਈ ਸਾਡੇ ਮਿੱਤਰ ਇੱਥੇ ਸਿਡਨੀ ਤੋਂ ਵੀ ਚੱਲਦੇ ਨੇ, ਇੱਥੇ ਕੋਫਸ ਹਾਰਬਰ ਤੋਂ ਵੀ ਕਈ ਡਰਾਈਵਰ ਵੀਰ ਨੇ ਸਾਡੇ, ਤੇ ਉਹ ਵੀ ਦੱਸਦੇ ਹੁੰਦੇ ਕਿ ਕਹਿੰਦੇ ਬਸ ਨਜ਼ਾਰਾ ਹੀ ਆ, ਪਰ ਰਿਸਪੋਨਸੀਬਲ ਜੋਬ ਤਾਂ ਹੈਗੀ ਆ, ਪਰ ਦੇਖੋ ਇੰਨਾ ਭਾਰ ਚੱਕਣਾ, ਇੰਨੀ ਮਤਲਬ ਟਰਾਂਸਪੋਰਟ ਕਰਨੀ, ਆਲਵੇਜ਼ ਰਿਸਕ ਤੇ ਰਹਿਣਾ ਆਪ ਹੀ ਤੇ ਹੋਰਨਾਂ ਨੂੰ ਵੀ ਕਰਨਾ, ਮਤਲਬ ਹੋਰਨਾਂ ਲਈ ਵੀ ਰਿਸਕ ਹੀ ਹੁੰਦਾ ਕਿਉਂਕਿ ਐਡੀ ਭਾਰੀ ਮਸ਼ੀਨ ਡਰਾਈਵ ਕਰਨੀ ਹੁੰਦੀ ਹੈ, ਤੇ ਫਿਰ ਉਹਦੇ ਲਈ ਜਿਹੜਾ ਡਰਾਈਵਿੰਗ ਦਾ ਥਾਂ ਆ ਉਹ ਬੜਾ ਕੰਫਰਟੇਬਲ ਹੋਣਾ ਚਾਹੀਦਾ, ਕਿ ਉਹ ਕਮ ਸੇ ਕਮ ਡਰਾਈਵਰ ਜਿਹੜਾ ਉਹ ਤਾਂ ਕੰਫਰਟੇਬਲ ਹੋਵੇ ਨਾ, ਤਾਂ ਹੀ ਉਹ ਐਡੀ ਮਸ਼ੀਨ ਨੂੰ ਲੈ ਕੇ ਹਨਾ ਮਨੂਵਰ ਕਰ ਸਕੂਗਾ ਇਧਰ ਉਧਰ। ਸੋ ਬੜਾ ਵਧੀਆ ਲੱਗਾ ਜੀ। ਸੋ ਟਰੱਕ ਦਾ ਮਾਡਲ ਦਾ ਦੱਸਿਓ ਕਿਹੜਾ ਆ, ਤੇ ਬੜਾ ਵਧੀਆ, ਸਾਰੇ ਆਪਣੇ ਸਰੋਤੇ ਉੱਥੇ ਦੇਖ ਸਕਦੇ ਨੇ ਫੋਟੋਆਂ ਟਰੱਕ ਦੇ ਅੰਦਰਲੀਆਂ ਤੇ ਬਾਹਰਲੀਆਂ ਵੀ, ਤੇ ਹੋਰ ਵੀ ਸੱਜਣ ਭੇਜ ਸਕਦੇ ਨੇ ਜਿਹੜੇ ਮੇਰੇ ਡਰਾਈਵਰ ਵੀਰ ਨੇ, ਕਦੇ ਵੀ ਆਪਣੇ ਪ੍ਰੋਗਰਾਮ ਵਿਚ ਸਾਡੇ ਪ੍ਰੋਗਰਾਮ ਦੇ ਵਿਚ ਇਹੋ ਜਿਹੀਆਂ ਤਸਵੀਰਾਂ ਭੇਜੋ ਤਾਂ ਕਿ ਸਾਡੇ ਗਿਆਨ ਦੇ ਵਿਚ ਵੀ ਵਾਧਾ ਹੋਵੇ। ਸੋ ਬਹੁਤ ਬਹੁਤ ਧੰਨਵਾਦ ਜੀ। ਸੋ ਅਮਰੀਕ ਜੀ, ਤੁਸੀਂ ਤਸਮੇਨੀਆ ਘੁੰਮ ਰਹੇ ਹੋ ਤੇ ਕੱਲ ਨੂੰ ਮੈਂ ਵੈਸੇ ਗਿਆਨੀ ਸੰਤੋਖ ਸਿੰਘ ਉਨ੍ਹਾਂ ਨੂੰ ਸਿਡਨੀ ਤੋਂ ਸ਼ਾਮਲ ਕਰ ਲੈਣਾ ਪ੍ਰੋਗਰਾਮ ਦੇ ਵਿਚ, ਸੋ ਸਿਡਨੀ ਦੀ ਹਾਜ਼ਰੀ ਤਾਂ ਆਪਾਂ ਲਾਉਣੀ ਲਾਉਣੀ ਆ ਕਿਉਂਕਿ ਉਥੇ ਸਿੱਖ ਖੇਡਾਂ ਵੀ ਹੋ ਰਹੀਆਂ ਨੇ। ਮੈਂ ਵੀ ਸਿਡਨੀ ਜਾ ਕੇ ਆਇਆ ਤੇ ਹਫ਼ਤਾ ਭਰ, ਤੇ ਤੁਸੀਂ ਚਲੇ ਗਏ ਸੀ, ਸੋ ਆਪਾਂ ਬੈਲੈਂਸ ਜਿਹਾ ਤਾਂ ਬਣਾ ਕੇ ਰੱਖਿਆ ਵੀ ਸਿਡਨੀ ਚੋਂ ਇਕ ਬੰਦਾ ਤਾਂ ਰਹਿਣਾ ਚਾਹੀਦਾ। ਸੋ ਮੈਂ ਆ ਗਿਆ ਸੀ ਜੀ ਤੁਹਾਡੀ ਗੈਰ ਹਾਜ਼ਰੀ ਦੇ ਵਿਚ ਸਿਡਨੀ, ਤੇ ਕੋਈ ਐਡੀ ਹਾਂਜੀ ਕੋਈ ਐਡੀ ਵੱਡੀ ਗੱਲ ਨੀ ਮੈਂ ਹੋਣ ਦਿੱਤੀ ਤੁਹਾਡੀ ਗੈਰ ਹਾਜ਼ਰੀ ਚ, ਸੋ ਸਿਡਨੀ ਠੀਕ ਠਾਕ
ਗੜਬੜ ਨੀ ਕੋਈ।
ਹਾਂਜੀ ਹਾਂਜੀ ਹਾਂਜੀ। ਸੋ ਮਸਲਾ ਇਹ ਸੀਗਾ ਜੀ ਕਿ ਸਿੱਖ ਖੇਡਾਂ ਜਿਹੜੀਆਂ 31ਵੀਆਂ ਸਿੱਖ ਖੇਡਾਂ ਆ ਉਹਦੀ ਤਿਆਰੀ ਚੱਲ ਰਹੀ ਆ, ਤੇ ਲੋਕਲ ਕਮੇਟੀ ਜਿਹੜੇ ਸਾਡੇ ਸਾਰੇ ਉਥੇ ਸਿਡਨੀ ਦੇ ਆਰਗੇਨਾਈਜ਼ਰ ਆ ਉਨ੍ਹਾਂ ਨਾਲ ਥੋੜੀ ਮਦਦ ਵੀ ਕਰਾਈ ਜਾ ਕੇ ਕਈ ਪਾਸੇ ਨੱਠੇ ਭੱਜੇ, ਤੇ ਬਹੁਤ ਸਾਰੇ ਸੱਜਣਾ ਮਿੱਤਰਾਂ ਨੇ ਢਾਲਾਂ ਵੀ ਦਿੱਤੀਆਂ, ਮਦਦ ਦੀ ਸਾਨੂੰ ਹੌਸਲੇ ਵੀ ਦਿੱਤੇ, ਤੇ ਉਥੇ ਸ਼ਮੂਲੀਅਤ ਕਰਨ ਦਾ ਵਾਦਾ ਵੀ ਕੀਤਾ ਐਜ਼ ਏ ਵਾਲੰਟੀਅਰ। ਸੋ ਇਹ ਸਿਲਸਿਲਾ ਜੀ ਚੱਲਦਾ ਰਹੇਗਾ ਆਉਣ ਵਾਲੇ 1-2 ਮਹੀਨੇ ਤੇ ਤੁਹਾਨੂੰ ਅਸੀਂ ਦੱਸਦੇ ਰਹਾਂਗੇ। ਤੇ ਪਹਿਲਾਂ ਹੁਣ ਖਬਰਾਂ ਤੋਂ ਸ਼ੁਰੂ ਕਰਦੇ ਆ ਜੀ ਅਮਰੀਕ ਜੀ, ਕਿ ਪਹਿਲਾਂ ਤਾਂ ਇੱਕ ਵਧੀਆ ਖਬਰ ਜਿਹੜੀ ਅੱਜ ਆਸਟ੍ਰੇਲੀਆ ਦੇ ਵਿਚ ਹੈਡਲਾਈਨ ਬਣੀ ਹੋਈ ਆ ਕਿ ਸਿਹਤ ਸਬੰਧੀ ਸਾਰਿਆਂ ਨੂੰ ਬੜਾ ਫਿਕਰ ਰਹਿੰਦਾ ਤੇ ਖਾਸ ਕਰਕੇ ਕੈਂਸਰ ਵਰਗੀ ਨਾਮਰਾਦ ਬਿਮਾਰੀ ਜਿਹੜੀ ਆ ਉਹ ਜਦੋਂ ਸੁਣਦੇ ਆ ਬੰਦੇ ਤਾਂ ਅੱਧੇ ਤਾਂ ਵੈਸੇ ਹੀ ਸ਼ੌਕ ਦੇ ਨਾਲ ਮਤਲਬ ਆਪਣੀ ਢੇਰੀ ਢਾਹ ਲੈਂਦੇ ਨੇ। ਪਰ ਹੁਣ ਇਕ ਆਸਟ੍ਰੇਲੀਆ ਦੇ ਨਾਲ ਰਲ ਕੇ ਅਮੈਰੀਕਨ ਡਾਕਟਰਾਂ ਨੇ ਇਕ ਬਲੱਡ ਟੈਸਟ ਲੱਭਿਆ ਜਿਸ ਦੇ ਕਾਰਨ ਜਿਸ ਬਲੱਡ ਟੈਸਟ ਦੇ ਜੇ ਹੋ ਜਾਵੇ ਤਾਂ ਉਹ ਜਿਹੜੇ 8 ਕਾਮਨ ਕੈਂਸਰ ਆ ਉਹ ਪਹਿਲਾਂ ਹੀ ਪਤਾ ਲੱਗ ਜਾਵੇਗਾ ਕਿ ਇਹ ਕੈਂਸਰ ਹੋ ਰਹੇ ਨੇ ਜਾਂ ਹੋਣ ਵਾਲੇ ਨੇ। ਸੋ ਇਹ ਇਕ ਬੜੀ ਵਧੀਆ ਖਬਰ ਆਈ ਆ ਮੈਡੀਕਲ ਵਰਲਡ ਦੇ ਵਿਚੋਂ। ਤੇ ਇਹ ਜਿਹੜੇ ਟੈਸਟ ਹੈ ਇਨ੍ਹਾਂ ਦੇ ਵਿਚ ਜਿਹੜੀਆਂ ਬਿਮਾਰੀਆਂ ਉਨ੍ਹਾਂ ਨੇ ਦਸੀਆਂ ਵੀ ਕਿਹੜੇ ਕੈਂਸਰ ਨੇ ਉਹ ਬ੍ਰੈਸਟ ਕੈਂਸਰ, ਓਵਰੀ ਕੈਂਸਰ, ਸਟਮਕ, ਲਿਵਰ, ਲੰਗ, ਬਾਊਲ, ਪੈਨਕ੍ਰੀਅਸ ਤੇ ਅਸਫਗਸ ਜਿਹੜੇ 8 ਤਰ੍ਹਾਂ ਦੇ ਕੈਂਸਰ ਇਨ੍ਹਾਂ ਓਰਗਨਸ ਨੂੰ ਹੁੰਦੇ ਨੇ ਉਨ੍ਹਾਂ ਦਾ ਜਿਹੜਾ ਬਲੱਡ ਟੈਸਟ ਦੇ ਰਾਹੀਂ ਹੀ ਲੱਭਣ ਦਾ ਇਕ ਟੈਸਟ ਤਿਆਰ ਕੀਤਾ ਗਿਆ। ਸੋ ਬੜੀ ਵਧੀਆ ਖਬਰ ਹੈ ਜੀ ਇਹ। ਔਰ ਦੂਜੇ ਪਾਸੇ ਵਿਕਟੋਰੀਆ ਤੋਂ ਖਬਰ ਆ ਰਹੀ ਹੈ ਬੜੀ ਮਾੜੀ, ਸ਼ਾਇਦ ਤੁਸੀਂ ਜਾਣਦੇ ਹੋਵੋਗੇ ਅਮਰੀਕ ਜੀ ਕਿ ਉੱਥੇ ਜਿਹੜੇ ਅਫਰੀਕਨ ਗੈਂਗਸ ਨੇ, ਯੰਗਸਟਰ ਨੇ, ਯੂਥ ਨੇ, ਉਹ ਕਾਫੀ ਪਿਛਲੇ 1.5-2 ਸਾਲ ਤੋਂ ਲੁੱਟਾਂ ਖੋਹਾਂ ਕੁੱਟਮਾਰ ਕਰ ਰਹੇ ਨੇ ਤੇ ਉਹ ਹੁਣ ਖੁਲਾਸੇ ਇਹ ਹੋ ਰਹੇ ਨੇ ਕਿ ਉਹ ਜਿਹੜੇ ਗੈਂਗ ਨੇ ਗਲੀਆਂ ਦੇ ਵਿਚ ਘੁੰਮ ਰਹੇ ਨੇ ਉਨ੍ਹਾਂ ਨੂੰ ਜੇਲ੍ਹ ਦੇ ਵਿਚ ਜਿਹੜੇ ਗੈਂਗ ਬੰਦ ਨੇ, ਗੈਂਗਸਟਰ ਬੰਦ ਨੇ, ਉਨ੍ਹਾਂ ਦੀ ਛਤਰ ਛਾਇਆ, ਉਨ੍ਹਾਂ ਦੀ ਸਪੋਰਟ ਹੈ। ਸੋ ਉਨ੍ਹਾਂ ਜਿਹੜੀ ਗਲੀਆਂ ਦੇ ਗੈਂਗ ਨੇ ਉਨ੍ਹਾਂ ਨੂੰ ਜੇਲ੍ਹ ਦੇ ਵਿਚੋਂ ਚਲਾਇਆ ਜਾ ਰਿਹਾ। ਇਹ ਮਤਲਬ ਜੇਲ੍ਹ ਦੀ ਇੰਟੈਲੀਜੈਂਸ ਦੀ ਅੱਜ ਰਿਪੋਰਟ ਆ ਰਹੀ ਹੈ। ਤੁਹਾਡਾ ਕੀ ਖਿਆਲ ਹੈ ਇਹਦੇ ਬਾਰੇ?
ਜੀ ਅਮਦੀਪ, ਪਿਛਲੇ ਸੋਮਵਾਰ ਅਸੀਂ ਇੱਥੇ ਆਏ ਸੀ ਤਸਾਨੀਆ ਤੇ ਬਾਇਆ ਮੈਲਬੋਰਨ, ਪਹਿਲੀ ਵਾਰ ਆਉਣ ਦਾ ਮੌਕਾ ਮਿਲਿਆ। ਮੈਲਬੋਰਨ ਤੋਂ ਫਿਰ ਡੈਵਨਪੋਰਟ ਦੀ ਫਲਾਈਟ ਲਈ ਸੀ। ਜਿੱਦਾਂ ਹੀ ਅਸੀਂ ਮੈਲਬੋਰਨ ਉਤਰੇ ਤਾਂ ਉੱਥੇ ਅਖਬਾਰਾਂ ਪਈਆਂ ਸੀ ਜਿਹੜੀਆਂ ਕਿ ਮੈਲਬੋਰਨ ਕੌਨਸੈਂਟ੍ਰੇਟਿਡ ਹੁੰਦੀਆਂ, ਮੈਲਬੋਰਨ ਰਿਲੇਟਿਡ ਹੁੰਦੀਆਂ। ਉਹਦੇ ਵਿਚ ਬਹੁਤ ਵੱਡੇ 2-3 ਆਰਟੀਕਲ ਇਨ੍ਹਾਂ ਗੈਂਗ ਦੇ ਬਾਰੇ ਛਪੇ ਹੋਏ ਸੀ ਕਿ ਇਹ ਜਿਹੜੇ ਸਟਰੀਟ ਗੈਂਗ 3 ਸਾਲ ਤੋਂ ਜਿਹੜੀ ਮੈਲਬੋਰਨ ਦੀ ਦੀਆਂ ਗਲੀਆਂ ਉਨ੍ਹਾਂ ਨੂੰ ਪ੍ਰਭਾਵਿਤ ਕਰ ਰਹੇ ਆ ਅਤੇ ਬੜੇ ਆਰਗੇਨਾਈਜ਼ ਢੰਗ ਦੇ ਨਾਲ ਇਨ੍ਹਾਂ ਨੂੰ ਚਲਾਇਆ ਜਾ ਰਿਹਾ ਹੈ ਅਤੇ ਜਿਹੜੀ ਸਰਕਾਰ ਆ ਇਹਦੇ ਤੇ ਕਾਫ਼ੀ ਇਨਵੈਸਟੀਗੇਸ਼ਨ ਕਰ ਰਹੀ ਹੈ, ਰਿਸਰਚ ਕਰ ਰਹੀ ਹੈ ਇਹਦੇ ਬੇਸਿਸ ਕੀ ਆ। ਉਦੋਂ ਤੱਕ ਤਾਂ ਇਹਨੂੰ ਇਹ ਨਹੀਂ ਕਿਹਾ ਗਿਆ ਸੀ ਕਿ ਇਹਨੂੰ ਜੇਲ੍ਹਾਂ ਤੋਂ ਚਲਾਇਆ ਜਾਂਦਾ, ਲੇਕਿਨ ਇਹਦੇ ਕਈ ਹੋਰ ਕਾਰਨ ਦੱਸੇ ਸਨ ਕਿ ਜਿਹੜੇ ਨੌਜਵਾਨ ਇੱਥੇ ਆਉਂਦੇ ਆ ਖਾਸ ਤੌਰ ਤੇ ਸੋਮਾਲੀਆ ਜਾਂ ਹੋਰ ਅਫਰੀਕਨ ਕੰਟਰੀ ਤੋਂ, ਉਹ ਆਪਣਾ ਕਲਚਰ ਵੀ ਲੜ ਬੰਨ ਕੇ ਲੈ ਕੇ ਆਉਂਦੇ ਆ ਤੇ ਇੱਥੇ ਆ ਕੇ ਜਿਸ ਵੇਲੇ ਇਨ੍ਹਾਂ ਨੂੰ ਪੈਸੇ ਵਗੈਰਾ ਲੱਗ ਜਾਂਦੇ ਆ ਤਾਂ ਉਨ੍ਹਾਂ ਨੂੰ ਹਜ਼ਮ ਨਹੀਂ ਹੁੰਦੇ, ਫਿਰ ਗਲੀਆਂ ਚ ਹਰਡ ਦੀ ਤਰ੍ਹਾਂ ਘੁੰਮਦੇ ਆ, ਗਰੁੱਪਾਂ ਵਿਚ ਘੁੰਮਦੇ ਆ ਤੇ ਪ੍ਰੋਬਲਮ ਖੜੀਆਂ ਕਰਦੇ ਆ। ਲੇਕਿਨ ਹੁਣ ਤੁਸੀਂ ਦੱਸਿਆ ਕਿ ਰਿਸਰਚ ਆਈ ਆ, ਇਨਵੈਸਟੀਗੇਸ਼ਨ ਦੀ ਇੱਕ ਡਿਟੇਲ ਆਈ ਆ, ਉਹਦੇ ਅਨੁਸਾਰ ਜਿਹੜੇ ਇੱਥੇ ਦੇ ਜੇਲ੍ਹਾਂ ਵਿਚ ਕੈਦੀ ਆ ਉਹ ਆਰਗੇਨਾਈਜ਼ ਕਿਸੇ ਨਾ ਕਿਸੇ ਤਰੀਕੇ ਨਾਲ ਉਨ੍ਹਾਂ ਨੂੰ ਕਮਿਊਨੀਕੇਟ ਕਰਕੇ ਉਨ੍ਹਾਂ ਤੋਂ ਇਹ ਸਭ ਕੁਝ ਕਰਾ ਰਹੇ। ਵੈਸੇ ਇਕ ਅਮਦੀਪ ਬਹੁਤ ਮਾੜਾ ਰੁਝਾਨ ਆ, ਇਹ ਜਿਹੜੇ ਦੇਸ਼ਾਂ ਤੋਂ ਲੋਕ ਆਉਂਦੇ ਆ ਉਨ੍ਹਾਂ ਦੇਸ਼ਾਂ ਤੋਂ ਜਿੱਥੇ ਕਿ ਕਾਫ਼ੀ ਗਰੀਬੀ ਆ, ਉਨ੍ਹਾਂ ਨੂੰ ਕਾਫ਼ੀ ਭੈੜੇ ਹਾਲਾਤਾਂ ਦਾ ਸਾਹਮਣਾ ਕਰਨਾ ਪੈਂਦਾ, ਏਦਾਂ ਦੇ ਐਡਵਾਂਸ ਕੰਟਰੀ ਚ ਆ ਕੇ ਜਿੱਥੇ ਕਿ ਫੈਸਿਲਿਟੀ ਵੀ ਬਹੁਤ ਵਧੀਆ ਹੁੰਦੀਆਂ, ਫਿਰ ਚੀਜ਼ਾਂ ਕਈ ਵਾਰੀ ਅਮਦੀਪ ਹਾਜ਼ਮ ਨਹੀਂ ਹੁੰਦੀਆਂ, ਨਾ ਹਾਜ਼ਮੀ ਹੋਣ ਦੇ ਕਾਰਨ ਫਿਰ ਇਸ ਤਰ੍ਹਾਂ ਦੇ ਕੰਮ ਕਰਦੇ ਆ। ਬੜੀ ਮਾੜੀ ਗੱਲ ਆ ਤੇ ਹੋ ਸਕਦਾ ਕਿ ਸਰਕਾਰ ਜਿਹੜੀ ਆ ਕਾਫ਼ੀ ਸਤਰਕ ਆ, ਸਰਕਾਰਾਂ ਇਨ੍ਹਾਂ ਕੰਟਰੀਆਂ ਦੀਆਂ, ਡਿਵੈਲਪ ਕੰਟਰੀਆਂ ਕਾਫ਼ੀ ਸਤਰਕ ਹੁੰਦੀਆਂ ਅਤੇ ਉਹ ਇਕਦਮ ਨਹੀਂ ਕਿਸੇ ਤੇ ਪ੍ਰੈਸ਼ਰ ਪਾਉਂਦੀਆਂ, ਹੌਲੀ ਹੌਲੀ ਇਨਵੈਸਟੀਗੇਟ ਕਰਕੇ ਉਹਦਾ ਰੂਟ ਕੌਜ਼ ਕੱਢ ਕੇ ਫਿਰ ਪ੍ਰੋਬਲਮ ਨੂੰ ਹੱਲ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਆ। ਮੇਰੇ ਖਿਆਲ ਵਿਚ ਇਹ ਜਿਹੜੀ ਸਮੱਸਿਆ ਮੈਲਬੋਰਨ ਦੇ ਵਾਸੀਆਂ ਨੂੰ ਝੱਲਣੀ ਪੈ ਰਹੀ ਆ, ਬਹੁਤ ਜਲਦੀ ਇਹਦਾ ਹੱਲ ਹੋ ਜਾਏਗਾ।
ਅਮਰੀਕੀ ਮਸਲਾ ਇਹ ਹੁੰਦਾ ਹੈ ਕਿ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਅਫਰੀਕਾ ਵਰਗੇ ਲੜਾਈ ਵਾਲੇ ਦੇਸ਼ ਚੋਂ ਆਉਂਦੇ ਨੇ ਜਾਂ ਮਿਡਲ ਈਸਟ ਤੋਂ ਵੀ ਆਉਂਦੇ ਨੇ, ਅਸੀਂ ਪੰਜਾਬ ਤੋਂ ਵੀ ਆਏ ਹਾਂ, ਐਸੀ ਗੱਲ ਨਹੀਂ ਹੈਗੀ। ਪਰ ਚਲੋ ਪੰਜਾਬੀਆਂ ਦੇ ਵਿਚ ਸਾਡੀ ਜਿਹੜੀ ਸਮੱਸਿਆ ਇਹ ਸੀਗੀ ਕਿ ਅਸੀਂ ਕਾਫ਼ੀ ਦੇਰ ਤੋਂ ਡਿਵੈਲਪ ਸੀਗੇ, ਸਾਨੂੰ ਮਤਲਬ ਇਕ ਟੈਂਪਰੇਰੀ ਉਹ ਜਿਹੜੀ ਮਤਲਬ 10-15 ਸਾਲ ਦੀ ਝੇਲ ਝੱਲਣੀ ਪਈ। ਪਰ ਜਿਹੜਾ ਅਫਰੀਕਾ ਵਰਗੇ ਦੇਸ਼ ਨੇ ਅਨਡਿਵੈਲਪ ਇਕਦਮ ਉਥੇ ਮਤਲਬ ਲੜਾਈਆਂ ਹੋਈਆਂ, ਪਹਿਲਾਂ ਵੀ ਲੜਾਈਆਂ ਚੱਲੀਆਂ ਆਉਂਦੀਆਂ ਨੇ ਮਿਡਲ ਈਸਟ ਚ ਵੀ ਇਸ ਤਰ੍ਹਾਂ ਹੀ ਆ, ਉਨ੍ਹਾਂ ਨੂੰ ਰੀਸੈਟਲ ਕਰਨ ਦੇ ਵੈਸੇ ਜਿਹੜਾ ਇੰਟੈਂਸ਼ਨ ਇਹ ਸੀਗੀ ਸਰਕਾਰਾਂ ਦੀ ਕਿ ਇਨ੍ਹਾਂ ਨੂੰ ਰੀਸੈਟਲ ਕੀਤਾ ਜਾਵੇ, ਇਨ੍ਹਾਂ ਨੂੰ ਵਿਦੇਸ਼ਾਂ ਦੇ ਵਿਚ ਲਿਆ ਕੇ ਐਕਸਪੋਜ਼ ਕੀਤਾ ਜਾਵੇ, ਇੱਥੇ ਕਿੱਦਾਂ ਕੰਮ ਕਰਦੇ ਨੇ ਕਿੱਦਾਂ ਤਰੱਕੀਆਂ ਹੁੰਦੀਆਂ ਨੇ, ਇਨ੍ਹਾਂ ਨੂੰ ਟੈਕਨੋਲੋਜੀ ਦਾ ਪਤਾ ਲੱਗੇ, ਇਨ੍ਹਾਂ ਨੂੰ ਸਾਫ਼ ਸਫਾਈ ਦਾ ਪਤਾ ਲੱਗੇ। ਹੁਣ ਇਹ ਜਾ ਕੇ ਫਿਰ ਆਪਣੇ ਦੇਸ਼ ਦੇ ਵਿਚ ਉਹ ਲੀਡ ਕਰਨ, ਉਨ੍ਹਾਂ ਨੂੰ ਮਤਲਬ ਹੋਰ ਡਿਵੈਲਪ ਕਰਨ। ਹੁਣ ਸਾਡੇ ਵੀ ਇਹੀ ਹੋ ਰਿਹਾ, ਤੁਸੀਂ ਦੇਖੋ ਕਿ ਜਿੰਨਾ ਆਪਣੇ ਪੰਜਾਬੀ ਭਾਈਚਾਰਾ ਜਾਂ ਭਾਰਤੀ ਭਾਈਚਾਰਾ ਬਾਹਰ ਗਿਆ, ਉੱਥੇ ਅਸੀਂ ਰਹੇ ਹਾਂ ਐਜ਼ ਏ NRI, ਕਿੰਨਾ ਇੰਡੀਆ ਸਾਰੇ ਨਾਲ ਵੱਧ ਵੱਡਾ ਦੇਸ਼ ਹੈ ਜਿੱਥੇ ਵੱਧ ਤੋਂ ਵੱਧ ਪੈਸਾ ਜਿਹੜਾ ਇੰਡੀਆ ਨੂੰ ਜਾਂਦਾ ਹੈ ਹਨਾ, ਤੇ ਕੱਲਾ ਪੈਸਾ ਹੀ ਨਹੀਂ ਜਾ ਰਿਹਾ, ਸਾਡੇ ਰਿਸ਼ਤੇਦਾਰ ਆ ਰਹੇ ਨੇ, ਜਾ ਰਹੇ ਨੇ, ਲੀਡਰ ਆ ਜਾ ਰਹੇ ਨੇ। ਹੁਣ ਤੁਸੀਂ ਦੇਖੋ ਕਿ ਵਿਕਟੋਰੀਆ ਦੇ ਜਿਹੜੇ ਪ੍ਰੀਮੀਅਰ ਹੈ ਡੈਨੀਅਲ ਐਂਡਰੂਜ਼, ਹਨਾ, ਉਹ ਖ਼ਬਰ ਲੱਗੀ ਹੈ ਕਿ ਉਹ ਇੰਡੀਆ ਜਾ ਕੇ ਸਮਝੌਤਾ ਕਰਕੇ ਆਏ ਨੇ ਸਕੂਲਾਂ ਦੇ ਵਿਚ ਐਜੂਕੇਸ਼ਨ ਦਾ। ਸੋ ਇਹ ਜਿਹੜੀ ਇਕ ਚੈਨਲ ਖੁੱਲ ਗਏ ਨੇ ਹਨਾ, ਉਹਦੇ ਨਾਲ ਕੀ ਹੈ ਕਿ ਹੁਣ ਕਈ ਇਲਾਕਿਆਂ ਕਈ ਹਲਕਿਆਂ ਦੇ ਵਿਚ ਜਿਹੜਾ ਇੰਡੀਆ ਉਹ ਆਸਟ੍ਰੇਲੀਆ ਨਾਲੋਂ ਮੂਹਰੇ ਨਿਕਲਣ ਜਾ ਰਿਹਾ। ਜਿਸ ਤਰ੍ਹਾਂ ਹੁਣ ਇੱਥੇ ਐਨਾਲੋਗ ਟੈਲੀਫੋਨ ਹੁੰਦੇ ਸੀ ਹਨਾ, ਹੁਣ ਇੰਡੀਆ ਨੇ ਸ਼ੁਰੂ ਹੀ ਡਿਜੀਟਲ ਤੋਂ ਕੀਤਾ ਹਨਾ। ਹੁਣ ਇੱਥੇ NBN ਬੜਾ ਲੇਟ ਆਇਆ, ਉੱਥੇ ਫਾਈਬਰ ਤੋਂ ਹੀ ਸ਼ੁਰੂ ਹੋਇਆ ਕੰਮ ਹਨਾ। ਸੋ ਇਹੀ ਭਾਵਨਾ ਦੇ ਨਾਲ ਅਫਰੀਕਾ ਦੇ ਜਿਹੜੇ ਪਛੜੇ ਦੇਸ਼ ਆ ਉੱਥੋਂ ਮਾਈਗ੍ਰੇਸ਼ਨ ਲਈ ਜਾਂਦੀ ਹੈ ਕਿ ਉਨ੍ਹਾਂ ਨੂੰ ਡਿਵੈਲਪ ਕੀਤਾ ਜਾਵੇ, ਨਹੀਂ ਤਾਂ ਉਥੋਂ ਫਿਰ ਉਹਨਾਂ ਕੰਟਰੀਆਂ ਚੋਂ ਹਾਰਡਨ ਕ੍ਰਿਮੀਨਲ ਨਿਕਲਦੇ ਨੇ। ਪਰ ਹੁਣ ਉਹ ਭਾਵਨਾ ਤਾਂ ਸਹੀ ਸੀ ਸਰਕਾਰ ਦੀ, ਇੱਥੇ ਆ ਕੇ ਇਨ੍ਹਾਂ ਨੂੰ ਰੀਸੈਟਲ ਕੀਤਾ। ਪਰ ਹੁਣ ਜਦੋਂ ਇੱਥੇ ਆਏ ਨੇ ਜਿਹੜੇ ਕ੍ਰਿਮੀਨਲ ਨੇ, ਉਨ੍ਹਾਂ ਨੇ ਉਨ੍ਹਾਂ ਨੂੰ ਚੱਕ ਲਿਆ ਵੀ ਯੂਥ ਨੂੰ, ਤੇ ਉਹ ਰਾਦਰ ਦੈਨ ਕਿ ਉਹ ਬੈਨੀਫਿਟ ਲੈ ਕੇ ਕੋਈ ਤਰੱਕੀ ਕਰ ਸਕਣ, ਪੜ੍ਹ ਸਕਣ, ਉਹ ਉਨ੍ਹਾਂ ਨੂੰ ਮਿਸਲੀਡ ਕਰ ਲਿਆ ਗਿਆ। ਉਨ੍ਹਾਂ ਦੀ ਜਿਹੜੀਆਂ ਭਾਵਨਾਵਾਂ ਉਹਨਾਂ ਅੰਦਰ ਚੱਲਦੀਆਂ, ਉਨ੍ਹਾਂ ਨੂੰ ਮਤਲਬ ਐਕਸਪਲੋਇਟ ਕੀਤਾ ਗਿਆ। ਔਰ ਉਹ ਵੀ ਸੁਣਿਆ ਹੈ ਕਿ ਜੇਲ੍ਹ ਦੇ ਵਿਚ ਹੀ ਜਿਹੜੇ ਪੁਰਾਣੇ ਕੈਦੀ ਨੇ ਉਨ੍ਹਾਂ ਨੇ ਹੀ ਕੀਤਾ। ਹੁਣ ਕਸੂਰ ਸਾਰਾ ਅਫਰੀਕਨਾਂ ਤੇ ਆ ਗਿਆ ਤੇ ਕਰ ਰਹੇ ਨੇ ਇੱਥੋਂ ਦੇ ਲੋਕ ਜਿਹੜੇ ਨੇ। ਤੁਹਾਡਾ ਕੀ ਇਹਦੇ ਬਾਰੇ ਵਿਚਾਰ ਹੈ?
ਬਿਲਕੁਲ ਬਿਲਕੁਲ ਠੀਕ ਹੈ ਮਨਦੀਪ, ਜਿਹੜੀ ਇਨਵੈਸਟੀਗੇਸ਼ਨ ਸਰਕਾਰ ਨੇ ਕੀਤੀ ਹੈ ਜਾਂ ਪੁਲਿਸ ਨੇ ਕੀਤੀ ਹੈ, ਬਿਲਕੁਲ ਠੀਕ ਹੈ। ਇੱਥੇ ਕ੍ਰਿਮੀਨਲ ਜਿਹੜੇ ਹੁੰਦੇ ਨਾ, ਕ੍ਰਿਮੀਨਲ ਨੂੰ ਜੇਲ੍ਹ ਚ ਤਾਂ ਹੀ ਭੇਜਿਆ ਜਾਂਦਾ ਕਿ ਉਨ੍ਹਾਂ ਨੇ ਕੋਈ ਨਾ ਕੋਈ ਵੱਡਾ ਕ੍ਰਾਈਮ ਕੀਤਾ ਹੁੰਦਾ, ਅਤੇ ਉਨ੍ਹਾਂ ਨੂੰ ਸਧਾਰਨ, ਵੈਸੇ ਦਾ ਜਿਹੜਾ ਜੇਲ੍ਹ ਆ ਇਕ ਸੁਧਾਰ ਘਰ ਹੈ, ਜਿਦਾਂ ਇਹਦਾ ਨਾਂ ਵੀ ਦਿੱਤਾ ਗਿਆ ਸੀ 80s ਦੇ ਵਿਚ ਸੁਧਾਰ ਘਰ ਭਾਰਤ ਦੇ ਵਿਚ, ਲੇਕਿਨ ਬਹੁਤ ਘੱਟ ਕੈਦੀ ਹੈ ਜਿਹੜੇ ਸੁਧਰਦੇ ਆ, ਬਾਕੀ ਕੈਦੀ ਤਾਂ ਜਿਹੜੇ ਉਹ ਟਾਈਮ ਪਾਸ ਹੀ ਉੱਥੇ ਕਰਦੇ ਆ, ਤੇ ਉਹ ਉਨ੍ਹਾਂ ਵਿਚ ਪ੍ਰਵਿਰਤੀ ਹੁੰਦੀ, ਸਾਈਕੋਲੋਜੀਕਲ ਇਮਬੈਲੈਂਸ ਹੁੰਦਾ ਉਨ੍ਹਾਂ ਦੀ ਮਾਇੰਡ ਦੇ ਵਿਚ ਕਿ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਸਮਾਜ ਦੇ ਵਿਚ ਅਸਥਿਰਤਾ ਪੈਦਾ ਕੀਤੀ ਜਾਵੇ, ਇਕ ਇਮਬੈਲੈਂਸ ਪੈਦਾ ਕੀਤਾ ਜਾਵੇ। ਜੇ ਉਹ ਖੁਦ ਨਹੀਂ ਕਰਦੇ ਤਾਂ ਉਹ ਫਿਰ ਕਈ ਹੋਰ ਸਟ੍ਰੈਟਜੀਜ਼ ਲੱਭਦੇ ਆ ਕਿ ਕਿਸੇ ਨਾ ਕਿਸੇ ਤਰੀਕੇ ਦੁਆਰਾ ਇਹ ਕੰਮ ਕੀਤਾ ਜਾਵੇ, ਤਾਂ ਫਿਰ ਉਨ੍ਹਾਂ ਨੂੰ ਚੈਨਲ ਦੇਖਣੇ ਪੈਂਦੇ ਆ ਕਿ ਕਿਹੜੇ ਲੋਕ ਪ੍ਰਭਾਵਿਤ ਹੁੰਦੇ ਆ, ਕਿਉਂਕਿ ਜਿਹੜੇ ਕ੍ਰਿਮੀਨਲ ਹੁੰਦੇ ਆ ਇਨ੍ਹਾਂ ਦੇ ਬਾਹਰ ਵੀ ਲਿੰਕ ਹੁੰਦੇ ਆ, ਤੇ ਉਨ੍ਹਾਂ ਕੋਲ ਬਾਹਰ ਲਿੰਕ ਅਜਿਹੇ ਹੁੰਦੇ ਆ ਕਿ ਉਨ੍ਹਾਂ ਜਿਹੜੇ ਸਮਾਜ ਦੇ ਵਿਚ ਅਨਡਿਸਕਵਰਡ ਕ੍ਰਿਮੀਨਲ ਹੁੰਦੇ, ਜਿਹੜੇ ਕਿ ਪਰਦੇ ਦੇ ਪਿੱਛੇ ਕ੍ਰਾਈਮ ਕਰਦੇ ਆ ਜਾਂ ਇਸ ਤਰ੍ਹਾਂ ਦੇ ਕਰਦੇ, ਉਨ੍ਹਾਂ ਕੋਲ ਕਾਫ਼ੀ ਪੈਸਾ ਹੁੰਦਾ, ਉਨ੍ਹਾਂ ਦੇ ਥਰੂ ਫਿਰ ਉਨ੍ਹਾਂ ਨੂੰ ਜਿਹੜੇ ਇੱਦਾਂ ਦੇ ਗਲੀਆਂ ਚ ਘੁੰਮਦੇ ਆ ਬੱਚੇ ਜਿਹੜੇ ਕਿ ਹਾਲੇ ਨਾ ਸਮਝ ਹੁੰਦੇ, ਉਨ੍ਹਾਂ ਨੂੰ ਪੈਸਾ ਵਗੈਰਾ ਦੇ ਕੇ ਲਾਲਚ ਦੇ ਕੇ ਖਰੀਦ ਕੇ ਫਿਰ ਉਨ੍ਹਾਂ ਨੂੰ ਉਨ੍ਹਾਂ ਤੋਂ ਕ੍ਰਾਈਮ ਕਰਾਏ ਜਾਂਦੇ ਆ, ਤਾਂ ਫਿਰ ਉਨ੍ਹਾਂ ਨੂੰ ਜਿਹੜੀ ਮੈਂਟਲ ਸੈਟਿਸਫੈਕਸ਼ਨ, ਇਕ ਜਿਹੜੀ ਸਾਈਕੋਲੋਜੀਕਲੀ ਬਿਮਾਰੀ ਹੁੰਦੀ ਆ ਉਹਨੂੰ ਸੈਟਿਸਫੈਕਸ਼ਨ ਮਿਲਦੀ ਆ। ਅਤੇ ਕਾਫੀ ਸਰਕਾਰਾਂ ਖਿਆਲ ਰੱਖਦੀਆਂ ਕਿ ਜਿਹੜੇ ਕ੍ਰਿਮੀਨਲ ਆ ਉਹਨਾਂ ਦੀ ਸਾਈਕੋਲੋਜੀਕਲ ਟੈਸਟ ਹੁੰਦੇ ਆ, ਉਹਨਾਂ ਨੂੰ ਦਾ ਇਲਾਜ ਵੀ ਕੀਤਾ ਜਾਂਦਾ, ਲੇਕਿਨ ਫਿਰ ਵੀ ਕਿਤੇ ਨਾ ਕਿਤੇ ਉਹਨਾਂ ਵਿਚ ਇਹ ਮਾਦਾ ਹੁੰਦਾ ਹੈ ਤੇ ਉਹ ਮਾਦਾ ਜਿਹੜਾ ਫੈਲਦਾ ਰਹਿੰਦਾ ਹੈ ਅਤੇ ਕ੍ਰਾਈਮ ਕਰਨ ਦੀ ਕੋਸ਼ਿਸ਼ ਕਰਦੇ ਆ। ਲੇਕਿਨ ਅਮਨਦੀਪ, ਅਜਿਹੇ ਜਿਹੜੇ ਡਿਵੈਲਪ ਕੰਟਰੀ ਆ ਇਹ ਬਹੁਤ ਛੇਤੀ ਜਿਹੀਆਂ ਗੱਲਾਂ ਤੇ ਕਾਬੂ ਪਾ ਲੈਂਦੇ ਆ, ਪਹਿਲਾਂ ਜੜ ਲੱਭਦੇ ਆ, ਜੜ ਲੱਭ ਕੇ ਫਿਰ ਉਹਨੂੰ ਕੱਟਣ ਦੀ ਕੋਸ਼ਿਸ਼ ਕਰਦੇ, ਮੇਰੇ ਖਿਆਲ ਚ ਛੇਤੀ ਇਹ ਤੇ ਕਾਬੂ ਪਾ ਲਿਆ ਜਾਊ।
ਜੀ, ਇਹ ਆਸਟ੍ਰੇਲੀਆ ਦੇ ਮੁੱਦੇ ਜਿਹੜੇ ਆਪਾਂ ਸਾਂਝੇ ਕਰ ਰਹੇ ਸੀ ਆਪਣੇ ਸਰੋਤਿਆਂ ਦੇ ਨਾਲ, ਤੇ ਉਧਰ ਮੈਰੀਲੈਂਡ ਸਿਡਨੀ ਦੇ ਵਿਚ ਇਕ ਵਿਅਕਤੀ ਦੀ ਮੌਤ ਹੋਈ ਆ 22 ਸਾਲਾਂ ਗੋਲੀ ਲੱਗਣ ਦੇ ਕਾਰਨ, ਇਸ ਦੀ ਇਨਵੈਸਟੀਗੇਸ਼ਨ ਚੱਲ ਰਹੀ ਹੈ। ਸੋ ਅੱਜ 1 ਸਾਲ ਹੋ ਚੁੱਕਾ, ਬਰਕ ਸਟਰੀਟ ਦੇ ਵਿਚ ਜਿਹੜੇ 6 ਵਿਅਕਤੀ ਕਾਰ ਚੜਨ ਦੇ ਨਾਲ ਉਨ੍ਹਾਂ ਦੀ ਮੌਤ ਹੋਈ ਸੀ, ਉਸ ਦੀ ਅੱਜ 1 ਸਾਲਗਿਰਾ। ਸੋ ਅਮਰੀਕ ਜੀ, ਉਸ ਤੋਂ ਬਾਅਦ ਹੁਣ ਥੋੜੀਆਂ ਖ਼ਬਰਾਂ ਜਿਹੜੀਆਂ ਭਾਰਤ ਦੀਆਂ ਵੀ ਸਾਂਝੀਆਂ ਕਰਨੀਆਂ, ਤੇ ਆਮ ਆਦਮੀ ਪਾਰਟੀ ਦਿੱਲੀ ਦੇ 20 ਵਿਧਾਇਕਾਂ ਦੀ ਮੈਂਬਰੀ ਖੁਸਣ ਦੇ ਆਸਾਰ ਨੇ, ਲਾਭ ਦਾ ਅਹੁਦਾ ਇੰਤਜ਼ਾਰ ਪਿੱਛੋਂ ਚੋਣ ਕਮਿਸ਼ਨ ਨੇ ਚੁੱਕਿਆ ਕਦਮ, ਤੇ ਵੱਡਾ ਝਟਕਾ, ਕਹਿੰਦੇ ਰਾਸ਼ਟਰਪਤੀ ਤੋਂ ਮਨਜ਼ੂਰੀ ਮਿਲਦੇ ਹੀ ਮੈਂਬਰਸ਼ਿਪ ਹੋਵੇਗੀ ਖਤਮ, ਕੇਜਰੀਵਾਲ ਨੇ 21 ਵਿਧਾਇਕਾਂ ਨੂੰ ਬਣਾਇਆ ਸੀ ਸੰਸਦੀ ਸਕੱਤਰ। ਤੇ ਹੁਣ ਇਹ ਜਿਹੜੇ ਉਦੋਂ ਬੜੀ ਖ਼ਬਰ ਚੱਲੀ ਸੀ ਕਿ ਇੰਨੇ ਸੈਕਟਰੀ ਕਿਉਂ ਚਾਹੀਦੇ ਨੇ ਸੈਕਟਰੀ, ਹੁਣ ਪ੍ਰੋਬਲਮ ਕੇਜਰੀਵਾਲ ਸਾਹਿਬ ਦੀ ਇਹ ਸੀਗੀ ਕਿ ਦੇਖੋ ਮੇਰਾ ਖਿਆਲ ਤਿੰਨ ਸੀਟਾਂ ਹੀ ਆ ਬੀਜੇਪੀ ਕਾਂਗਰਸ ਕੋਲ ਜਾਂ ਬੀਜੇਪੀ ਕੋਲ ਜਿਹੜੀਆਂ ਮਤਲਬ ਨਹੀਂ ਹੈਗੀਆਂ, ਬਾਕੀ ਤਾਂ ਸਾਰੀਆਂ ਮੇਰੇ ਖਿਆਲ 57
ਬਾਕੀ 70 ਸੀਟਾਂ ਹੈ ਟੋਟਲ ਅਸੈਂਬਲੀ ਦੀਆਂ, ਉਹਦੇ ਵਿਚ 67 ਸੀਟਾਂ ਜਿਹੜੀਆਂ ਉਹ ਆਮ ਆਦਮੀ ਪਾਰਟੀ ਦੇ ਕੋਲ, 3 ਸੀਟਾਂ ਇੱਕ ਸੀਟ ਹੋ ਸਕਦਾ ਕਾਂਗਰਸ ਕੋਲ ਹੋਣ, 2 ਬੀਜੇਪੀ, ਇਹਨਾਂ ਬਾਕੀ ਦੀਆਂ 3 ਆ।
ਹਾਂਜੀ, ਜਾਣੀ ਕਿ ਕਹਿ ਲੋ ਕਿ ਮੋਟਰਸਾਈਕਲ ਤੇ ਜਾ ਸਕਦੇ ਨੇ ਸੰਸਦ, ਮੋਟਰਸਾਈਕਲ ਤੇ ਜਾਂਦੇ ਨੇ, ਗੱਡੀਆਂ ਦੀ ਵੀ ਲੋੜ ਨੀ ਹੈਗੀ ਹੁਣ।
ਬਿਲਕੁਲ
ਹਾਂਜੀ, ਹੁਣ ਸਮੱਸਿਆ ਇਹ ਹੈ ਕਿ ਅਮਰੀਕ ਜੀ ਕਿ ਐਡੀ ਭਾਰੀ ਜਿਹੜੀ ਬਹੁਮਤ ਹੈ ਉਹ ਵੀ ਫਿਰ ਕਈ ਵਾਰੀ ਜੜੀ ਬਹਿ ਜਾਂਦੀ ਆ। ਹੁਣ ਦੇਖੋ ਜੀ, ਅਸੀਂ ਆਮ ਆਦਮੀ ਪਾਰਟੀ ਦੇ ਹੱਕ ਚ ਜਾਂ ਵਿਰੋਧ ਚ ਨੀ ਗੱਲ ਕਰ ਰਹੇ, ਪਰ ਆਪਾਂ ਮਤਲਬ ਕਰ ਰਹੇ ਹਾਂ ਕਿ ਹੁਣ ਇੰਨੇ ਜਦੋਂ ਐਮ ਪੀ ਜਿੱਤ ਗਏ ਨੇ ਤੁਹਾਡੇ, ਐਮ ਐਲ ਏ ਜਾਂ ਵੈਸੇ ਤਾਂ ਕੌਂਸਲਰ ਹੁੰਦੇ, ਇੰਨੇ ਵਿਧਾਇਕ ਜਿੱਤ ਗਏ ਨੇ ਹਨਾ, 67, ਹੁਣ ਉਨ੍ਹਾਂ ਦੇ ਵਿਚ ਜਿਹੜੀ ਮਿਨਿਸਟਰੀ ਆ, ਮਿਨਿਸਟਰੀ ਤਾਂ ਥੋੜਿਆਂ ਨੂੰ ਦਿੱਤੀ ਜਾ ਸਕਦੀ ਹੈ ਨਾ, ਇੰਨੇ ਮਿਨਿਸਟਰ ਵੀ ਨੀ, 67 ਦੇ 67 ਬਣਾਏ ਜਾ ਸਕਦੇ ਹਨ। ਤੇ ਹੁਣ ਜਿਹੜੇ ਬਾਕੀਆਂ ਨੂੰ ਹੈ, ਬਾਕੀਆਂ ਨੂੰ ਕਿੱਦਾਂ ਰੱਖਣਾ ਤੁਸੀਂ ਆਪਣੇ ਨਾਲ, ਜੇ ਹੁਣ ਤੁਸੀਂ ਉਨ੍ਹਾਂ ਨੂੰ ਕੋਈ ਪੋਜੀਸ਼ਨ ਨੀ ਦਿੰਦੇ, ਕੋਈ ਉਨ੍ਹਾਂ ਨੂੰ ਬੈਨੀਫਿਟ ਨੀ ਦੇ ਰਹੇ, ਹੁਣ ਇੱਕ ਤਾਂ ਵਿਧਾਇਕ ਦੇ ਆਪਣੇ ਪੈਸੇ ਹੁੰਦੇ ਨੇ, ਫੇਰ ਉਨ੍ਹਾਂ ਨੂੰ ਕਿਤੇ ਚੇਅਰਮੈਨ ਲਾ ਦਿੱਤਾ ਜਾਂਦਾ, ਕਿਤੇ ਸਕੱਤਰ ਲਾ ਦਿੱਤਾ ਜਾਂਦਾ, ਇਧਰੋ ਉਧਰੋ ਕਰਕੇ ਉਨ੍ਹਾਂ ਦੇ ਪੈਸੇ ਦੁੱਗਣੇ ਤਿੱਗਣੇ ਕਰ ਦਿੱਤੇ ਜਾਂਦੇ ਨੇ ਹਨਾ। ਹੁਣ ਇੰਨਿਆਂ ਦੇ ਵਿਚੋਂ ਮਤਲਬ 20 ਸੈਕਟਰੀ ਜਿਹੜੇ 21 ਸੈਕਟਰੀ ਲਾ ਦਿੱਤੇ ਹਨਾ, ਐਕਸਟਰਾ ਪੋਜੀਸ਼ਨ ਦੇ ਦਿੱਤੀ, ਇਹ ਹੈਗਾ ਜੀ ਲਾਭ ਦਾ ਅਹੁਦਾ, ਠੀਕ ਹੈ, ਇਹ ਲਾਭ ਦੇ ਅਹੁਦੇ ਹੀ ਹੈ ਐਕਸਟਰਾ। ਹੁਣ ਇਹਦੇ ਸਬੰਧ ਵਿਚ ਰਿਪੋਰਟ ਇਹ ਆ ਰਹੀ ਹੈ ਕਿ ਜਿਹੜੇ ਇਹ ਸੈਕਟਰੀ ਲਾਣੇ ਹੁੰਦੇ ਆ, ਇਹ ਗਵਰਨਰ ਤੋਂ ਨਾਲ ਉਹਨੂੰ ਦੱਸਣਾ ਪੈਂਦਾ, ਉਹਨੂੰ ਪੁੱਛਣਾ ਪੈਂਦਾ ਇੰਨੇ ਸੈਕਟਰੀ ਤੁਸੀਂ ਲਾ ਸਕਦੇ ਆ ਜਾਂ ਨਹੀਂ ਲਾ ਸਕਦੇ ਹਨਾ। ਤੇ ਉਦੋਂ ਇਹ ਕਾਫੀ ਰੌਲਾ ਪਿਆ ਸੀ ਸ਼ੁਰੂ ਦੇ ਵਿਚ ਵੀ ਇੰਨੇ ਸੈਕਟਰੀਆਂ ਦੀ ਕੀ ਲੋੜ ਪਈ ਆ, ਜਦੋਂ ਇੰਨੇ ਮਿਨਿਸਟਰ ਵੀ ਇੰਨੇ ਹੈ ਨੀ ਜਿੰਨੇ ਤੁਸੀਂ ਸੈਕਟਰੀ ਲਾਤੇ ਹਨਾ। ਤਾਂ ਕਰਕੇ ਫਿਰ ਉਦੋਂ ਦੀ ਇਹ ਪਟੀਸ਼ਨ ਪਈ ਹੋਈ ਸੀ, ਉਦੋਂ ਦਾ ਰੌਲਾ ਪੈ ਰਿਹਾ ਸੀ, ਤੇ ਇਹਨੂੰ 2-3 ਸਾਲ ਮਤਲਬ ਕਾਫੀ ਮਤਲਬ ਇਹਨੂੰ ਠੰਡੇ ਬਸਤੇ ਦੇ ਵਿਚ ਰੱਖਿਆ ਗਿਆ, ਤੇ ਹੁਣ ਇਨਵੈਸਟੀਗੇਸ਼ਨ ਤੋਂ ਬਾਅਦ ਹੁਣ ਇਹ ਰਾਸ਼ਟਰਪਤੀ ਨੂੰ ਰੈਕਮੈਂਡੇਸ਼ਨ ਭੇਜ ਦਿੱਤੀ ਆ ਕਿ ਇਹ ਜਿਹੜੇ ਨੇ ਬਰਖਾਸਤ ਕੀਤੇ ਜਾਣ, ਇਨ੍ਹਾਂ ਨੇ ਮਤਲਬ ਉਲੰਘਣਾ ਕੀਤੀ ਆ, ਤੇ ਹੁਣ ਜਿਹੜਾ ਪ੍ਰੋਟੋਕਾਲ ਦੀ ਉਲੰਘਣਾ ਕੀਤੀ ਆ। ਹੁਣ ਮਤਲਬ ਆਪਾਂ ਜਿੰਨੇ ਮਰਜ਼ੀ ਇਮੋਸ਼ਨਲ ਹੋ ਜਾਈਏ ਕਿ ਲਓ ਜੀ ਇਹ ਗਲਤ ਕੀਤਾ, ਮੋਦੀ ਨੇ ਕਰਵਾਇਆ ਆਹ ਕਰਵਾਇਆ ਉਹ ਕਰਾਇਆ, ਲੈਟਸ ਟਾਕ ਸੈਂਸੀਬਲੀ ਹੈ ਨਾ, ਆਪਾਂ ਥੋੜੀ ਜਿਹੀ ਸੈਂਸੀਬਿਲਟੀ ਨਾਲ ਗੱਲ ਕਰੀਏ ਕਿ ਕੀ 21 ਸੈਕਟਰੀ ਜਿਹੜੇ ਲੋੜ ਹੈ ਦਿੱਲੀ ਦੇ ਵਿਚ, ਇਜ਼ ਇਟ ਰੀਅਲੀ ਨੈਸੈਸਿਟੀ। ਤੇ ਹੁਣ ਵਿਧਾਇਕਾਂ ਨੇ ਕੀ ਜਵਾਬ ਦਿੱਤਾ ਚੋਣ ਕਮਿਸ਼ਨ ਨੂੰ, ਚੋਣ ਕਮਿਸ਼ਨ ਨਾਰਾਜ਼ ਹੈ ਨਾ, ਉਨ੍ਹਾਂ ਨੇ ਕੀ ਜਵਾਬ ਦਿੱਤਾ, ਕਹਿੰਦੇ ਚੋਣ ਕਮਿਸ਼ਨ ਵਿਧਾਇਕਾਂ ਦੇ ਜਵਾਬ ਤੋਂ ਸੰਤੁਸ਼ਟ ਨਹੀਂ ਹੈ। ਕਮਿਸ਼ਨ ਦੇ ਮੁਤਾਬਕ 2 ਸਾਲਾਂ ਚ ਕਈ ਵਾਰੀ ਵਿਧਾਇਕਾਂ ਨੂੰ ਆਪਣੀ ਗੱਲ ਰੱਖਣ ਦਾ ਮੌਕਾ ਦਿੱਤਾ ਗਿਆ। ਦੂਜੇ ਪਾਸੇ ਆਪ ਦਾ ਕਹਿਣਾ ਕਿ ਚੋਣ ਕਮਿਸ਼ਨ ਚ ਕਿਸੇ ਵੀ ਵਿਧਾਇਕ ਦੀ ਗਵਾਹੀ ਨਹੀਂ ਹੋਈ, ਫੈਸਲਾ ਪੂਰੀ ਤਰ੍ਹਾਂ ਪੱਖਪਾਤ ਪੂਰਨ ਹੈ। 14 ਫਰਵਰੀ ਨੂੰ ਆਮ ਆਦਮੀ ਪਾਰਟੀ ਸਰਕਾਰ ਦੇ 3 ਸਾਲ ਪੂਰੇ ਹੋ ਰਹੇ ਹਨ, ਇਸ ਲਈ ਇਹ ਕੇਜਰੀਵਾਲ ਸਰਕਾਰ ਲਈ ਵੱਡਾ ਝਟਕਾ ਹੈ। ਸੋ ਮਤਲਬ ਦੋਨੋ ਤਰ੍ਹਾਂ ਇੱਕ ਦੂਜੇ ਤੇ ਅਕਿਊਜ਼ ਕਰ ਰਹੀਆਂ ਨੇ, ਪਰ ਐਨੀਵੇ ਜਿਹੜੀ ਵੀ ਗੱਲ ਹੈ ਉਹ ਸਾਰੀ ਰਿਟਨ ਹੈ। ਹੁਣ ਇਹ ਹੈ ਵੀ ਹਵਾ ਦੇ ਵਿਚ ਤੀਰ ਵੱਜ ਰਹੇ ਨੇ। ਸੋ ਇਹਦੀ ਜਿਹੜੀ ਰੈਕਮੈਂਡੇਸ਼ਨ ਰਾਸ਼ਟਰਪਤੀ ਨੂੰ ਭੇਜ ਦਿੱਤੀ ਹੈ, ਤੇ ਮੋਸਟ ਲਾਈਕਲੀ ਜਿਹੜਾ ਕਿ ਮਤਲਬ ਆਸਾਰ ਇਹ ਦਿਸ ਰਹੇ ਨੇ ਕਿ ਇਨ੍ਹਾਂ ਦੀ ਜਿਹੜੀ ਮੈਂਬਰੀ ਆ, ਇਨ੍ਹਾਂ ਦੀ ਜਿਹੜੀ ਮੈਂਬਰਸ਼ਿਪ ਹੈ, ਉਹ ਮਤਲਬ ਉਲੰਘਣਾ ਕਾਰਨ ਕਰਕੇ ਚਲੇ ਜਾਏਗੀ। ਪਰ ਜੇ ਚਲੇ ਵੀ ਜਾਂਦੀ ਹੈ ਤਾਂ ਵੀ ਉੱਥੇ ਬਾਈ ਇਲੈਕਸ਼ਨ ਹੋਏਗੀ, ਤੇ ਉਨ੍ਹਾਂ ਦੇ ਫੇਰ ਜਿੱਤਣ ਦੇ ਆਸਾਰ ਨੇ, ਪਰ ਮੈਜੋਰਟੀ ਜਿਹੜੀ ਆ ਆਮ ਆਦਮੀ ਪਾਰਟੀ ਸਰਕਾਰ ਦੀ ਦਿੱਲੀ ਦੇ ਵਿਚ ਬਣੀ ਰਹੇਗੀ। ਪਰ ਇਹ ਇਕ ਡੈਮੋਕਰੇਟਿਕ ਪ੍ਰੋਸੈਸ ਦੇ ਵਿਚ ਚੱਲੀ ਹੋਈ ਇਨਕੁਆਇਰੀ ਹੈ, ਤੇ ਇਹਦੇ ਬਾਰੇ ਪਹਿਲਾਂ ਵੀ ਖਿਆਲ ਰੱਖਣਾ ਚਾਹੀਦਾ ਸੀ ਕੇਜਰੀਵਾਲ ਸਾਹਿਬ ਨੂੰ। ਸੋ ਤੁਹਾਡਾ ਇਹਦੇ ਬਾਰੇ ਕੋਈ ਹੋਰ ਵਾਧੂ ਟਿੱਪਣੀ ਕਰਨਾ ਚਾਹੋ ਅਮਰੀਕ ਜੀ?
ਬਿਲਕੁਲ ਬਿਲਕੁਲ ਅਮਦੀਪ, ਤੁਸੀਂ ਬਹੁਤ ਵਧੀਆ ਸਵਾਲ ਕੀਤਾ। ਟਿੱਪਣੀ ਮੈਂ ਇਹ ਕਰਨੀ ਚਾਹਾਂਗਾ ਕਿ ਜਿਹੜੀ ਡੈਮੋਕਰੇਸੀ ਹੁੰਦੀ ਆ ਨਾ ਜੀ, ਉਹਦੇ ਵਿਚ ਡੈਮੋਕਰੇਸੀ ਦੇ ਵਿਚ ਜੇ 65% ਤੋਂ ਜ਼ਿਆਦਾ ਸੀਟਾਂ ਕਿਸੇ ਪਾਰਟੀ ਨੂੰ ਮਿਲ ਜਾਣੀਆਂ, ਉਹ ਡੈਮੋਕਰੇਸੀ ਉਹ ਅਨਹੈਲਦੀ ਡੈਮੋਕਰੇਸੀ ਬਣ ਜਾਂਦੀ ਆ। ਅਨਹੈਲਦੀ ਡੈਮੋਕਰੇਸੀ ਦੇ ਵਿਚ ਕੀ ਹੁੰਦਾ ਕਿ ਓਪੋਜੀਸ਼ਨ ਬਿਲਕੁਲ ਖਤਮ ਹੋ ਜਾਂਦੀ ਹੈ। ਜਿਸ ਵੇਲੇ ਓਪੋਜੀਸ਼ਨ ਅਮਦੀਪ ਖਤਮ ਹੋ ਜਾਂਦੀ ਹੈ, ਤੇ ਉਹਦੇ ਵਿਚ ਡਿਕਟੇਟਰਸ਼ਿਪ ਦੇ ਐਲੀਮੈਂਟਸ ਜਿਹੜੇ ਆ ਉਹ ਸ਼ਾਮਲ ਹੋ ਜਾਂਦੇ ਆ, ਉਹ ਕੰਮ ਕਰਨ ਲੱਗ ਪੈਂਦੇ ਆ, ਇੱਕ ਪਾਸੜ ਫੈਸਲੇ ਲੈ ਜਾਂਦੇ ਆ। ਤੇ ਜਿਸ ਵੇਲੇ ਇੱਕ ਪਾਸੜ ਫੈਸਲੇ ਲੈ ਜਾਂਦੇ ਆ ਤਾਂ ਉਹਦੇ ਵਿਚ ਕਾਫ਼ੀ ਗਲਤ ਫੈਸਲੇ ਵੀ ਲਏ ਜਾ ਸਕਦੇ ਆ, ਕਿਉਂਕਿ ਟੋਕਣ ਵਾਲਾ ਕੋਈ ਹੁੰਦਾ ਨਹੀਂ। ਤੇ ਏਦਾਂ ਹੀ ਮੇਰੇ ਖਿਆਲ ਦੇ ਵਿਚ ਆਪ ਦੇ ਨਾਲ ਹੋਇਆ ਦਿੱਲੀ ਦੇ ਵਿਚ, ਕਿ ਮੈਜੋਰਟੀ ਬਹੁਤ ਜ਼ਿਆਦਾ ਮਿਲ ਗਈ, ਐਕਸਪੈਕਟੇਸ਼ਨ ਤੋਂ ਜ਼ਿਆਦਾ ਮਿਲ ਗਈ, ਫਿਰ ਉਹਨਾਂ ਨੂੰ ਪਤਾ ਨਾ ਲੱਗੇ, ਉਹਨਾਂ ਨੂੰ ਸਾਂਭਣਾ ਬੜਾ ਮੁਸ਼ਕਿਲ ਹੁੰਦਾ। ਜਿਹੜੇ ਫਾਲਤੂ ਬੰਦੇ ਹੁੰਦੇ, ਫਾਲਤੂ ਨਹੀਂ ਕਹਿ ਸਕਦੇ, ਮੈਜੋਰਟੀ ਦੇ ਬੰਦੇ ਹੁੰਦੇ ਆ, ਹਰੇਕ ਬੰਦਾ ਚਾਹੁੰਦਾ ਕਿ ਉਹਨੂੰ ਮਿਨਿਸਟਰੀ ਮਿਲੇ, ਕੋਈ ਅਹੁਦਾ ਮਿਲੇ, ਕੋਈ ਨਾ ਕੋਈ ਵਧੀਆ ਉਹਨੂੰ ਮਹਿਕਮਾ ਮਿਲੇ, ਪਰ ਹਰੇਕ ਨੂੰ ਮਹਿਕਮੇ ਦਿੱਤੇ ਨਹੀਂ ਜਾ ਸਕਦੇ, ਕਿਉਂਕਿ ਪਹਿਲੀ ਵਾਰ ਇਹ ਪਾਰਟੀ ਮੈਜੋਰਟੀ ਦੇ ਵਿਚ ਆਈ ਸੀ ਤੇ ਉਹਦੇ ਵਿਚ ਇਹ ਮੁੱਦਾ ਬਹੁਤ ਵੱਧ ਚੜ ਕੇ ਹਲੂਣਿਆ ਗਿਆ ਸੀ ਕਿ ਜਿਹੜੀ ਇਹ ਪਾਰਟੀ ਆ ਆਮ ਵਿਧਾਇਕਾਂ ਦੀ ਪਾਰਟੀ ਆ, ਆਮ ਲੋਕਾਂ ਦੀ ਪਾਰਟੀ ਆ। ਤੁਸੀਂ ਦਿੱਲੀ ਦੇ ਵਿਚ ਅਗਰ ਉਸ ਸਮੇਂ ਚ ਗਏ ਸੀ ਜਾਂ ਗਏ ਹੋਵੋਗੇ, ਤੁਸੀਂ ਦੇਖਿਆ ਹੋਵੇਗਾ ਕਿ ਗਲੀਆਂ ਦੇ ਵਿਚ ਜਿਹੜੇ ਲੋਕ ਸੀ ਨਾ, ਉਹ ਸ਼ਰਟਾਂ ਦੇ ਉਹਨਾਂ ਦੇ ਲਿਖਿਆ ਹੁੰਦਾ ਸੀ ਮੈਂ ਹੀ ਵਿਧਾਇਕ ਹੂੰ, ਮੈਂ ਹੀ ਸਰਕਾਰ ਹੂੰ, ਮੈਂ ਹੀ ਜੇ ਹੂੰ, ਮੈਂ ਹੀ ਵੋ ਹੂੰ। ਇਸ ਤਰ੍ਹਾਂ ਦੇ ਨਾਲ ਲੋਕ ਵੀ ਸੀ ਨਾ, ਉਹਨਾਂ ਨੂੰ ਲੱਗਦਾ ਸੀ ਸਾਡੇ ਕੋਲ ਅਸਾਂ ਦੀ ਪਾਵਰ ਆ ਗਈ, ਸਰਕਾਰ ਤਾਂ ਕੋਈ ਹੈ ਹੀ ਨਹੀਂ ਹੈ ਜੇ ਅਸੀਂ ਸਰਕਾਰ ਆ। ਲੇਕਿਨ ਜਿਸ ਵੇਲੇ ਏਦਾਂ ਦੀ ਭਾਵਨਾ ਆ ਜਾਂਦੀ ਆ ਕਿ ਮੈਂ ਹੀ ਸਭ ਕੁਛ ਆ, ਉਸ ਵੇਲੇ ਉਹ ਡਾਊਨਫਾਲ ਦੇ ਵੱਲ ਜਾਂਦੀ ਆ, ਉਸ ਵੇਲੇ ਗਲਤ ਫੈਸਲੇ ਲੈਂਦੇ ਆ। ਮੇਰੇ ਖਿਆਲ ਦੇ ਵਿਚ ਜਿੰਨੇ ਵੀ ਸ਼ਕਤੀ ਪੁਆਇੰਟ ਦਿੱਤੇ ਗਏ ਸੀ ਉਹ ਬੜੇ ਗਲਤ ਢੰਗ ਦੇ ਨਾਲ ਕੀਤੇ ਗਏ ਸੀ, ਤੇ ਇਹ ਜਿਹੜਾ ਫੈਸਲਾ ਆ ਠੀਕ ਆਇਆ। ਤੇ ਮੇਰੇ ਖਿਆਲ ਦੇ ਵਿਚ ਅੱਗੇ ਤੋਂ ਕਿਸੇ ਵੀ ਪਾਰਟੀ ਨੂੰ ਅਗਰ ਜ਼ਿਆਦਾ ਬਹੁਮਤ ਮਿਲ ਜਾਂਦੀ ਹੈ ਤੇ ਉਸ ਨੂੰ ਜਿਹੜੇ ਪੈਰ ਜਿਹੜੇ ਨਾ ਬੜੇ ਅਜੇ ਫੂਕ ਫੂਕ ਰੱਖਣ ਪੈਂਦੇ ਆ ਤਾਂ ਕਿ ਕੋਈ ਗਲਤੀ ਨਾ ਹੋਵੇ।
ਜੀ ਹਾਂਜੀ, ਕਾਫੀ ਇਸ ਤੇ ਕਾਊਂਟਰ ਕਲੇਮ ਵੀ ਲੱਗ ਰਹੇ ਨੇ ਅਮਰੀਕ ਜੀ ਕਿ ਚੋਣ ਕਮਿਸ਼ਨਰ ਅਚਲ ਆਪਣੇ ਗੁਰਪ੍ਰੀਤ ਗਿੱਲ ਹੁਣਾਂ ਨੇ ਮੈਸੇਜ ਭੇਜਿਆ ਕਿ ਚੋਣ ਕਮਿਸ਼ਨਰ ਅਚਲ ਕੁਮਾਰ ਜੋਤੀ ਜਿਸਨੇ ਆਮ ਆਦਮੀ ਪਾਰਟੀ ਦੇ 20 MLA ਬਿਨਾਂ ਕਿਸੇ ਸੁਣਵਾਈ ਤੋਂ ਮੁਅੱਤਲ ਕਰਨ ਦੀ ਸਿਫਾਰਿਸ਼ ਰਾਸ਼ਟਰਪਤੀ ਨੂੰ ਕੀਤੀ ਹੈ। ਜਦੋਂ ਮੋਦੀ ਗੁਜਰਾਤ ਦੇ ਮੁੱਖ ਮੰਤਰੀ 2009 ਤੋਂ 13 ਤੱਕ ਸਨ ਤਾਂ ਇਹ ਉਸ ਸਰਕਾਰ ਦੇ ਚੀਫ਼ ਸੈਕਟਰੀ ਸੀ। ਬਾਅਦ ਵਿਚ ਮੋਦੀ ਨੇ ਇਸ ਨੂੰ ਚੋਣ ਕਮਿਸ਼ਨਰ ਬਣਾ ਦਿੱਤਾ ਤੇ ਹੁਣ ਹੋਈਆਂ ਗੁਜਰਾਤ ਚੋਣਾਂ ਦੇ ਵਿਚ ਇਸ ਨੇ ਜਾਣ ਬੁੱਝ ਕੇ ਚੋਣਾਂ ਦਾ ਐਲਾਨ ਦੇਰੀ ਨਾਲ ਕੀਤਾ, ਜਿਸ ਦਾ ਸਿੱਧਾ ਫਾਇਦਾ ਭਾਜਪਾ ਨੂੰ ਹੋਇਆ। ਇਹਦੇ ਚੋਣ ਕਮਿਸ਼ਨਰ ਹੁੰਦਿਆਂ EVM ਮਸ਼ੀਨਾਂ ਦਾ ਬਹੁਤ ਰੌਲਾ ਪਿਆ ਤੇ ਇਸ ਨੇ ਇਕ ਵੀ ਮਾਮਲੇ ਦੀ ਜਾਂਚ ਨਹੀਂ ਕਰਵਾਈ। ਆਪ ਦੇ MLA ਮੁਅੱਤਲ ਕਰਨ ਦੇ ਫੈਸਲੇ ਇਹਨੇ ਆਪਣੀ ਰਿਟਾਇਰਮੈਂਟ ਤੋਂ 4 ਦਿਨ ਪਹਿਲਾਂ ਲਿਆ ਹੈ ਤਾਂ ਕਿ ਇਹਦੀ ਕੋਈ ਜਵਾਬਦੇਹੀ ਨਾ ਹੋਵੇ। ਇਹ ਹੈ ਕਹਿੰਦੇ ਭਾਰਤ ਦੇ ਲੋਕਤੰਤਰ ਦਾ ਘੰਟਾ। ਜੀ ਮੈਂ ਅਮਰੀਕ ਜੀ ਇੱਥੇ ਇਹੀ ਕਹਿਣਾ ਚਾਹਾਂਗਾ ਕਿ ਦੇਖੋ ਕਹਿੰਦੇ ਮੈਂ ਟੋਟਲੀ ਡਿਸਅਗਰੀ ਕਰਦਾ ਫਲੋਰਾ ਸਾਹਿਬ, ਤੁਹਾਨੂੰ ਕੱਲ ਨੂੰ ਆਨ ਏਅਰ ਲਵਾਂਗੇ। ਤੇ ਦੇਖੋ ਜਿਹੜੀ ਪ੍ਰੋਬਲਮ ਹੈ, ਪ੍ਰੋਬਲਮ ਤਾਂ ਅੰਡਰਲਾਈਨ ਪ੍ਰੋਬਲਮ ਤਾਂ ਹੈਗੀ ਆ ਕਿ ਜਿਹੜੇ ਟੂ ਮੈਨੀ ਪਾਰਲੀਮੈਂਟਰੀ ਸੈਕਟਰੀ ਲੱਗੇ ਨੇ, ਇਹ ਫੰਡਾਮੈਂਟਲ ਪ੍ਰੋਬਲਮ ਹੈ। ਦੂਜੀ ਗੱਲ ਕਿ ਇਹਦੀ ਸੁਣਵਾਈ ਹੋਈ ਜਾਂ ਨਹੀਂ, ਅਚਲ ਕੁਮਾਰ ਜੋਤੀ ਕੌਣ ਸੀ ਜਾਂ ਕੌਣ ਨਹੀਂ, ਇਹ ਪਟੀਸ਼ਨਾਂ ਬਹੁਤ ਪਹਿਲਾਂ ਦੀਆਂ ਪਈਆਂ ਹੋਈਆਂ ਨੇ, 3 ਸਾਲ ਹੋ ਗਏ ਪਟੀਸ਼ਨਾਂ ਪਈਆਂ ਨੂੰ ਜਦੋਂ ਦਾ ਇਹ ਚੱਲ ਰਿਹਾ। ਹੁਣ ਚੋਣ ਕਮਿਸ਼ਨ ਕਹਿ ਰਿਹਾ ਕਿ ਉਨ੍ਹਾਂ ਨੇ ਟਰਾਈ ਕੀਤੀ, ਸਾਰਾ ਕੁਝ ਕੀਤਾ, ਉਨ੍ਹਾਂ ਕੋਲ ਵੀ ਡਾਕੂਮੈਂਟ ਹੋਣਗੇ। ਸੋ ਲੈਟ ਸੀ ਆਉਣ ਵਾਲੇ ਸਮੇਂ ਦੇ ਵਿਚ ਕੀ ਹੋਏਗਾ। ਪਰ ਜਿਹੜੀ ਮੂਲ ਸਮੱਸਿਆ ਆ ਕਿ ਜਿਹੜੇ ਇਹਨਾਂ ਦੀ ਨਿਯੁਕਤੀਆਂ ਜਿਹੜੀਆਂ ਨੇ ਟੂ ਮੈਨੀ, ਉਹ ਆਲਰੇਡੀ ਉਹੀ ਮੂਲ ਸਮੱਸਿਆ ਦਾ ਕਾਰਨ ਬਣੀਆਂ ਹੋਈਆਂ ਨੇ। ਸੋ ਅਮਰੀਕ ਜੀ, ਸਾਡੇ ਸੱਜਣ ਅਮਰੀਕਾ ਤੋਂ ਜਿਹੜੇ ਟਰੱਕਾਂ ਦੀ ਸਾਨੂੰ ਫੋਟੋ ਭੇਜੀ ਸੀ ਨਾ, ਹਾਂਜੀ, ਉਨ੍ਹਾਂ ਨੇ ਵੀ ਮੈਸੇਜ ਭੇਜਿਆ ਆਪਣੇ ਕੁਲਰਾਜ ਹੁਣੀ ਤੇ ਧਨੀ ਹੁਣੀ ਵੀ ਮੈਸੇਜ ਭੇਜਿਆ ਟਰੱਕ ਦੀ ਫੋਟੋ ਖਿੱਚ ਕੇ, ਤੇ ਉਹ ਵੀ ਕਹਿੰਦੇ ਨੇ ਕਿ ਆਪਾਂ ਵੀ ਆਪਣਾ ਟਰੱਕ ਵੀ ਸਾਫ਼ ਹੀ ਹੈ ਜੀ, ਬਹੁਤ ਕੈਨਬਰਾ ਚ ਮੈਟਰੋ ਦਾ ਕੰਮ ਚੱਲ ਰਿਹਾ ਤੇ ਫੋਟੋਆਂ ਵੀ ਭੇਜ ਰਹੇ ਨੇ ਤੇ ਸਿਡਨੀ ਨੂੰ ਜਾ ਰਹੇ ਨੇ, ਉਨ੍ਹਾਂ ਨੇ ਟਰੱਕ ਦੀਆਂ ਫੋਟੋਆਂ ਭੇਜੀਆਂ ਨੇ। ਤੇ ਸਾਡੇ ਨਾਲ ਜਗਤਾਰ ਗਿੱਲ ਭਾਜੀ ਜੁੜ ਚੁੱਕੇ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਤੇ ਉਨ੍ਹਾਂ ਨੇ ਵੀ ਬਹੁਤ ਸੋਹਣਾ ਇਕ ਫੁੱਲ ਦੀ ਫੋਟੋ ਭੇਜੀ ਹੈ, ਕਹਿੰਦੇ ਤਾਕਤ ਦੀ ਲੋੜ ਇਨਸਾਨ ਨੂੰ ਉਦੋਂ ਪੈਂਦੀ ਹੈ ਜਦੋਂ ਇਨਸਾਨ ਨੇ ਕਿਸੇ ਦਾ ਨੁਕਸਾਨ ਕਰਨਾ ਹੋਵੇ, ਨਹੀਂ ਤਾਂ ਜ਼ਿੰਦਗੀ ਪਿਆਰ ਹੀ ਨਾਲ ਬਹੁਤ ਵਧੀਆ ਗੁਜ਼ਰ ਸਕਦੀ ਹੈ। ਚਾਰਲੀ,
ਬਿਲਕੁਲ
ਕਿਆ ਵਧੀਆ ਵਿਚਾਰ ਹੈ। ਦੇਖੋ ਕਹਿੰਦੇ ਤਾਕਤ ਦੀ ਲੋੜ ਇਨਸਾਨ ਨੂੰ ਉਦੋਂ ਪੈਂਦੀ ਹੈ ਜਦੋਂ ਇਨਸਾਨ ਨੇ ਕਿਸੇ ਦਾ ਨੁਕਸਾਨ ਕਰਨਾ ਹੋਵੇ, ਨਹੀਂ ਤਾਂ ਜ਼ਿੰਦਗੀ ਪਿਆਰ ਨਾਲ ਹੀ ਬਹੁਤ ਵਧੀਆ ਗੁਜ਼ਰ ਸਕਦੀ ਹੈ। ਬਹੁਤ ਸੋਹਣਾ ਵਿਚਾਰ ਜਗਤਾਰ ਭਾਜੀ ਨੇ ਭੇਜਿਆ ਤੇ ਜਗਤਾਰ ਭਾਜੀ ਤੁਹਾਡਾ ਸਵਾਗਤ ਹੈ ਪ੍ਰੋਗਰਾਮ ਦੇ ਵਿਚ ਜੀ ਆਇਆਂ ਨੂੰ। ਤੇ ਆਪਣੇ ਟਰੱਕਾਂ ਵਾਲੇ ਬਾਈ ਜਿਹੜੇ ਨੇ, ਉਨ੍ਹਾਂ ਨੇ ਕੁਲਰਾਜ ਸਿੰਘ ਹੁਣਾਂ ਨੇ ਨਾ ਇਕ ਸਾਡੇ ਲਈ ਕੰਮ ਬਹੁਤ ਅਮਰੀਕ ਜੀ ਬਹੁਤ ਵਧੀਆ ਕਰਤਾ, ਉਨ੍ਹਾਂ ਨੇ ਪ੍ਰੋਮਿਸ ਕਰ ਲਿਆ ਹੁਣ। ਤੇ ਉਹ ਜਿਹੜਾ ਹਾਂਜੀ ਹਾਂਜੀ ਨੀਲਾ ਟਰੱਕ ਜਿਹੜਾ ਉਨ੍ਹਾਂ ਨੇ ਭੇਜਿਆ ਨਾ ਫੋਟੋ, ਉਹਦਾ ਉਹ ਟਰੱਕ ਦਾ ਜੀ ਬ੍ਰਾਂਡ ਹੈਗਾ ਪੀਟਰ ਬਿਲਟ ਤੇ ਮਾਡਲ ਹੈਗਾ 569 ਯਾਨੀ ਕਿ 505 ਹਾਰਸ ਪਾਵਰ ਦਾ, 13 ਗੇਅਰ ਹੈ ਜੀ ਸਪੀਡ, 13 ਸਪੀਡ ਮੈਨੂਅਲ ਹਾਂਜੀ ਹਾਂਜੀ ਤੇ ਕਹਿੰਦੇ ਭਾਜੀ ਤੁਸੀਂ ਤੇ ਅਮਰੀਕ ਭਾਜੀ ਇੱਥੇ ਆਓ ਵਿਜ਼ਿਟ ਕਰੋ ਸਾਨੂੰ ਤੇ ਬਾਕੀ ਤੁਹਾਨੂੰ ਸਾਰੇ USA ਦਾ ਗੇੜਾ ਟਰੱਕ ਚ ਕਢਵਾਉਣ ਦੀ ਜਿੰਮੇਵਾਰੀ ਸਾਡੀ ਲਓ ਜੀ ਕਿਆ ਬਾਤ ਹੈ
ਬੱਲੇ 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 ਅਵਦੀਪ ਅਵਦੀਪ ਵੈਸੇ ਜਿੱਥੇ ਰਹਿੰਦੇ ਆ ਨਾ ਯੂਬਾ ਸਿਟੀ ਤੁਸੀਂ ਯੂਨੀਅਨ ਇੱਕ ਯੂਨੀਅਨ ਸਿਟੀ ਵੀ ਉੱਥੇ ਯੂਨੀਅਨ ਸਿਟੀ ਛੋਟਾ ਜਿਹਾ ਸ਼ਹਿਰ ਹੈ
ਹਾਂਜੀ ਹਾਂਜੀ
ਮੈਨੂੰ 2013 ਵਿਚ ਯੂਨੀਅਨ ਸਿਟੀ ਜਾਣ ਦਾ ਮੌਕਾ ਮਿਲਿਆ ਸੀ ਉੱਥੋਂ ਜਿਹੜੀਆਂ ਸੜਕਾਂ ਹੈ ਨਾ ਬਹੁਤ ਅਵਦੀਪ ਖੁੱਲੀਆਂ ਤੇ ਜਿਹੜੇ ਜਿਹੜਾ ਖੇਤਾਂ ਦਾ ਆਕਾਰ ਹੈ ਨਾ ਜਿਹੜਾ ਸਕੇਲ ਤੁਸੀਂ ਕਹਿੰਦੇ ਆ ਉਹ ਵੀ ਬਹੁਤ ਵੱਡਾ ਤੇ ਲੋਕਾਂ ਦੇ ਜਿਹੜੇ ਟਰੱਕ ਹੈ ਉਹਨਾਂ ਤੁਸੀਂ ਜਾਣੇ ਦਿਓ ਇੰਨੇ ਇੰਨੇ ਵਧੀਆ ਵਧੀਆ ਟਰੱਕ ਚੱਲਦੇ ਆ ਇਹਨਾਂ ਨੇ ਜਿਹੜੀ ਆਫਰ ਦਿੱਤੀ ਆ ਉਹਦੀ ਫਿਰ ਨੋਟ ਕਰਕੇ ਰੱਖ ਲਓ ਇਹ ਬਹੁਤ ਵਧੀਆ ਆਫਰ ਆ ਤੇ ਜਾਣਾ ਪੈਣਾ
ਜਾਣਾ ਪੈਣਾ ਜੀ ਹੁਣ ਤਾਂ ਜਾਣਾ ਹੀ ਜਾਣਾ ਹੈ ਪੈਣਾ ਨੀ ਜਾਣਾ ਹੀ ਜਾਣਾ ਹੈ ਸੋ ਟਰੱਕਾਂ ਵਾਲਿਆਂ ਲਈ ਮੈਂ ਇੱਕ ਗੀਤ ਲਾਉਣਾ ਚਾਹੁੰਦਾ ਬ੍ਰੇਕ ਤੋਂ ਪਹਿਲਾਂ ਤੇ ਦਲਜੀਤ ਦੋਸਾਂਝ ਦਾ ਤੇ ਉਸ ਤੋਂ ਬਾਅਦ ਫਿਰ ਆਉਂਦੇ ਆ ਟਸਮੇਨੀਆ ਦੀਆਂ ਗੱਲਾਂ ਸੁਣਾਉਣੇ ਆ ਇੱਕ ਮਸਲਾ ਬੜਾ ਉਲਝਿਆ ਹੋਇਆ ਉਹਦੇ ਬਾਰੇ ਆਪਾਂ ਗੱਲ ਕਰਨੀ ਆ ਜੁੜੇ ਰਹੋ ਹਰਮਨ ਰੇਡੀਓ ਨਾਲ
ਲਓ ਜੀ ਪੇਸ਼ ਹੈ ਸੁਖ ਬਰਾੜ ਤੇ ਜੱਗਾ ਟੂਸਿਆਂ ਵਾਲਾ ਦੀ ਫਰਮਾਇਸ਼ ਤੇ ਡਰਾਈਵਰ ਵੀਰਾਂ ਦਾ ਇੱਕ ਗੀਤ ਖਰਚੀਲੀ ਦਾ ਅਸੀਂ ਖਰਚਾ ਲੱਖਾਂ ਦਾ ਉਹਦਾ ਖਰਚੀਲੀ ਦਾ ਅਸੀਂ ਖਰਚਾ ਲੱਖਾਂ ਦਾ ਕੁੜੀ ਲੁੱਟ ਪੁੱਟ ਕੇ ਲੈ ਗਈ ਸਾਡਾ ਕੰਮ ਟਰੱਕਾਂ ਦਾ ਕੁੜੀ ਲੁੱਟ ਪੁੱਟ ਕੇ ਲੈ ਗਈ ਸਾਡਾ ਕੰਮ ਟਰੱਕਾਂ ਦਾ ਜੱਟ ਦੀ ਅੜ ਗਈ ਗਰਾਰੀ ਸੀ ਉਹਦੇ ਬਾਡੇ ਤੇ ਜੱਟ ਦੀ ਅੜ ਗਈ ਗਰਾਰੀ ਸੀ ਭਾਵੇਂ ਲੱਗੀ ਉਹਦੇ ਨਾ ਅਜੇ ਸੱਜਰੀ ਆਰੀ ਸੀ ਉਹਨੂੰ ਰਾਣੀ ਹਾਰ ਲੈਤਾ ਉਹਨੂੰ ਰਾਣੀ ਹਾਰ ਲੈਤਾ ਪੈਂਦੀ ਸੱਤੇ ਲੱਖਾਂ ਦਾ ਕੁੜੀ ਲੁੱਟ ਪੁੱਟ ਕੇ ਲੈ ਗਈ ਉਹ ਸਾਡਾ ਕੰਮ ਟਰੱਕਾਂ ਦਾ ਕੁੜੀ ਲੁੱਟ ਪੁੱਟ ਕੇ ਲੈ ਗਈ ਉਹ ਸਾਡਾ ਕੰਮ ਟਰੱਕਾਂ ਦਾ ਉਦੋਂ ਮਿੱਤਰਾਂ ਦੀ ਬਾਈ ਪੈ ਗਈ ਗਿੱਲੇ ਸੀ ਉਹ ਨਿਆਈ ਵਾਲੇ ਵੀ ਜੱਟ ਨੇ ਚੱਕ ਤੇ ਅੱਠ ਕਿੱਲੇ ਸੀ ਨਾਲੇ ਹਿਸਾਬ ਵੀ ਰੱਖਿਆ ਨਾ ਨਾਲੇ ਹਿਸਾਬ ਵੀ ਰੱਖਿਆ ਨਾ ਬੋਤਲਾਂ ਦੇ ਜੱਟਾਂ ਦਾ ਕੁੜੀ ਲੁੱਟ ਪੁੱਟ ਕੇ ਲੈ ਗਈ ਉਹ ਸਾਡਾ ਕੰਮ ਟਰੱਕਾਂ ਦਾ ਕੁੜੀ ਲੁੱਟ ਪੁੱਟ ਕੇ ਲੈ ਗਈ ਹੁਣ ਫੁਲਕਾ ਵੀ ਬਾਈ ਜੀ ਸਰਫੇ ਦਾ ਖਾਈਦਾ ਨਾਲੇ ਸਿੱਖੀਆਂ ਕੁੜੀਆਂ ਨੂੰ ਵੀਰੇ ਫੂਨੀ ਲਾਈਦਾ ਦਿਲਜੀਤ ਨੇ ਰੱਖਿਆ ਨਾ ਓ ਪ੍ਰੀਤ ਨੇ ਰੱਖਿਆ ਨਾ ਕੰਮ ਚੱਕਾ ਤੱਕਾਂ ਦਾ ਕੁੜੀ ਲੁੱਟ ਪੁੱਟ ਕੇ ਲੈ ਗਈ ਸਾਡਾ ਕੰਮ ਟਰੱਕਾਂ ਦਾ ਕੁੜੀ ਲੁੱਟ ਪੁੱਟ ਕੇ ਲੈ ਗਈ ਸਾਡਾ ਕੰਮ ਟਰੱਕਾਂ ਦਾ ਕੁੜੀ ਲੁੱਟ ਪੁੱਟ ਕੇ ਲੈ ਗਈ ਸਾਡਾ ਕੰਮ ਟਰੱਕਾਂ ਦਾ ਕੁੜੀ ਲੁੱਟ ਪੁੱਟ ਕੇ ਲੈ ਗਈ ਸਾਡਾ ਕੰਮ ਟਰੱਕਾਂ ਦਾ
ਜਲੰਕਪਿੱਲੀ ਵਾਲੇ AMW ਆਟੋ ਐਕਸਪਰਟ ਹੁਣ ਨਵੀਂ ਲੋਕੇਸ਼ਨ ਉੱਤੇ ਆਪਣੀ ਨਵੀਂ ਜਾਂ ਪੁਰਾਣੀ ਗੱਡੀ ਦੀ ਰੈਗੂਲਰ ਸਰਵਿਸ ਲੌਗ ਬੁੱਕ ਸਰਵਿਸ ਕਿਸੇ ਵੀ ਕਿਸਮ ਦੀ ਕਾਰ ਰਿਪੇਅਰ ਜਾਂ ਕਾਰ ਮੇਨਟੇਨੈਂਸ ਕਰਵਾਉਣ ਲਈ ਸੰਪਰਕ ਕਰੋ ਨਵਦੀਪ ਨਾਲ ਮੋਬਾਈਲ ਨੰਬਰ 04122923082 ਉੱਤੇ ਇਸ ਤੋਂ ਇਲਾਵਾ ਨਵੀਆਂ ਕਾਰਾਂ ਦੇ ਕੰਪਿਊਟਰ ਨੂੰ ਕੱਢਣ ਲਈ ਸਾਡੇ ਕੋਲ ਟੂਲ ਮੌਜੂਦ ਹਨ। ਏਅਰ ਕੰਡੀਸ਼ਨਰ, ਵੇਟਿੰਗ ਰੂਮ ਅਤੇ ਮੁਫ਼ਤ ਚਾਹ ਪਾਣੀ ਦਾ ਵੀ ਪ੍ਰਬੰਧ ਹੈ। ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸੋਮਵਾਰ ਤੋਂ ਸ਼ਨੀਵਾਰ ਸਵੇਰੇ 9:30 ਤੋਂ ਸ਼ਾਮ 7:30 ਤੱਕ। ਸਾਡਾ ਨਵਾਂ ਪਤਾ ਹੈ 7 ਲੂਸੀ ਸਟ੍ਰੀਟ, ਬਰੂਕਾ, ਬ੍ਰਿਸਬੇਨ। ਲੇਟ ਆਵਰ ਸਰਵਿਸ ਨਾਲ ਆਪਣੇ ਦਿਨ ਦਾ ਸਮਾਂ ਬਚਾਉਣ ਲਈ ਸਾਡੇ ਨਾਲ ਅੱਜ ਹੀ ਸੰਪਰਕ ਕਰੋ। ਵਧੀਆ ਸਰਵਿਸ ਤੇ ਵਾਜਬ ਰੇਟ ਲਈ ਹਮੇਸ਼ਾ ਯਾਦ ਰੱਖੋ AMW ਆਟੋ ਐਕਸਪਰਟ, ਮੋਬਾਈਲ ਨੰਬਰ 04122923।
ਨਾ ਕੀ ਗੱਲ ਭਾਜੀ, ਇੰਨਾ ਵੇਟ ਲੂਜ਼ ਕਰ ਲਿਆ, ਨਾ ਭਾਬੀ ਖਾਣ ਨੂੰ ਨੀ ਦਿੰਦੀ ਤੁਹਾਨੂੰ?
ਇਹ ਸਭ ਕਮਾਲ ਹੈ ਹੈਲਥ ਡ੍ਰੌਪਸ ਦਾ।
ਪਰ ਤੁਹਾਨੂੰ ਪਤਾ ਭੁੱਖੇ ਸਾਥੋਂ ਰਹਿ ਨੀ ਹੁੰਦਾ, ਨਾ ਐਕਸਰਸਾਈਜ਼ ਦਾ ਕਿੰਨਾ ਕੁ ਟਾਈਮ ਹੁੰਦਾ ਤੁਹਾਨੂੰ ਪਤਾ ਹੀ ਹੈ।
ਓ ਜੀ, ਇਹੀ ਤਾਂ ਕਮਾਲ ਹੈ ਹੈਲਥ ਡ੍ਰੌਪਸ ਦਾ। ਨਾ ਕੋਈ ਐਕਸਰਸਾਈਜ਼, ਨਾ ਕੋਈ ਹੈਲਥ ਸ਼ੇਕ, 100% ਆਸਟ੍ਰੇਲੀਅਨ ਮੇਡ ਤੇ 100% ਨੈਚੁਰਲ, ਤੇ ਨਾ ਕੋਈ ਸਾਈਡ ਇਫੈਕਟ। ਇੰਨਾ ਹੀ ਨਹੀਂ, ਪਹਿਲੇ ਹੀ ਦਿਨ ਤੋਂ ਭਾਰ ਘਟਣਾ ਸ਼ੁਰੂ।
ਨਾ ਫਿਰ ਨੰਬਰ ਦਿਓ।
ਲਓ ਜੀ, ਤੁਸੀਂ ਵੀ ਕਾਲ ਕਰੋ ਸੁਨੀਲ ਵਰਮਾ ਨੂੰ 0411-229-631, 04112-229-631, ਜਾਂ ਵਿਜ਼ਿਟ ਕਰੋ www.healthdrops.com.au।
ਸੀਡੀ ਬੈਟਰੀਜ਼ ਨਾਉ ਟ੍ਰੇਡਿੰਗ ਐਸ DMB ਮੋਟਰ ਰਿਪੇਅਰਸ।
ਇੱਥੇ ਹਰ ਤਰ੍ਹਾਂ ਦੀਆਂ ਗੱਡੀਆਂ ਦੀ ਮੁਰੰਮਤ ਕੀਤੀ ਜਾਂਦੀ ਹੈ, ਜਿਵੇਂ ਕਿ ਆਟੋ ਇਲੈਕਟ੍ਰੀਕਲ, ਮਕੈਨਿਕਲ, ਏਅਰ ਕੰਡੀਸ਼ਨਿੰਗ, LPG ਰਿਪੇਅਰ ਤੇ ਇੰਸਟਾਲੇਸ਼ਨ।
ਇਸ ਤੋਂ ਇਲਾਵਾ ਪਿੰਕ ਸਲਿਪ, ਬਲੂ ਸਲਿਪ, ਵੀਲ ਬੈਲੈਂਸਿੰਗ, ਵੀਲ ਅਲਾਈਨਮੈਂਟ ਤੇ ਨਵੇਂ ਟਾਇਰ ਖਰੀਦਣ ਲਈ ਦਰਸ਼ਨ ਦਿਓ।
ਸੀਡੀ ਬੈਟਰੀਜ਼ ਫਿਲਿਪਸ ਸਾਊਂਡ ਸਿਸਟਮ ਦੇ ਆਥੋਰਾਈਜ਼ਡ ਡੀਲਰ ਵੀ ਹਨ। ਇੱਥੇ ਨਵੀਆਂ ਗੱਡੀਆਂ ਦੀ ਅੰਡਰ ਵਾਰੰਟੀ ਲਾਗ ਬੁੱਕ ਸਰਵਿਸ ਵੀ ਕੀਤੀ ਜਾਂਦੀ ਹੈ।
ਸੀਡੀ ਬੈਟਰੀਜ਼ ਹਫਤੇ ਦੇ 6 ਦਿਨ ਉਪਲਬਧ ਨੇ।
ਅਪਾਇੰਟਮੈਂਟ ਤੇ ਵਧੇਰੇ ਜਾਣਕਾਰੀ ਲਈ ਸੰਪਰਕ ਕਰੋ ਦਵਿੰਦਰ ਸਿੰਘ ਨੂੰ, ਮੋਬਾਈਲ ਨੰਬਰ 04346413274,
04346413274।
ਪਤਾ ਵੀ ਨੋਟ ਕਰ ਲਓ, 4/14 ਤੇ 5/14, ਸਟੀਲ ਸਟ੍ਰੀਟ, ਬਲੈਟਾਊਨ, ਸਿਡਨੀ।
ਸੀਡੀ ਬੈਟਰੀਜ਼।
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ, ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਆਦਿ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿਚ ਲੰਮਾ ਚੌੜਾ ਤਜਰਬਾ ਵੀ ਹੈ। ਹਰ ਪ੍ਰਕਾਰ ਦੀ ਵੀਜ਼ਾ ਪ੍ਰਾਬਲਮ, ਸਟੂਡੈਂਟ ਵੀਜ਼ਾ, TR, PR, MRT, ਅੰਪਲਾਇਰ ਵੀਜ਼ਾ, ਇੰਡੀਆ ਤੋਂ ਸਪਾਊਸ ਵੀਜ਼ਾ, ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ। ਫੋਨ ਨੰਬਰ 04117263488। ਵਧੇਰੇ ਜਾਣਕਾਰੀ ਲਈ ਲਾਗਇਨ ਕਰੋ www.jaspalsandhu.com। ਮਾਈਗ੍ਰੇਸ਼ਨ ਏਜੰਟ ਰਜਿਸਟ੍ਰੇਸ਼ਨ ਨੰਬਰ 0851410।
ਹਾਂ ਬਾਈ, ਕਿੱਦਾਂ ਤੂੰ, ਇੰਨਾ ਪਤਲਾ ਕਿਵੇਂ ਹੋ ਗਿਆ?
ਮੇਰਾ ਕੁਲਾਰ ਵਾਲੇ ਡਾਕਟਰਾਂ ਨੇ ਦੂਰਬੀਨ ਰਾਹੀਂ ਮਿੰਨੀ ਗੈਸਟ੍ਰਿਕ ਬਾਈਪਾਸ ਕੀਤਾ ਬਾਈ।
ਤੇ ਤੈਨੂੰ ਹੋਰ ਵੀ ਕੋਈ ਫਾਇਦਾ ਹੋਇਆ ਆਪਰੇਸ਼ਨ ਦਾ?
ਬੜਾ ਫਾਇਦਾ ਹੋਇਆ ਬਾਈ, ਪਹਿਲਾਂ ਮੈਨੂੰ ਸਾਹ ਬੜਾ ਚੜਦਾ ਸੀ, ਬਹੁਤਾ ਤੁਰਿਆ ਫਿਰਿਆ ਵੀ ਨਹੀਂ ਸੀ ਜਾਂਦਾ, ਰਾਤ ਨੂੰ ਨੀਂਦ ਨਹੀਂ ਸੀ ਆਉਂਦੀ, ਘਰਾੜੇ ਵਾਜੇ ਰਹਿੰਦੇ ਸੀ, ਕਈ ਵਾਰੀ ਤਾਂ ਦਿਨ ਚ ਹੀ ਸੌ ਜਾਂਦਾ ਸਾਂ। ਪਰ ਹੁਣ ਇਸ ਆਪਰੇਸ਼ਨ ਤੋਂ ਬਾਅਦ ਸਾਰਾ ਕੁਝ ਠੀਕ ਹੋ ਗਿਆ ਬਾਈ, 60 ਕਿਲੋ ਭਾਰ ਵੀ ਘਟ ਗਿਆ ਮੇਰਾ। ਕਮਾਲ ਦੀ ਗੱਲ ਇਹ ਹੈ ਕਿ ਮੇਰੀ ਸ਼ੂਗਰ ਵੀ ਨਾਲੋਂ ਨਾਲ ਠੀਕ ਹੋ ਗਈ।
ਕਮਾਲ ਹੈ, ਇੰਨਾ ਭਾਰ ਘਟ ਗਿਆ, ਕੋਈ ਕਮਜ਼ੋਰੀ ਤਾਂ ਮਹਿਸੂਸ ਨਹੀਂ ਹੁੰਦੀ?
ਨਾ ਬਾਈ ਨਾ, ਮੈਂ ਖੁਰਾਕ ਵੀ ਵਧੀਆ ਖਾਣਾ ਆ, ਤੇ ਕਮਜ਼ੋਰੀ ਤਾਂ ਦੂਰ ਦੀ ਗੱਲ ਹੈ, ਹੁਣ ਤਾਂ ਮੈਂ ਕੁੱਲ ਮਿਲਾ ਕੇ ਖੁਸ਼ੀ ਖੁਸ਼ ਆ।
ਕੁਲਾਰ ਹਸਪਤਾਲ ਮੋਟਾਪੇ ਲਈ, ਮਿੰਨੀ ਗੈਸਟ੍ਰਿਕ ਬਾਈਪਾਸ ਦਾ ਇੰਡੀਆ ਦਾ ਸਭ ਤੋਂ ਪਹਿਲਾ ਹਸਪਤਾਲ ਹੈ। ਆਪਣਾ ਵਜ਼ਨ ਘਟਾਉਣ ਲਈ ਤੁਸੀਂ ਵੀ ਪਤਾ ਨੋਟ ਕਰ ਲਓ, ਕੁਲਾਰ ਹਸਪਤਾਲ, GT ਰੋਡ, ਪੀਜਾ, ਨੇੜੇ ਖੰਨਾ, ਪੰਜਾਬ, ਇੰਡੀਆ। ਸੰਪਰਕ ਨੰਬਰ 9878090001, 9880-90-001। ਵੈਬਸਾਈਟ ਵਿਜ਼ਿਟ ਕਰੋ kularhospital.com।
ਗੈਲੇਕਸੀ ਮਾਈਗ੍ਰੇਸ਼ਨ, ਹਰ ਤਰ੍ਹਾਂ ਦੇ ਸਟੂਡੈਂਟ ਵੀਜ਼ਾ, TR-PR, ਇੰਪਲੋਇਰ ਨੋਮੀਨੇਸ਼ਨ, 457, RSMS ਅਤੇ ਤਾਜ਼ੀਆਂ ਤਬਦੀਲੀਆਂ ਲਈ ਪ੍ਰੋਫੈਸ਼ਨਲ ਸੇਵਾਵਾਂ ਦਿੰਦੇ ਨੇ। ਗਗਨਦੀਪ ਸ਼ਰਮਾ, ਮਾਈਗ੍ਰੇਸ਼ਨ ਕੰਸਲਟੈਂਟ, ਮਾਰਾ ਏਜੰਟ ਨੰਬਰ 1575-7771। ਜਿਨ੍ਹਾਂ ਨੂੰ ਭਾਰਤੀਆਂ ਵੱਲੋਂ ਦਰਪੇਸ਼ ਆਉਂਦੀਆਂ ਸਮੱਸਿਆਵਾਂ ਦੀ ਖਾਸ ਜਾਣਕਾਰੀ ਹੈ। ਇਹਨਾਂ ਦਾ ਮੁੱਖ ਦਫ਼ਤਰ ਕੈਨਬਰਾ ਦੇ ਵਿੱਚ ਤੇ ਦੂਜਾ ਦਫ਼ਤਰ ਲੁਧਿਆਣਾ, ਇੰਡੀਆ ਦੇ ਵਿੱਚ ਮੌਜੂਦ ਹੈ ਜੀ। ਵਾਜਿਬ ਕੀਮਤ ਦੇ ਉੱਪਰ ਕਲੀਅਰ ਤੇ ਆਨੈਸਟ ਸਲਾਹ ਦਿੰਦੇ ਨੇ ਜੀ। ਜ਼ਿਆਦਾ ਜਾਣਕਾਰੀ ਲਈ ਤੁਸੀਂ ਕਾਲ ਕਰ ਸਕਦੇ ਹੋ 04004184755, ਯਾਨੀ ਕਿ 04054-18755। ਤੁਸੀਂ ਈਮੇਲ ਵੀ ਕਰ ਸਕਦੇ ਹੋ galaxymigration@gmail.com ਤੇ, ਜਾਂ ਫਿਰ gmigration.com.au ਦੇ ਉੱਪਰ।
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋ ਗੋਲਡਨ ਗ੍ਰੇਨ ਫਲੋਰ ਮਿਲਸ ਦਾ ਗਰੇਵਾਲ ਚੱਕੀ ਆਟਾ, ਤਾਜ਼ਾ, ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ, ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ। ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਸ਼ਨ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428-895-564।
ਨਾਨਕ ਬੇਕਰੀ, ਡੈਂਡੀ ਨੌਂਗ, ਮੈਲਬਨ ਵਾਲੇ ਹਰਮਨ ਰੇਡੀਓ ਨੂੰ ਸਪਾਂਸਰ ਕਰਦੇ ਹਨ। ਸ਼ੁੱਧ ਵੈਜੀਟੇਰੀਅਨ ਕੇਕ, ਪੇਸਟਰੀ, ਕੁਲਚੇ ਛੋਲੇ, ਪਕੌੜੇ, ਰਸ ਮਲਾਈ ਅਤੇ ਹੋਰ ਵੀ ਬਹੁਤ ਕੁਝ ਉਪਲਬਧ ਹੈ। ਪਾਰਟੀ ਵਾਸਤੇ ਆਰਡਰ ਵੀ ਲਏ ਜਾਂਦੇ ਹਨ। ਕਲੇਟਨ, ਕ੍ਰੈਨਬੋਰਨ, ਬੈਰਿਕ ਜਾਂ ਸਪਰਿੰਗ ਰੇਲ ਵਾਲੇ ਜ਼ਰੂਰ ਦਰਸ਼ਨ ਦੇਣ। ਪਤਾ ਹੈ 76 ਹੈਮਿੰਗ ਸਟਰੀਟ, ਡੈਂਡੀਨੋਂਗ। ਫੋਨ 0425-888-856।
10 ਤੋਂ 15 ਸਾਲ ਦੇ ਤਜਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿਚ ਜੇ ਤੁਸੀਂ IELTS ਜਾਂ PTE ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ ਤਾਂ ਲਕਸ਼ PTE ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫਾਰ PTE ਐਂਡ IELTS ਐਟ ਵੈਰੀ ਅਫੋਰਡੇਬਲ ਪ੍ਰਾਈਸਿਸ। ਲਕਸ਼ PTE ਕੋਚਿੰਗ ਇੰਸਟੀਚਿਊਟ ਪੂਰੇ ਆਸਟ੍ਰੇਲੀਆ ਵਿਚ ਆਪਣੀ ਸੇਵਾਵਾਂ ਦੇ ਰਹੇ ਨੇ। ਫੇਸ ਟੂ ਫੇਸ IELTS ਤੇ PTE ਪ੍ਰੈਪਰੇਸ਼ਨ ਕਲਾਸਿਸ ਤੋਂ ਇਲਾਵਾ ਤੁਸੀਂ ਆਨਲਾਈਨ PTE ਕਲਾਸਿਸ ਵੀ ਲਗਾ ਸਕਦੇ ਹੋ। ਵਧੇਰੀ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 0404-527-518 ਜਾਂ ਵਿਜ਼ਿਟ ਕਰੋ www.lakshyaenglish.com.au। ਵੀ ਪ੍ਰੋਵਾਈਡ ਦ ਬੈਸਟ ਸਟ੍ਰੈਟਜੀਜ਼ ਐਂਡ ਟ੍ਰਿਕਸ ਟੂ ਅਸਿਸਟ ਯੂ ਇਨ ਅਚੀਵਿੰਗ ਯੋਰ ਡਿਜ਼ਾਇਰਡ ਸਕੋਰ। ਲਕਸ਼ਯ IELTS PTE ਕੋਚਿੰਗ ਇੰਸਟੀਚਿਊਟ, 28 ਚੈਡਰ ਰੋਡ, ਰਿਜ਼ਰਵੋਇਰ, ਵਿਕਟੋਰੀਆ।
ਤੁਹਾਡਾ ਘਰ ਨਹੀਂ ਬਣ ਸਕਦਾ ਕਦੇ ਕੀੜੇ ਮਕੌੜਿਆਂ ਦਾ ਅੱਡਾ ਜੇ ਉੱਥੇ ਪੈਸਟ ਕੰਟਰੋਲ ਕਰਨ ਆਉਣਗੇ ਬੱਗ ਬਸਟਰ ਵਾਲੇ ਨਵ ਪੱਡਾ। ਜੀ ਹਾਂ, ਨਵ ਪੱਡਾ ਨੂੰ ਸੰਪਰਕ ਕਰਨ ਲਈ ਫੋਨ ਨੰਬਰ ਨੋਟ ਕਰ ਲੋ 0406-96-84-36। ਇਸ ਤੋਂ ਇਲਾਵਾ ਤੁਸੀਂ ਉਹਨਾਂ ਦੀ ਵੈਬਸਾਈਟ ਵੀ ਚੈੱਕ ਕਰ ਸਕਦੇ ਹੋ www.bugbuster.com.au। ਜੀ ਹਾਂ, ਬੱਗ ਬਸਟਰ ਵਾਲੇ ਨਾ ਪੱਡਾ ਤੁਹਾਡੀ ਮਦਦ ਕਰ ਸਕਦੇ।
ਤੁਸੀਂ ਘਰ ਬਣਾਉਣ ਵਾਸਤੇ ਸੋਚ ਰਹੇ ਹੋ ਤਾਂ ਪਹਿਲਾਂ ਮਿਲੋ ਬਿਲਡਰਸ ਨੈਗੋਸ਼ੀਏਟਰਸ ਨੂੰ, ਹੈਲਪਿੰਗ ਯੂ ਗੈਟ ਏ ਸ਼ਾਰਪ ਡੀਲ। ਸਮਾਂ ਹੀ ਪੈਸਾ ਹੈ, ਸਹੀ ਬਿਲਡਰ ਲੱਭਣ ਦੇ ਲਈ ਆਪਣਾ ਕੀਮਤੀ ਸਮਾਂ ਬਚਾਓ। ਹਰਵਿੰਦਰ ਗਰਚਾ ਜੀ ਤੁਹਾਨੂੰ ਬਿਲਕੁਲ ਸਹੀ ਸਲਾਹ ਦੇਣਗੇ, ਸਹੀ ਬਿਲਡਰ ਲੱਭਣ ਅਤੇ ਕਾਗਜ਼ ਪੱਤਰ ਕਰਨ ਦੇ ਲਈ ਵੀ ਮਦਦ ਕਰਨਗੇ। ਉਹ ਆਪ ਵੀ ਲਾਇਸੈਂਸਡ ਬਿਲਡਰ ਨੇ, ਰੀਅਲ ਅਸਟੇਟ ਦੀਆਂ ਸੁਵਿਧਾਵਾਂ ਵੀ ਦਿੰਦੇ ਨੇ। ਮੈਲਬੌਰਨ ਦੇ ਵਿੱਚ ਘਰ ਬਣਾਉਣ ਦੇ ਲਈ ਹੁਣੇ ਸੰਪਰਕ ਕਰੋ ਹਰਵਿੰਦਰ ਗਰਚਾ ਨੂੰ 0477-500-600 ਤੇ ਜਾਂ ਵੈਬਸਾਈਟ ਨੋਟ ਕਰੋ negotiators.com.au।
ਦਿਲ ਨਾਲ ਦਿਲ ਮਿਲੇ ਤਾਹੀਓ ਗੱਲ ਬਣਦੀ ਆ, ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ। ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਜੀ, ਸ਼ਨਿਚਰਵਾਰ ਦੀ ਸੁਬਾਹ ਚੱਲ ਰਹੀ ਹੈ ਆਸਟ੍ਰੇਲੀਆ ਦੇ ਵਿਚ, 10:08 ਘੜੀ ਤੇ ਹੋਏ ਨੇ ਤੇ ਅੱਜ 20 ਜਨਵਰੀ ਹੈ। ਪ੍ਰੋਗਰਾਮ ਦੇ ਵਿਚ ਮੈਂ ਤੁਹਾਡਾ ਹੋਸਟ ਅਮਨਦੀਪ ਸਿੱਧੂ ਕੌਫ ਸਾਰਬਰ ਤੋਂ ਜੁਆਇਨ ਕੀਤਾ ਹੋਇਆ ਔਰ ਮੇਰੇ ਨਾਲ ਤਸਮੈਨੀਆ ਤੋਂ ਅਮਰੀਕ ਸਿੰਘ ਫਲੋਰਾ ਨੇ। ਮਾਫ਼ ਕਰਨਾ, ਥੋੜੀ ਡਿਸਟਰਬੈਂਸ ਆ ਰਹੀ ਹੈ ਕਿਉਂਕਿ ਟਰੈਵਲ ਕਰ ਰਹੇ ਨੇ। ਸੋ ਅਮਰੀਕ ਜੀ, ਪਹਿਲਾਂ ਤਾਂ ਤਸਮੈਨੀਆ ਦਾ ਹਾਲ ਚਾਲ ਤਾਂ ਦੱਸੋ ਵੀ ਕਿਸ ਤਰ੍ਹਾਂ ਦਾ ਮੌਸਮ ਹੈ, ਕੀ ਮਾਹੌਲ ਹੈ ਇੱਥੇ, ਤੁਹਾਨੂੰ ਕਿਸ ਤਰ੍ਹਾਂ ਦਾ ਲੱਗਿਆ?
ਅਮਦੀਪ, ਕੁੱਲ ਮਿਲਾ ਕੇ ਜਿਹੜੇ ਹੋਲੀਡੇ ਡੈਸਟੀਨੇਸ਼ਨ ਤਾਂ ਵੈਸੇ ਹੀ ਚੰਗੇ ਲੱਗਦੇ, ਜਦੋਂ ਹੋਲੀਡੇ ਜਾਂਦੇ ਹਾਂ ਤਾਂ ਵੈਸੇ ਹੀ ਚੰਗਾ ਲੱਗਦਾ ਹੁੰਦਾ। ਅਗਰ ਹੋਲੀਡੇ ਤੁਸੀਂ ਆਪਣੇ ਬੱਚੇ ਕੋਲ ਜਾਂਦੇ ਉਹਦੇ ਤੋਂ ਵੀ ਚੰਗਾ ਲੱਗਦਾ ਹੁੰਦਾ। ਤੇ ਤਸਮਾਨੀਆ ਦੇ ਵਿਚ ਤੁਹਾਨੂੰ ਪਤਾ ਹੈ ਕਿ ਮੇਰਾ ਲੜਕਾ 3-4 ਸਾਲ ਤੇ ਇੱਥੇ ਰਹਿ ਰਿਹਾ, ਜੋਬ ਕਰ ਰਿਹਾ ਤੇ ਉਹਦੇ ਕੋਲ ਆਮ ਤੌਰ ਤੇ ਜਾਣ ਦਾ ਮੌਕਾ ਮਿਲਦਾ ਤੇ ਇੱਕ ਸਾਲ ਦੇ ਵਿਚ 1-2 ਵਾਰ ਅਸੀਂ ਇੱਥੇ ਤਸਮਾਨੀਆ ਆਉਂਦੇ ਹਾਂ ਤੇ ਇੰਜੋਏ ਕਰਦੇ ਹਾਂ। ਤਸਮਾਨੀਆ ਅਮਦੀਪ ਜਦੋਂ ਫੈਡਰੇਸ਼ਨ ਬਣੀ ਸੀ 1901 ਦੇ ਵਿਚ ਤੇ ਇਹ ਇੱਥੇ ਦਾ 6ਵਾਂ ਰਾਜ ਬਣਿਆ ਸੀ ਆਸਟ੍ਰੇਲੀਆ ਦਾ। ਜਿੱਦਾਂ ਤੁਸੀਂ ਜਾਣਦੇ ਹੋ ਕਿ ਇੱਥੇ 6 ਟੈਰੀਟਰੀ 6 ਰਾਜ ਆ ਤੇ 2 ਯੂਨੀਅਨ ਟੈਰੀਟਰੀਜ਼ ਆ ਤੇ ਇੱਕ ਸਭ ਤੋਂ ਛੋਟਾ ਜਿਹੜਾ ਰਾਜ ਹੈ ਇੱਥੇ ਦਾ ਸਟੇਟ ਹੈ ਇੱਥੇ ਦਾ ਆਸਟ੍ਰੇਲੀਆ ਦਾ ਤਸਮਾਨੀਆ ਅਤੇ ਆਈਲੈਂਡ ਸਟੇਟ ਆ ਜਿਹੜਾ ਕਿ ਮੇਨਲੈਂਡ ਤੋਂ ਵੱਖਰਾ ਹੈ ਅਤੇ ਇੱਥੇ ਦੀ ਆਬਾਦੀ ਜਿਹੜੀ ਆ ਉਹ ਕਰੀਬ 1.5 ਮਿਲੀਅਨ ਹੈ। 1 ਮਿਲੀਅਨ ਵੀ ਨਹੀਂ, 5-6 ਲੱਖ ਦੇ ਕਰੀਬ ਇੱਥੇ ਆਬਾਦੀ ਆ ਅਤੇ ਇੱਥੇ ਜਿਹੜੀ ਆਬਾਦੀ ਆ ਬਹੁਤ ਘੱਟ ਵੱਧਦੀ ਆ, ਇੰਨੀ ਵੱਧਦੀ ਆ ਜਿੰਨੀ ਕਿ ਵੈਸਟਰਨ ਆਸਟ੍ਰੇਲੀਆ ਦੀ ਆਬਾਦੀ ਅਸੀਂ ਲੈ ਲਈਏ ਤਾਂ ਇੱਕ ਸਾਲ ਦੇ ਵਿਚ ਜਿੰਨੀ ਤਸਮਾਨੀਆ ਦੀ ਆਬਾਦੀ ਉਨੀ ਵੈਸਟਰਨ ਆਸਟ੍ਰੇਲੀਆ ਦੀ ਆਬਾਦੀ ਵੱਧ ਜਾਂਦੀ ਆ, ਜਿੱਦਾਂ ਇੱਕ ਇਹ ਐਡ ਹੋ ਜਾਂਦੀ ਆ। ਜਿਸ ਤਰ੍ਹਾਂ ਇੱਕ ਭਾਰਤ ਦੇ ਵਿਚ ਹਰ ਸਾਲ ਇੱਕ ਆਸਟ੍ਰੇਲੀਆ ਸਮਾਂ ਪੈਦਾ ਹੋ ਜਾਂਦਾ ਤੇ ਇੱਧਰ ਆਸਟ੍ਰੇਲੀਆ ਦੇ ਵਿਚ ਹਰ ਸਾਲ ਇੱਕ ਤਸਮਾਨੀਆ ਪੈਦਾ ਹੋ ਜਾਂਦਾ, ਕਈ ਤਸਮਾਨੀਆ ਪਰੇਸ਼ਾਨੀ ਦੋ ਤਿੰਨ ਪਰੇਸ਼ਾਨੀ ਪੈਦਾ ਹੋ ਜਾਂਦੇ ਆ ਵੈਸੇ ਸਾਰੇ ਆਸਟ੍ਰੇਲੀਆ ਦੇ ਵਿਚ ਕਾਫੀ ਆਬਾਦੀ ਵੱਧ ਰਹੀ ਆ ਲੇਕਿਨ ਜਿਹੜਾ ਤਸਮਾਨੀਆ ਸਟੇਟ ਆ ਕਾਫੀ ਅਮਦੀ ਬਾਕੀ ਸਟੇਟਾਂ ਦੇ ਨਾਲੋਂ ਇਹਦਾ ਜਿਹੜਾ ਵਾਤਾਵਰਨ ਆ ਜਾਂ ਇੱਥੇ ਦੀ ਜਿਹੜੀ ਜਲਵਾਯੂ ਆ ਥੋੜੀ ਜਿਹੀ ਡਿਫਰੈਂਟ ਆ ਜਦੋਂ ਕਹਿਰ ਬਰਸ ਰਿਹਾ ਹੁੰਦਾ ਹੈ ਗਰਮੀਆਂ ਦਾ ਦੂਜੀ ਸਟੇਟਾਂ ਦੇ ਵਿਚ ਤਾਂ ਇਹ ਕਾਫੀ ਸੁਹਾਵਣਾ ਇੱਥੇ ਮੌਸਮ ਰਿਹਾ ਹੈ ਤੇ ਘਰਾਂ ਦੇ ਵਿਚ ਵੀ ਮੈਂ ਦੇਖਿਆ ਕਿ ਅਮਨਦੀਪ ਏਅਰ ਕੰਡੀਸ਼ਨਰ ਲੱਗੀਆਂ ਹੁੰਦੀਆਂ ਲੇਕਿਨ ਉਹਨਾਂ ਨੂੰ ਚਲਾਉਣ ਦਾ ਮੌਕਾ ਬਹੁਤ ਘੱਟ ਮਿਲਦਾ ਤੇ ਸਰਦੀਆਂ ਨੂੰ ਥੋੜੀ ਜਿਹੀ ਹੀਟਿੰਗ ਵਗੈਰਾ ਦੀ ਲੋੜ ਪੈਂਦੀ ਆ ਵੈਸੇ ਜਿਹੜਾ ਮੌਸਮ ਆ ਆਮ ਮੌਸਮ ਆਮ ਵਰਗਾ ਮੌਸਮ ਰਹਿੰਦਾ ਜਿਹਦੇ ਵਿਚ ਨਾ ਤਾਂ ਗਰਮੀ ਹੁੰਦੀ ਆ ਨਾ ਬਹੁਤ ਸਰਦੀ ਹੁੰਦੀ ਆ ਤੇ ਇੱਥੇ ਦੀ ਜਿਹੜੀ ਨਾਲ ਇਕਾਨਮੀ ਵੀ ਦੱਸਦਾ ਉਹਨਾਂ ਦੀ
ਜੀ 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 ਪੈਸੇ ਧੇਲੇ ਦਾ ਤਾਂ ਪਹਿਲਾਂ ਖਿਆਲ ਰੱਖਣਾ ਪੈਂਦਾ ਆਪਾਂ ਨੂੰ
ਹਾਂਜੀ ਇੱਥੇ ਜਿਹੜਾ ਪੈਸਾ ਧੇਲਾ ਬਹੁਤਾ ਉਹਦੇ ਚ ਬਹੁਤ ਜ਼ਿਆਦਾ ਹੋਰ ਮਾਰ ਮੀਜ ਦਾ ਸਿਡਨੀ ਵਿਕਟੋਰੀਆ ਦੇ ਵਿਚ ਜਾਂ ਨਿਊ ਸਾਊਥ ਦੇ ਵਿਚ ਜਿਹੜੀ ਮਾਰ ਧਾੜ ਚੱਲ ਰਹੀ ਆ ਉਹ ਉਸ ਤਰ੍ਹਾਂ ਦੀ ਨਹੀਂ ਆ ਲੇਕਿਨ ਇੱਥੇ ਜਿਹੜੀ ਇਕਾਨਮੀ ਆ ਉਹ ਐਗਰੀਕਲਚਰ ਮੈਨੂਫੈਕਚਰਿੰਗ ਤੇ ਮਾਈਨਿੰਗ ਤੇ ਸਰਵਿਸ ਸੈਕਟਰੀ ਦੇ ਉਪਰ ਡਿਪੈਂਡ ਆ ਸਭ ਤੋਂ ਜ਼ਿਆਦਾ ਇੱਥੇ ਐਗਰੀਕਲਚਰ ਜਿੱਦਾਂ ਤੁਹਾਨੂੰ ਪਿਛਲੇ ਪ੍ਰੋਗਰਾਮਾਂ ਦੇ ਵਿਚ ਦੱਸਿਆ ਸੀ ਕਿ ਆਮ ਖੇਤੀਬਾੜੀ ਦੇ ਵਿਚ ਫਲ ਜਿਹੜੇ ਆ ਉਹ ਜ਼ਿਆਦਾ ਡੋਮੀਨੇਟ ਕਰਦੇ ਆ ਉਸ ਤੋਂ ਬਾਅਦ ਸਬਜ਼ੀਆਂ ਤੇ ਦੂਜੀ ਜਿਹੜੀ ਕਮਰਸ਼ੀਅਲ ਕਰੋਪਸ ਵੀ ਇੱਥੇ ਕਾਫੀ ਪੈਦਾ ਕੀਤੀਆਂ ਜਾਂਦੀਆਂ ਉਹਦੇ ਨਾਲ ਨਾਲ ਡੈਰੀ ਫਾਰਮਿੰਗ ਦਾ ਵੀ ਕੀਤਾ ਜਾਂਦਾ ਹੈ ਤਦ ਨਾਲ ਵੁੱਡ ਕਟਿੰਗ ਜਿਹਨੂੰ ਅਸੀਂ ਟਿੰਬਰ ਇੰਡਸਟਰੀ ਕਹਿੰਦੇ ਆ ਉਹ ਵੀ ਇੱਥੇ ਕਾਫੀ ਪ੍ਰਫੁੱਲਿਤ ਹੈ ਤੇ ਮੈਨੂੰ ਲੱਗ ਰਿਹਾ ਕਿ ਇਹ ਜਿਹੜਾ ਤਸਮਾਨੀਆ ਦਾ ਜੇ ਤੁਸੀਂ ਹੁਣ ਹਾਵਰਡ ਦੀ ਪੋਜੀਸ਼ਨ ਦੇਖੋ ਜਿਹੜਾ ਤਸਮਾਨੀਆ ਦੀ ਰਾਜਧਾਨੀ ਆ ਉਹਦੇ ਵਿਚ ਜਿਹੜੀ ਪ੍ਰੋਪਰਟੀ ਪ੍ਰਾਈਸ ਆ ਕਾਫੀ ਉਹਦੇ ਵਿਚ ਬੂਮ ਆ ਸਭ ਤੋਂ ਜ਼ਿਆਦਾ ਇਨਕਰੀਜ਼ ਜੇਕਰ ਕਿਸੇ ਸਟੇਟ ਵਿਚ ਹੋ ਰਹੀ ਆ ਪ੍ਰਾਈਸ ਦੀ ਤਾਂ ਉਹ ਮੈਲਬਰਨ ਤੋਂ ਦੂਜੇ ਨੰਬਰ ਤੇ ਅਗਰ ਦੇਖਿਆ ਜਾਵੇ ਤਾਂ ਉਹ ਹਾਵਰਡ ਸ਼ਹਿਰ ਪ੍ਰਾਈਸ ਕਾਫੀ ਵੱਧ ਰਹੀਆਂ ਆ ਕਿਉਂਕਿ ਜਿਹੜਾ ਇੱਥੇ ਸਿਆਣੇ ਬੰਦੇ ਆ ਆਸਟ੍ਰੇਲੀਆ ਦੇ ਦੂਜੇ ਪਾਰਟਸ ਤੋਂ ਦੂਜੇ ਹਿੱਸਿਆਂ ਤੋਂ ਜਿਹੜੇ ਇੱਥੇ ਓਲਡ ਏਜ ਸੈਂਟਰ ਆ ਉਹ ਕਾਫੀ ਉਹਨਾਂ ਦਾ ਵਾਧਾ ਵੀ ਪੜ ਰਿਹਾ ਸੀ ਕੱਲ ਉਹਨਾਂ ਦਾ ਕਾਫੀ ਵਾਧਾ ਇੱਥੇ ਹੋ ਰਿਹਾ ਤੇ ਆਪਣਾ ਰਿਟਾਇਰਮੈਂਟ ਤੋਂ ਬਾਅਦ ਲੋਕ ਇੱਥੇ ਇੱਕ ਸ਼ਾਂਤੀਮਈ ਜੀਵਨ ਬਤੀਤ ਕਰਨ ਦੀ ਕੋਸ਼ਿਸ਼ ਕਰਨਗੇ ਭਵਿੱਖ ਦੇ ਵਿਚ ਕਰ ਵੀ ਰਹੇ ਆ ਤੇ ਕਾਫੀ ਪ੍ਰਫੁੱਲਿਤ ਸਟੇਟ ਹੋ ਰਿਹਾ ਆ ਤੇ ਆਉਣ ਵਾਲੇ ਸਮੇਂ ਵਿਚ ਮੈਨੂੰ ਲੱਗਦਾ ਕਿ ਬਹੁਤ ਸਾਰੇ ਲੋਕ ਇਸ ਸਟੇਟ ਵੱਲ ਅਟਰੈਕਟ ਹੋਣਗੇ ਕਿਉਂਕਿ ਓਪਰਚੁਨਿਟੀਜ਼ ਬਹੁਤ ਹੁੰਦੀਆਂ ਜਿੱਥੇ ਆਬਾਦੀ ਘੱਟ ਹੋਵੇ ਉੱਥੇ ਓਪਰਚੁਨਿਟੀਜ਼ ਖੁੱਲੀਆਂ ਹੁੰਦੀਆਂ ਓਪਨ ਓਪਰਚੁਨਿਟੀ ਹੁੰਦੀਆਂ ਤੇ ਮੇਰੇ ਖਿਆਲ ਵਿਚ ਇਹੀ ਗੱਲ ਜਿਹੜੀ ਸਵਾਮੀਆਂ ਦੇ ਹੱਕ ਦੇ ਵਿਚ ਜਾ ਰਹੀ ਹੈ ਅੱਜ ਕੱਲ ਜੀ
ਅਮਰੀਕ ਜੀ ਸਾਡੇ ਬਹੁਤ ਸਾਰੇ ਸੱਜਣ ਜਿਹੜੇ ਉੱਥੇ ਗਏ ਨੇ ਉਨ੍ਹਾਂ ਚ ਗੁਰਜ ਬਹਾਦਰ ਹੋਣੀ ਵੀ ਨੇ ਆਪਣੇ ਹੋਰ ਮਿੱਤਰ ਸੱਜਣ ਜਿਹੜੇ ਪ੍ਰੋਗਰਾਮ ਚ ਮੈਸੇਜ ਵੀ ਭੇਜਦੇ ਹੁੰਦੇ ਨੇ ਤਸਮੈਨੀਆ ਤੋਂ ਤੇ ਸੁਣਨ ਦੇ ਵਿਚ ਆਇਆ ਕਿ ਉੱਥੇ ਜਿਹੜੀ ਜੋਬ ਪਰਸਪੈਕਟਿਵ ਹੈ ਕਾਫੀ ਪ੍ਰੋਫੈਸ਼ਨਲ ਤਰੀਕੇ ਦੇ ਨਾਲ ਅਵੇਲੇਬਿਲਿਟੀ ਹੈਗੀ ਆ ਤੇ ਚਲੋ ਬਹੁਤ ਵਧੀਆ ਲੱਗਿਆ ਤੇ ਤੁਸੀਂ ਵੀ ਆਲੇ ਦੁਆਲੇ ਹੋਰ ਦੇਖ ਕੇ ਆਉਣਾ ਤੇ ਆਪਾਂ ਨਾ ਇਸ ਤੋਂ ਪਹਿਲਾਂ ਕਿ ਅੱਗੇ ਮਸਲਿਆਂ ਵੱਲ ਚੱਲੀਏ ਤੇ ਥੋੜੇ ਆਪਾਂ ਮੈਸੇਜ ਜ਼ਰੂਰ ਲੈਣੇ ਆ ਤੇ ਸਤਨਾਮ ਗਿੱਲ ਹੋਣੀ ਮੈਲਬਨ ਤੋਂ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਸਤਿ ਸ੍ਰੀ ਅਕਾਲ ਜੀ ਰਵਿੰਦਰ ਸਿੰਘ ਸੇਨੀ ਵਾਲੇ ਸਾਰਿਆਂ ਨੂੰ ਹੱਥ ਜੋੜ ਕੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਨਾਈਸ ਪ੍ਰੋਗਰਾਮ ਚੱਲ ਰਿਹਾ ਥੈਂਕ ਯੂ ਰਵਿੰਦਰ ਜੀ ਸਰ ਮੁਹੱਬਤ ਜੀ ਆ ਗਏ ਤੁਸੀਂ ਵਾਪਸ ਤੇ ਮੈਨੂੰ ਲੱਗਦਾ ਇੰਡੀਆ ਤੋਂ ਆਏ ਨੇ ਤੇ ਉਹ ਵੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਬੁਲਾ ਰਹੇ ਨੇ ਮੈਲਬਨ ਤੋਂ ਤੇ ਜਗਤਾਰ ਭਾਜੀ ਮੈਂ ਤੁਹਾਡਾ ਮੈਸੇਜ ਜਿਹੜਾ ਹੋਲਡ ਰੱਖਿਆ ਹੋਇਆ ਤੇ ਆਪਾਂ ਇਸ ਮਸਲੇ ਤੇ ਫਰਦਰ ਆਪਾਂ ਗੱਲ ਕਰਨੀ ਆ ਤੇ ਯੁਕੇਸ਼ ਠਾਕੁਰ ਜਪਾਨ ਵਾਲੇ ਇਨ੍ਹਾਂ ਨੇ ਇੱਕ ਫੋਟੋ ਭੇਜੀ ਆ ਤੇ ਇਹ ਫੋਟੋ ਮੈਂ ਸ਼ੇਅਰ ਕਰ ਦਿੱਤੀ ਆ ਜੀ ਆਪਣੇ ਲਾਈਵ ਬਲੌਗ ਤੇ ਅਮਰੀਕ ਜੀ ਇਹ ਫੋਟੋ ਬੜੀ ਹਾਸੇ ਵਾਲੀ ਆ ਤੇ ਮੈਂ ਥੋੜੀ ਇਹਨੂੰ ਐਕਸਪਲੇਨ ਕਰਾਂਗਾ ਸਾਡੇ ਸੱਜਣ ਦੇਖਣ ਤੁਸੀਂ ਹਨੂੰਮਾਨ ਜੀ ਬਾਰੇ ਜਾਣਦੇ ਹੋ ਸਾਰੇ ਹਨਾ ਤੇ ਉਹਨਾਂ ਦੀ ਜਿਹੜੀ ਇਮੇਜ ਆ ਤੇ ਅਮਰੀਕ ਜੀ ਤੁਸੀਂ ਇਹ ਵੀ ਨੋਟ ਕੀਤਾ ਹੋਣਾ ਕਿ ਕਈ ਵਾਰੀ ਤੁਹਾਨੂੰ ਵਟਸਐਪ ਤੇ ਮੈਸੇਜ ਆਉਂਦੇ ਹੋਣੇ ਆ ਕਿ ਤੁਸੀਂ ਆਹ ਲਿਖ ਕੇ ਭੇਜੋ ਦਸਾਂ ਲੋਕਾਂ ਨੂੰ ਤੁਹਾਡਾ ਭਲਾ ਹੋਊਗਾ ਹਨਾ ਤੇ ਜੇ ਨਾ ਭੇਜਿਆ ਤਾਂ ਤੁਹਾਡਾ ਬੁਰਾ ਹੋਊਗਾ ਹਨਾ ਤੇ ਉਹ ਇੱਕ ਬੰਦਾ ਦਿਖਾਲਿਆ ਹੋਇਆ ਕਾਰਟੂਨ ਬਣਾਇਆ ਹੋਇਆ ਹਨੂੰਮਾਨ ਜੀ ਆਪਣੀ ਗਦਾ ਲੈ ਕੇ ਨਾ ਇੱਕ ਬਜੰਤਰ ਕਰ ਰਹੇ ਨੇ ਨੌਜਵਾਨ ਦਾ ਕਟਾਪਾ ਕਰ ਰਹੇ ਨੇ ਤੇ ਉਹਦੇ ਹੱਥ ਚ ਫੋਨ ਹੈ ਤੇ ਹਨੂੰਮਾਨ ਜੀ ਨੇ ਉਹਨੂੰ ਢਾਇਆ ਹੋਇਆ ਤੇ ਉਹ ਕਹਿ ਰਿਹਾ ਅਬ ਬਤਾ ਮੈਨੇ ਤੁਝੇ ਕਬ ਕਹਾ ਥਾ ਕਿ ਦਸ ਲੋਕੋਂ ਕੋ ਭੇਜ ਦੋ ਮੈਸੇਜ ਨਹੀਂ ਤੋ ਬੁਰਾ ਹੋਗਾ ਬਤਾ ਮੁਝੇ ਕਬ ਕਹਾ ਥਾ ਮੈਨੇ
ਅਮਨਦੀਪ ਵਟਸਐਪ ਤੇ ਨਾ ਮੈਸੇਜ ਏਦਾਂ ਦਾ ਹੜ ਆਇਆ ਹੁੰਦਾ ਇੰਨੇ ਮੈਸੇਜ ਆਉਂਦੇ ਆ ਅਨਨੈਸੈਸਰੀ ਮੈਸੇਜ ਆਉਂਦੇ ਆ ਕਈ ਵਾਰੀ ਤੁਸੀਂ ਕੀ ਕਰਦੇ ਆ ਕਿ ਜਿਹੜੇ ਜ਼ਰੂਰੀ ਮੈਸੇਜ ਵੀ ਹੁੰਦੇ ਆ ਨਾ ਉਹ ਵੀ ਉਹਨਾਂ ਦੀ ਆੜ ਵਿਚ ਤੁਸੀਂ ਡਿਲੀਟ ਕਰ ਦਿੰਦੇ ਆ ਕਈ ਵਾਰ ਪੜ੍ਹਦੇ ਨੀ ਤੁਸੀਂ ਇੰਨੇ ਮੈਸੇਜ ਆ ਰਹੇ ਹੁੰਦੇ ਆ ਬਿਲਕੁਲ ਫਜ਼ੂਲ ਦੀਆਂ ਗੱਲਾਂ ਲਿਖ ਲਿਖ ਕੇ ਭੇਜੀਆਂ ਜਾਂਦੀਆਂ ਇਧਰ ਉਧਰ ਮੈਸੇਜ, ਉਹੀ ਮੈਸੇਜ ਤੁਸੀਂ ਡਿਲੀਟ ਕਰਦੇ ਆ 4 ਮਿੰਟ ਬਾਅਦ 5 ਮਿੰਟ ਬਾਅਦ ਤੇ ਉਦਾਂ ਦੇ 3-4 ਹੋਰ ਉਹੀ ਮੈਸੇਜ ਇਧਰ ਉਧਰ ਘੁੰਮ ਫਿਰ ਕੇ ਆ ਜਾਂਦੇ ਆ। ਮੈਸੇਜ ਭੇਜੋ, ਜਰੂਰ ਭੇਜੋ, ਭੇਜਣੇ ਚਾਹੀਦੇ ਆ, ਲੇਕਿਨ ਉਹਨਾਂ ਵਿਚ ਓਰਿਜਨੈਲਿਟੀ ਵੀ ਤਾਂ ਕ੍ਰੀਏਟ ਕਰੋ ਨਾ। ਆਪ ਮੈਸੇਜ ਬਣਾਓ, ਆਪ ਲਿਖੋ, ਆਪ ਖੋਜ ਕਰਕੇ ਮੈਸੇਜ ਭੇਜੋ, ਭੇਜੇ ਭਜਾਏ ਮੈਸੇਜਾਂ ਨੂੰ ਅੱਗੇ ਨਾ ਚੱਕੋ।
ਆਪਾਂ ਪਹਿਲਾਂ ਵੀ ਗੱਲ ਕਰ ਚੁੱਕੇ ਆ ਕਿ ਜਿਹੜਾ ਦੇਖੋ ਐਵੇਂ ਇਧਰ ਉਧਰ ਦੀਆਂ ਗੱਲਾਂ ਵੀਡੀਓ ਭੇਜੀ ਜਾਣੇ, ਆਹ ਕਰੀ ਜਾਣਾ, ਹਨਾ, ਮਤਲਬ ਫੋਨ ਫੁੱਲ ਹੋਈ ਜਾਂਦੇ ਆ, ਇਟਸ ਨੈਗੇਟਿਵ ਇੰਪੈਕਟ ਪੈ ਰਿਹਾ। ਖੈਰ ਸੀਤਲ ਪ੍ਰਸਾਦ ਜੀ ਸਾਡੇ ਆ ਰਹੇ ਨੇ ਐਡਲੇਡ ਤੋਂ। ਜੈ ਹਿੰਦ ਭਾਜੀ, ਜੈ ਹਿੰਦ ਜੀ, ਬੜੇ ਚਿਰਾਂ ਬਾਅਦ ਤੁਹਾਡੀ ਆਵਾਜ਼ ਸੁਣ ਕੇ ਬੜੀ ਖੁਸ਼ੀ ਹੋਈ ਜੀ। ਸੀਤਲ ਪ੍ਰਸਾਦ ਵਾਲੇ, ਹਾਂਜੀ, ਤੁਹਾਡਾ ਵੀ ਬੜੀ ਦੇਰ ਬਾਅਦ ਮੈਸੇਜ ਆਇਆ, ਕੀ ਹਾਲ ਚਾਲ ਹੈ? ਠੀਕ ਠਾਕ ਹੋ? ਤੇ ਤੁਸੀਂ ਮੇਰਾ ਖਿਆਲ ਇੰਡੀਆ ਗਏ ਹੋਏ ਸੀ, ਇਸ ਕਰਕੇ ਨਹੀਂ ਜੁੜ ਪਾਏ। ਮਨਜੀਤ ਸਿੰਘ ਸਿੱਧੂ ਜੀ ਸਾਡੇ ਨੌਜਵਾਨ ਨੇ ਬਲਗੁਲਗੇ ਤੋਂ, ਉਨ੍ਹਾਂ ਨੇ ਨਾ ਗ੍ਰਿਫਿਥ ਦੀ ਫੋਟੋ ਭੇਜੀ ਆ ਜਿੱਥੇ ਪੰਜਾਬੀ ਦੇ ਵਿਚ ਵੀ ਲਿਖਿਆ ਹੋਇਆ ਜੀ ਆਇਆਂ ਨੂੰ ਤੇ ਬੈਂਕ। ਉਨ੍ਹਾਂ ਨੇ ਇਕ ਨਾ ਮੈਸੇਜ ਭੇਜਿਆ, ਮੈਂ ਸ਼ੇਅਰ ਕਰਤੀ ਆ, ਇਹ ਵਾਕਿਆ ਪੜਨ ਵਾਲੀ ਆ। ਪਿਛਲੇ ਹਫ਼ਤੇ ਇਨ੍ਹਾਂ ਨੇ, 2 ਹਫ਼ਤੇ ਪਹਿਲਾਂ ਇਨ੍ਹਾਂ ਨੇ ਖੀਰਿਆਂ ਦੀ ਫੋਟੋ ਭੇਜੀ ਸੀ। ਤੇ ਮੈਸੇਜ ਇਸ ਤਰ੍ਹਾਂ ਕਿ ਆਸਟ੍ਰੇਲੀਆ ਦੀ ਨੈਸ਼ਨਲ ਬੈਂਕ ਦੇ ਅੰਦਰ ਪੰਜਾਬੀ ਵਿਚ ਲੱਗਾ ਜੀਆਂ ਦਾ ਬੋਰਡ ਤੇ ਹੋਰ ਸਾਈਨ ਬੋਰਡ ਇਹ ਸਾਬਤ ਕਰਦੇ ਨੇ ਕਿ ਪੰਜਾਬ ਵਿਚ ਸਥਿਤ ਮਾਂ ਬੋਲੀ ਦੇ ਬੋਰਡ ਨੇ ਆਪਣੇ ਤਣੇ ਹੁਣ ਵਿਦੇਸ਼ਾਂ ਵਿਚ ਫੈਲਾ ਲਏ ਨੇ। ਪਰ ਆਸਟ੍ਰੇਲੀਆ ਵਿਚ ਜੰਮੇ ਪੰਜਾਬੀ ਨੌਜਵਾਨਾਂ ਦੀ ਗੱਲ ਕਰਕੇ ਅਤੇ ਉਨ੍ਹਾਂ ਦਾ ਪੰਜਾਬੀ ਮਾਂ ਬੋਲੀ ਪ੍ਰਤੀ ਵਰਤੀਰਾ ਦੇਖ ਕੇ ਇਸ ਤਰ੍ਹਾਂ ਮਹਿਸੂਸ ਹੁੰਦਾ ਹੈ ਕਿ ਤਰੱਕੀ ਦੀ ਦੌੜ ਵਿਚ ਅੱਗੇ ਲੰਘਣ ਲਈ ਹੁੰਦੀ ਜਦੋਜਹਿਦ ਵਿਚ ਲੱਗੇ ਪੰਜਾਬੀ ਮਾਪੇ ਕਿਤੇ ਆਪਣੇ ਪੰਜਾਬੀ ਬੋਲੀ ਨੂੰ ਪਛਾੜ ਰਹੇ ਹਨ ਤੇ ਉਨ੍ਹਾਂ ਬੋਰਡ ਦੇ ਤਣਿਆਂ ਉਪਰ ਆਰੀ ਰੱਖ ਰਹੇ ਨੇ। ਪੰਜਾਬੀ ਭਾਸ਼ਾ ਨੂੰ ਬਰਕਰਾਰ ਰੱਖਣ ਦੀ ਜਿੰਮੇਵਾਰੀ ਸਾਡੀ ਸਭ ਦੀ ਹੈ। ਜੇਕਰ ਅਸੀਂ ਆਪਣੇ ਆਪ ਇਸ ਨੂੰ ਮਾਨਤਾ ਨਹੀਂ ਦੇਵਾਂਗੇ ਤਾਂ ਹੋਰ ਕੌਣ ਦੇਵੇਗਾ? ਧੰਨਵਾਦ। ਬਿਲਕੁਲ ਸਹੀ ਤੁਸੀਂ ਪਕੜੇ ਹਾਂ ਤੇ ਦੇਖੋ ਹਰ ਬੰਦੇ ਨੂੰ ਚਾਹੀਦਾ ਕਿ ਉਹ ਆਪਣੀ ਪੰਜਾਬੀ ਮਾਂ ਬੋਲੀ ਜਾਂ ਕੋਈ ਵੀ ਬੋਲੀ ਆ ਜਿਹੜੀ ਉਨ੍ਹਾਂ ਦੀ ਮਦਰ ਟੰਗ ਹੈ ਉਸ ਨੂੰ ਬਰਕਰਾਰ ਰੱਖੇ। ਖੈਰ ਅਸੀਂ ਤਾਂ ਜੀ ਆਪਣੀ ਪੂਰੀ ਕੋਸ਼ਿਸ਼ ਕਰ ਰਹੇ ਹਾਂ। ਅਸੀਂ ਤਾਂ ਰੇਡੀਓ ਵੀ ਆਸਟ੍ਰੇਲੀਆ ਦੇ ਵਿਚ ਪੰਜਾਬੀ ਹੀ ਚਲਾ ਰਹੇ ਹਾਂ ਤੇ ਅੱਜ ਤੋਂ 20 ਸਾਲ ਹੋ ਗਏ ਅਸੀਂ ਤਾਂ ਇਸ ਦਾ ਹੋਕਾ ਦੇਈ ਜਾ ਰਹੇ ਨੇ। ਸੋ ਤੁਸੀਂ ਵੀ ਸਾਡੇ ਨਾਲ ਜੁੜੇ ਹੋ ਤੇ ਇਸ ਨੂੰ ਰਿਮਾਇੰਡ ਕਰਾ ਰਹੇ ਹੋ, ਬਹੁਤ ਬਹੁਤ ਧੰਨਵਾਦ ਜੀ ਤੁਹਾਡਾ। ਤੇ ਅਮਰਜੀਤ ਭਾਜੀ ਮਰਿੰਡਾ ਮੋਟਰ ਵਾਲੇ ਸਾਡੇ ਨਾਲ ਜੁੜੇ ਨੇ, ਕਹਿੰਦੇ ਸੋਰੀ ਆਈ ਮਿਸਡ ਯੂਰ ਕਾਲ। ਮੈਂ ਹਾਂਜੀ ਤੁਹਾਨੂੰ ਸਵੇਰੇ ਭਾਜੀ ਕਾਲ ਕੀਤੀ ਸੀ ਤੇ ਆਪਣੇ ਗੁਰੂ ਘਰ ਦੇ ਵਿਚ ਜੋ ਘਟਨਾ ਵਾਪਰੀ ਹੈ ਪਿਛਲੇ ਹਫ਼ਤੇ ਉਹ ਨਿੰਦਣਯੋਗ ਹੈ ਤੇ ਆਪਾਂ ਕੱਲ ਨੂੰ ਡਿਟੇਲ ਦੇ ਨਾਲ ਤੁਹਾਡੇ ਨਾਲ ਗੱਲ ਕਰਨਾ ਚਾਹਾਂਗੇ ਤੇ ਗਿਆਨੀ ਸੰਤੋਖ ਸਿੰਘ ਜੀ ਵੀ ਆ ਰਹੇ ਨੇ, ਉਸ ਦੇ ਵਿਚ ਆਪਾਂ ਇਹ ਮੁੱਦਾ ਜਿਹੜਾ ਆ ਉਹ ਆਪਾਂ ਸਹਿਜ ਦੇ ਨਾਲ ਸੰਖੇਪ ਨਹੀਂ ਪੂਰੀ ਡਿਟੇਲ ਦੇ ਨਾਲ ਗੱਲ ਕਰਾਂਗੇ। ਸੋ ਇੰਦਰ ਹੁਣੀ ਸਾਡੇ ਨਾਲ ਜੁੜੇ ਨੇ ਕੈਲੀਫੋਰਨੀਆ ਤੋਂ, ਇੰਦਰਜੀਤ ਕੈਲੀਫੋਰਨੀਆ ਤੋਂ। ਸਾਰਿਆਂ ਨੂੰ ਸਤਿ ਸ੍ਰੀ ਅਕਾਲ, ਪ੍ਰੋਗਰਾਮ ਵਧੀਆ ਚੱਲ ਰਿਹਾ ਤੇ ਹੱਕ ਬਾਰੇ ਪਰਮਾਤਮਾ ਦੇ ਨੇੜੇ ਕੌਣ ਪਹਿਲਾਂ ਹੈ ਉਸ ਦੇ ਬਾਰੇ ਵਧੀਆ ਢੰਗ ਨਾਲ ਤੇ ਸੌਖੇ ਢੰਗ ਨਾਲ ਤੁਸੀਂ ਦੱਸਿਆ, ਬਹੁਤ ਬਹੁਤ ਧੰਨਵਾਦ। ਸੋ ਸ਼ੁਕਰੀਆ ਜੀ ਤੁਹਾਡਾ ਬਹੁਤ ਬਹੁਤ। ਤਾਂ ਅਮਰੀਕ ਜੀ ਸੁਨੇਹੇ ਹੋਰ ਵੀ ਆ ਰਹੇ ਨੇ, ਆਪਾਂ ਉਨ੍ਹਾਂ ਨੂੰ ਵੀ ਨਾਲ ਹੀ ਲੈ ਲਈਏ। ਚਾਲ ਹੁਣੀ ਸਾਡੇ ਨਾਲ ਖ਼ਬਰਾਂ ਸਾਂਝੀਆਂ ਕਰ ਰਹੇ ਨੇ ਤੇ ਉਹ ਵੀ ਆਪਾਂ ਸ਼ੇਅਰ ਕਰਾਂਗੇ। ਕੁਲਵੀਰ ਸਿੰਘ ਧੰਜੂ ਸਿਡਨੀ ਤੋਂ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਹਾਂਜੀ ਸਤਿ ਸ੍ਰੀ ਅਕਾਲ ਕੁਲਵੀਰ ਸਿੰਘ ਜੀ, ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਪ੍ਰੋਗਰਾਮ ਦੇ ਵਿਚ। ਬੜੀ ਖੁਸ਼ੀ ਹੋਈ ਤੁਹਾਨੂੰ ਮਿਲੇ, ਅਸੀਂ ਆਪਾਂ ਗੱਲਬਾਤ ਹੋਈ ਤੇ ਗੁਰਪਰਨਦੀਪ ਸਿੰਘ ਬਲੈਕਟਾਊਨ ਤੋਂ ਵੀ ਗੁਰਫਤਿਹ ਬੁਲਾ ਰਹੇ ਨੇ, ਸਤਿ ਸ੍ਰੀ ਅਕਾਲ ਜੀ। ਸੋ ਅਮਰੀਕ ਜੀ, ਜਗਤਾਰ ਭਾਜੀ ਨੇ ਸੁਨੇਹਾ ਭੇਜਿਆ ਸੀ ਜਿਹੜਾ ਹੁਣ ਆਪਾਂ ਥੋੜੀ ਜਿਹੀ ਗੱਲ ਵੀ ਕਰਨੀ ਆ। ਪਹਿਲਾਂ ਤਾਂ ਉਹ ਕਹਿ ਰਹੇ ਨੇ ਕਿ ਮਨੁੱਖੀ ਫਿਤਰਤ ਰਹੀ ਸੋ ਇਨਸਾਨ ਕੋਲ ਨਹੀਂ ਹੁੰਦਾ ਸੀ ਉਸ ਨੂੰ ਪਾਉਣ ਦੀ, ਮਨੁੱਖੀ ਫਿਤਰਤ ਰਹੀ ਜੋ ਇਨਸਾਨ ਕੋਲ ਨਹੀਂ ਹੁੰਦਾ ਸੀ ਉਸ ਨੂੰ ਪਾਉਣ ਦੀ ਹਮੇਸ਼ਾ ਇੱਛਾ ਰਹੀ ਆ। ਗਰੀਬ ਦੇਸ਼ਾਂ ਦੇ ਲੋਕਾਂ ਨੂੰ ਪੈਸੇ ਤੇ ਹੋਮੇ ਦੇ ਲਾਲਚ ਦੇ ਕੇ ਖੜੇ ਕੀਤਾ ਜਾਂਦਾ ਰਿਹਾ ਹੈ, ਉਹ ਚਲਦੇ ਚਲਦੇ ਇੰਨੇ ਕੁ ਅਗਾਂਹ ਚਲੇ ਗਏ ਕਿ ਫਿਰ ਪਿਛਾਂਹ ਮੁੜਨਾ ਨਾਮੁਮਕਿਨ ਹੋ ਜਾਂਦਾ ਹੈ। ਦੂਜੀ ਗੱਲ ਉਨ੍ਹਾਂ ਨੇ ਕਹੀ ਹੈ ਕਿ ਦਿੱਲੀ ਸਰਕਾਰ ਨੇ ਪਾਰਲੀਮੈਂਟ ਸਕੱਤਰ ਸਿਰਫ ਨਾਂ ਦੇ ਲਾਏ ਸੀ। ਫਲੋਰਾ ਸਾਹਿਬ ਤੁਹਾਨੂੰ ਇਹ ਵੀ ਪਤਾ ਹੋਣਾ ਕਿ ਉਨ੍ਹਾਂ ਨੂੰ ਤਨਖਾਹ ਤੇ ਹੋਰ ਭੱਤੇ ਇਕ ਵਿਧਾਇਕ ਦੇ ਮਿਲਦੇ ਸੀ। ਬਾਦਲ ਸਰਕਾਰ ਦਾ ਵੀ ਜ਼ਿਕਰ ਕਰੋ, ਉਨ੍ਹਾਂ ਨੇ ਕਿੰਨੇ ਪਾਰਲੀਮੈਂਟ ਸਕੱਤਰ ਲਾਏ ਸੀ ਤੇ ਕੀ ਕੀ ਭੱਤੇ ਦਿੱਤੇ ਸੀ। ਹਾਂਜੀ, ਇਹਦੇ ਆਪਾਂ ਥੋੜੇ ਡਿਟੇਲ ਚ ਕਰਾਂਗੇ, ਪਰ ਉਹ ਜਿਹੜੇ ਪਾਰਲੀਮੈਂਟਰੀ ਸੈਕਟਰੀ ਨੇ ਉਹ ਕੱਲੇ, ਮੈਂ ਥੋੜਾ ਜਿਹਾ ਇਸ ਦੇ ਬਾਰੇ ਟਿੱਪਣੀ ਕਰਦਾ ਕਿ ਉਨ੍ਹਾਂ ਦੀ ਫਿਰ ਲੋੜ ਹੀ ਕੀ ਸੀ ਜੇ ਉਹ ਲਾਉਣੇ ਕੱਲੇ ਸੀ ਜਦੋਂ ਉਨ੍ਹਾਂ ਦਾ ਕੰਮੇ ਹੀ ਨਹੀਂ ਸੀ ਕੋਈ, ਹੈ ਨਾ। ਸੋ ਉਹ ਵੀ ਇਕ ਇਨਕੁਆਇਰੀ ਦਾ ਕਾਰਨ ਹੁੰਦਾ ਕਿਉਂਕਿ ਸੈਕਟਰੀ ਦੀ ਜਿਹੜੀ ਪੋਜੀਸ਼ਨ ਹੁੰਦੀ ਹੈ ਨਾ ਉਹ ਕਈ ਵਾਰੀ ਵਿਧਾਇਕ ਨਾਲੋਂ ਜ਼ਿਆਦਾ ਬਣ ਜਾਂਦੀ ਹੈ। ਸੋ ਇਹ ਇਧਰੋਂ
ਅਮਰੀਕ ਮੈਂ ਇੱਥੇ ਇਹ ਟਿੱਪਣੀ ਕਰਨੀ ਚਾਹਾਂਗਾ ਕਿ ਆਮ ਆਦਮੀ ਪਾਰਟੀ ਦੀ ਜਿਹੜੀ ਹੋਂਦ ਬਣੀ ਸੀ ਨਾ, ਹੋਂਦ ਵਿਚ ਆਈ ਸੀ, ਉਹਦਾ ਜਿਹੜੀ ਸ਼ਾਖ ਸੀ ਨਾ, ਉਹਦੀ ਇੱਕ ਤਰ੍ਹਾਂ ਦੇ ਨਾਲ ਸ਼ਾਖ ਜਿਹੜੀ ਸੀ ਉਹ ਕਾਫੀ ਸਾਫ਼ ਸੁਥਰੀ ਸੀ ਅਤੇ ਉਹਦੇ ਵਿਚ ਇਹ ਵੀ ਕਿਹਾ ਜਾਂਦਾ ਸੀ ਇਹ ਬਾਕੀ ਪਾਰਟੀਆਂ ਨਾਲੋਂ ਵੱਖਰੀ ਹੈ, ਵੱਖਰੇ ਢੰਗ ਦੇ ਨਾਲ ਕੰਮ ਕਰੇਗੀ, ਇਹਦੇ ਵਿਚ ਹਾਇਰਾਰਕੀਕਲ ਸਟਰਕਚਰ ਜਿਹੜਾ ਬਹੁਤ ਸਿੰਪਲ ਹੋਏਗਾ, ਲੋਕਾਂ ਕੰਮ ਕਰਨ ਦਾ ਢੰਗ ਬੜਾ ਸਿੰਪਲ ਹੋਏਗਾ। ਅਗਰ ਅਸੀਂ ਇਹੀ ਐਗਜ਼ਾਮਪਲ ਦੇ ਕੇ ਕਿ ਅਕਾਲੀਆਂ ਨੇ ਵੀ ਲਾਏ ਸੀ ਅਤੇ ਅਸੀਂ ਵੀ ਲਾਣੇ ਆ ਜਾਂ ਅਸੀਂ ਵੀ ਲਾ ਸਕਦੇ ਹਾਂ, ਫਿਰ ਅਕਾਲੀਆਂ ਤੇ ਸਾਡੇ ਵਿਚ ਕੀ ਫਰਕ ਰਿਹਾ? ਫਿਰ ਤਾਂ ਉਹੀ ਗੱਲ ਹੋਈ ਨਾ, ਸਾਡੇ ਔਰ ਅਕਾਲੀਆਂ ਦੇ ਵਿਚ ਕੋਈ ਫਰਕ ਨਹੀਂ ਰਿਹਾ, ਹਾਂਜੀ। ਮੈਂ ਤਾਂ ਇਹੀ ਕਹਾਂਗਾ ਕਿ ਅਗਰ ਅਕਾਲੀਆਂ ਨੇ ਕੀਤੇ ਸੀ ਤਾਂ ਉਹਨਾਂ ਨੇ ਬੁਰੇ ਕੀਤੇ ਸੀ, ਤੇ ਇਹ ਆਮ ਆਦਮੀ ਪਾਰਟੀ ਨੂੰ ਨਹੀਂ ਕਰਨੇ ਚਾਹੀਦੇ।
ਹਾਂਜੀ, ਉਹੀ ਇੱਥੇ ਅੰਗਰੇਜ਼ੀ ਕਹਾਵਤ ਵੀ ਹੁੰਦੀ ਹੈ, ਟੂ ਰੋਂਗਸ ਡਸਨਟ ਮੇਕ ਇਟ ਰਾਈਟ, ਹੈ ਨਾ। ਤੇ ਅਮਰੀਕ ਜੀ, ਦੂਜੀ ਗੱਲ ਹੁਣ ਆਪਾਂ ਥੋੜੀ ਆਮ ਆਦਮੀ ਪਾਰਟੀ ਦੀ ਕਰ ਲਈਏ ਦਿੱਲੀ ਦੇ ਵਿਚ। ਤੁਸੀਂ ਮਤਲਬ ਦਿੱਲੀ ਜਾਂਦੇ ਰਹਿੰਦੇ ਹੋ, ਤੁਹਾਡੇ ਰਿਸ਼ਤੇਦਾਰ ਵੀ ਆ, ਆਏ ਵੀ ਸੀ, ਤੇ ਮੇਰੀ ਵੀ ਗੱਲਬਾਤ ਹੋਈ ਸੀ। ਹੁਣ ਉਧਰ ਪੰਜਾਬ ਦੇ ਵਿਚ ਕਾਫੀ ਹਾਲਾਤ ਜਿਹੜੇ ਨੇ ਪਤਲੇ ਨੇ, ਹੈ ਨਾ, ਮਤਲਬ ਐਜ਼ ਏ ਇਫੈਕਟਿਵ। ਹੁਣ ਰਾਣਾ ਗੁਰਜੀਤ ਹੁਣੀ ਰਿਜ਼ਾਈਨ ਦਿੱਤਾ ਆ, ਠੀਕ ਹੈ, ਚਲੋ ਸੁਖਪਾਲ ਖਹਿਰਾ ਹੁਣਾਂ ਨੇ ਬਹੁਤ ਉਦਮ ਕੀਤਾ, ਪਰ ਉਨ੍ਹਾਂ ਦੇ ਨਾਲ ਬਹੁਤਾ ਜਿਹੜੀ ਆਮ ਆਦਮੀ ਪਾਰਟੀ ਦਾ ਬਾਕੀ ਕੈਡਰ ਆ ਉਹ ਨਹੀਂ ਖੜਿਆ। ਸੋ ਕੱਲੇ ਸੁਖਪਾਲ ਖਹਿਰਾ ਹੁਣੀ ਹੀ ਇਸ ਨੂੰ ਮਤਲਬ ਝੰਡਾ ਚੱਕੀ ਖੜੇ ਰਹੇ, ਤੇ ਉਨ੍ਹਾਂ ਨੂੰ ਪਰਸਨਲ ਅਟੈਕ ਵੀ ਕਰਨੇ ਪਏ। ਬੀਬੀ ਜਗੀਰ ਕੌਰ ਹੁਣਾਂ ਨੇ ਵੀ ਬਹੁਤ ਹਮਲੇ ਕੀਤੇ ਰਾਣਾ ਗੁਰਜੀਤ ਨੂੰ ਬਚਾਉਣ ਦੇ ਲਈ, ਤੇ ਕਿਉਂਕਿ ਉਨ੍ਹਾਂ ਦੀ ਆਪਸੀ ਭਾਈਬੰਦੀ ਆ। ਹੁਣ ਉਨ੍ਹਾਂ ਦਾ ਰਿਜ਼ਾਈਨ ਹੋ ਗਿਆ, ਤੇ ਹੁਣ ਗੱਲਾਂ ਵਿਚੋਂ ਇਹ ਨਿਕਲਦੀਆਂ ਨੇ ਕਿ ਅੰਦਰੋਂ ਅੰਦਰੀ ਮਤਲਬ ਸੁਖਪਾਲ ਖਹਿਰਾ ਹੁਣਾਂ ਨੂੰ ਪਹਿਲਾਂ ਪਤਾ ਸੀਗਾ, ਕੈਪਟਨ ਅਮਰਿੰਦਰ ਸਿੰਘ ਹੁਣਾਂ ਦੇ ਬਰਾਬਰ ਹੀ ਪਤਾ ਸੀ। ਸੋ ਇਸ ਤੋਂ ਅੰਦਾਜ਼ਾ ਲਾ ਰਹੇ ਨੇ ਕਿ ਜਿਹੜਾ ਰਾਹੁਲ ਗਾਂਧੀ ਦਾ ਲਿੰਕ ਜਿਹੜਾ ਆ ਉਹ ਬਣਿਆ ਹੋਇਆ ਸੁਖਪਾਲ ਖਹਿਰਾ ਨੇ। ਹੁਣ ਸਿਆਸੀ ਖੇਤਰਾਂ ਦੇ ਵਿਚ ਇਹ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਹੋ ਸਕਦਾ ਹੈ ਆਉਣ ਵਾਲੇ ਸਮੇਂ ਦੇ ਵਿਚ ਸੁਖਪਾਲ ਖਹਿਰਾ ਕਾਂਗਰਸ ਦੇ ਵਿਚ ਜੁਆਇਨ ਕਰ ਜਾਣ। ਤੁਹਾਡਾ ਕੀ ਇਹਦੇ ਬਾਰੇ, ਤੁਹਾਡੀ ਕੀ ਰਾਏ ਆ?
ਅਮਰੀਕ ਆਮ ਆਦਮੀ ਪਾਰਟੀ ਦੀ ਪੰਜਾਬ ਦੇ ਵਿਚ ਜਦੋਂ ਉਨ੍ਹਾਂ ਨੂੰ ਕਾਫੀ ਮੇਰੇ ਖਿਆਲ ਵਿਚ ਜੇ ਅੱਜ ਤੋਂ ਇਕ ਸਾਲ ਪਹਿਲਾਂ ਦੀ ਸਥਿਤੀ ਦੇਖੀ ਜਾਵੇ, ਰਾਜਨੀਤਿਕ ਸਮੀਕਰਨ ਦੇਖੇ ਜਾਣ ਜਾਂ ਰਾਜਨੀਤਿਕ ਜਿਹੜੀਆਂ ਹਵਾਵਾਂ ਚੱਲਦੀਆਂ ਸੀ ਉਹ ਆਮ ਆਦਮੀ ਪਾਰਟੀ ਦੇ ਕਾਫੀ ਹੱਕ ਦੇ ਵਿਚ ਚੱਲ ਰਹੀਆਂ ਸੀਆਂ, ਲੇਕਿਨ ਉਹਦੀ ਜਿਹੜੀ ਯੂਟੀਲਾਈਜੇਸ਼ਨ ਹੈ, ਕੈਪੀਟਲਾਈਜੇਸ਼ਨ ਹੈ, ਉਹ ਪੂਰੀ ਤਰੀਕੇ ਦੇ ਨਾਲ ਨਹੀਂ ਕੀਤੀ ਗਈ। ਉਨ੍ਹਾਂ ਤੋਂ ਇਹੀ ਨਹੀਂ ਨਿਰਧਾਰਿਤ ਹੋਇਆ ਕਿ ਇਸ ਪਾਰਟੀ ਦਾ ਮੁੱਖ ਮੰਤਰੀ ਕੌਣ ਬਣੇਗਾ। ਦੋ ਤਿੰਨ ਵਿਅਕਤੀ ਅਜਿਹੇ ਸੀ ਜਿਹੜੇ ਕਿ ਚੰਗੇ ਜਿਹੜੇ ਲੋਕ ਸੀ ਉਨ੍ਹਾਂ ਨੂੰ ਅੱਗੇ ਨਹੀਂ ਆਉਣ ਦਿੰਦੇ ਸੀ, ਜਿਨ੍ਹਾਂ ਦੇ ਵਿਚ ਮੈਂ ਨਾਂ ਤਾਂ ਨਹੀਂ ਲੈਣਾ ਚਾਹੁੰਦਾ, ਉਹ ਕਿਹੜੇ ਕਿਹੜੇ ਵਿਅਕਤੀ, ਸਾਰਿਆਂ ਨੂੰ ਪਤਾ ਹੈ ਕਿ ਸਟੇਜਾਂ ਇਕੱਠੀਆਂ ਕਰ ਲੈਂਦੇ ਸੀ, ਉਨ੍ਹਾਂ ਵਿਚ ਭਾਰੀ ਗਿਣਤੀ ਦੇ ਵਿਚ ਲੋਕ ਇਕੱਠੇ ਹੋ ਜਾਂਦੇ ਸੀ, ਲੇਕਿਨ ਉਨ੍ਹਾਂ ਨੂੰ ਵੋਟ ਦੇ ਵਿਚ ਕਨਵਰਟ ਨਹੀਂ ਕਰ ਪਾਏ। ਅਜਿਹੇ ਲੀਡਰ ਜਿਹੜੇ ਸੀ, ਜਿੱਦਾਂ ਸੁਖਪਾਲ ਖਹਿਰਾ, ਉਨ੍ਹਾਂ ਕੋਲ ਇਕ ਐਸੈਟ ਸੀਗਾ ਜਿਹੜਾ ਕਿ ਅਗਰ ਉਹਨੂੰ ਡਿਕਲੇਅਰ ਕਰ ਦਿੰਦੇ ਉਦੋਂ ਕਿ ਇਹ ਸਾਡਾ ਮੁੱਖ ਮੰਤਰੀ ਹੋਵੇਗਾ, ਤੇ ਮੇਰੇ ਖਿਆਲ ਦੇ ਵਿਚ ਉਦੋਂ ਹੋ ਸਕਦਾ ਸੀ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਚ ਬਣ ਜਾਂਦੀ, ਕਿਉਂਕਿ ਇਕ ਉਨ੍ਹਾਂ ਤੋਂ ਲੀਡਰ ਹੀ ਨਹੀਂ ਕੋਸ਼ਿਸ਼ ਹੋਇਆ ਕਿ ਉਨ੍ਹਾਂ ਦਾ ਲੀਡਰ ਕੌਣ ਹੋਵੇਗਾ। ਉਨ੍ਹਾਂ ਨੂੰ ਲੋਕ ਤਾਂ ਚਾਹੁੰਦੇ ਸੀ ਕਿ ਬਦਲਾਵ ਹੋਵੇ, ਲੇਕਿਨ ਬਦਲਾਵ ਤੇ ਕੰਮ ਕਿੱਦਾਂ ਚੱਲਣਾ ਸੀ? ਇਹ ਵੀ ਤਾਂ ਲੋਕ ਅੱਜ ਕੱਲ ਸਿਆਣੇ ਆ ਨਾ, ਕਾਫੀ ਸਿਆਣੇ ਆ। ਸੁਖਪਾਲ ਖਹਿਰਾ ਅਮਨਦੀਪ ਇਕ ਐਸੈਟ ਆ ਜਿਹੜੇ ਆਮ ਆਦਮੀ ਪਾਰਟੀ ਕੋਲ, ਅਗਰ ਇਨ੍ਹਾਂ ਨੂੰ ਪ੍ਰੋਪਰ ਯੂਟੀਲਾਈਜੇਸ਼ਨ ਹਾਲੇ ਵੀ ਕੀਤਾ ਜਾਵੇ ਤਾਂ ਜਿਹੜੀ ਇਕ ਡਿਗਰੀ ਸ਼ਾਖ ਆ ਆਮ ਆਦਮੀ ਪਾਰਟੀ ਦੀ, ਉਸ ਨੂੰ ਖੜਾ ਕੀਤਾ ਜਾ ਸਕਦਾ, ਉਸ ਨੂੰ ਬਚਾਇਆ ਜਾ ਸਕਦਾ। ਲੇਕਿਨ ਲੱਗ ਰਿਹਾ ਜਿਸ ਤਰ੍ਹਾਂ ਕਿ ਹਾਲਾਤ ਪੰਜਾਬ ਚ ਬਣੇ ਹੋਏ ਆ ਕਿ ਆਮ ਆਦਮੀ ਪਾਰਟੀ ਦਾ ਕੋਈ ਭਵਿੱਖ ਪੰਜਾਬ ਦੇ ਵਿਚ ਨਹੀਂ ਦਿਖਾਈ ਦੇ ਰਿਹਾ ਮੈਨੂੰ। ਅਗਲੇ ਇਲੈਕਸ਼ਨ ਦੇ ਵਿਚ ਮੇਰੇ ਖਿਆਲ ਦੇ ਵਿਚ ਬੜਾ ਹੀ ਮੁਸ਼ਕਿਲ ਉਹਦੇ ਲਈ ਹੋਏਗਾ ਇਲੈਕਸ਼ਨ ਨੂੰ ਜਿੱਤਣਾ, ਜਿੱਦਾਂ ਕਿ ਹੁਣ ਨਗਰ ਨਿਗਮ ਦੀਆਂ ਚੋਣਾਂ ਵਿਚ ਉਹਦਾ ਹਾਲ ਹੋਇਆ, ਜਾਂ ਆਮ ਜਨਤਾ ਦੇ ਵਿਚ ਉਹਦਾ ਜਿਹੜਾ ਹਾਲ ਆ ਅੱਜ ਕੱਲ ਪੰਜਾਬ ਦੇ ਵਿਚ ਵੀ, ਦਿੱਲੀ ਦੇ ਵਿਚ ਵੀ, ਉਸ ਤੋਂ ਤਾਂ ਨਹੀਂ ਲੱਗਦਾ ਕਿ ਜਿਹੜੀ ਇੱਕ ਲੋਕਾਂ ਦੀ ਕਿਰਨ, ਆਸਤੀ ਕਿਰਨ ਜਿਹੜੀ ਜਾਗੀ, ਖਾਸ ਤੌਰ ਤੇ ਜਿਹੜੇ ਓਵਰਸੀਜ਼ ਲੋਕ ਰਹਿੰਦੇ ਉਨ੍ਹਾਂ ਲਈ, ਕਿ ਇਹ ਕਿਸੇ ਸਿਰੇ ਚੜ ਸਕੇਗੀ। ਅਗਰ ਲੀਡਰਸ਼ਿਪ ਹਾਲੇ ਵੀ ਸੰਭਾਲੀ ਜਾਏ, ਇੱਕ ਖਹਿਰਾ ਵਰਗੇ ਲੀਡਰ ਪੈਦਾ ਕੀਤੇ ਜਾਣ, ਜਾਂ ਉਹ ਪਾਰਟੀ ਵਿਚ ਆਈਡੈਂਟੀਫਾਈ ਕਰਕੇ ਲਾਏ ਜਾਣ, ਹੋ ਸਕਦਾ ਹੈ ਜਿਹੜੀ ਬਿਗੜੀ ਸ਼ਾਖ ਉਹ ਬਰਕਰਾਰ ਰਹੇਗੀ। ਤੁਹਾਡੇ ਛੇੜੀ ਆ ਗੱਲ ਕਿ ਸੁਖਪਾਲ ਖਹਿਰਾ ਨੂੰ ਕਾਂਗਰਸ ਵਿਚ ਲਿਆ ਲਿਆ ਜਾਵੇਗਾ ਜਾਂ ਨਹੀਂ ਲੈ ਲਿਆ ਜਾਵੇਗਾ, ਇਸ ਗੱਲ ਨੂੰ ਜਾਰੀ ਰੱਖੋ।
ਹਾਂਜੀ, ਮੇਰਾ ਆਪਣਾ ਅੰਦਾਜ਼ਾ ਹੈ ਕਿ ਜਿਸ ਹਿਸਾਬ ਨਾਲ ਕੰਮ ਚੱਲ ਰਿਹਾ ਕਿ ਰਾਣਾ ਗੁਰਜੀਤ ਉਨ੍ਹਾਂ ਨੂੰ ਸਾਈਡ ਕੀਤਾ ਜਾ ਰਿਹਾ ਤੇ ਉਧਰ ਜਿਹੜੇ ਕਾਂਗਰਸ ਦੇ ਜਿਹੜੇ ਫਿਊਚਰ ਲੀਡਰ ਨੇ, ਅਮਰੀਕ ਜੀ ਇਹ ਵੀ ਇਕ ਬੜਾ ਚਿੰਤਨ ਦਾ ਵਿਸ਼ਾ ਹੁੰਦਾ ਕਿ ਪਾਈਪ ਲਾਈਨ ਦੇ ਵਿਚ ਲੀਡਰ ਹੋਣੇ ਚਾਹੀਦੇ ਹਰੇਕ ਪਾਰਟੀ ਦੇ। ਹੁਣ ਆਮ ਆਦਮੀ ਪਾਰਟੀ ਦੇ ਲੀਡਰਾਂ ਦੀ ਤਾਂ ਤੁਸੀਂ ਗੱਲ ਕਰ ਚੁੱਕੇ ਆ ਕਿ ਉਹ ਇਲੈਕਸ਼ਨ ਤੋਂ ਪਹਿਲਾਂ ਡਿਸਾਈਡ ਹੀ ਨਹੀਂ ਕਰ ਸਕੇ ਕਿ ਉਨ੍ਹਾਂ ਦਾ ਚੀਫ ਮਿਨਿਸਟਰ ਕੌਣ ਹੋਊਗਾ, ਉਨ੍ਹਾਂ ਦੀ ਇਕ ਮੂਲ ਸਮੱਸਿਆ ਹੈ, ਉਹ ਹੁਣ ਵੀ ਰਹਿਣੀ ਆ। ਜੇ ਫਿਰ ਇਲੈਕਸ਼ਨ ਹੋ ਗਈ ਫਿਰ ਵੀ ਇਹੀ ਇਲੈਕਸ਼ਨ ਹੋਣੀ, ਫਿਰ ਵੀ ਕਈ ਕੈਂਡੀਡੇਟ ਖੜਨੇ ਨੇ। ਹੁਣ ਅਕਾਲੀ ਦਲ ਨੂੰ ਆਪਾਂ ਕੰਪੇਅਰ ਕਰੀਏ ਤਾਂ ਉਨ੍ਹਾਂ ਨੇ ਇਫੈਕਟਿਵਲੀ ਸੁਖਬੀਰ ਬਾਦਲ ਨੂੰ ਮਤਲਬ ਐਜ ਏ ਫਿਊਚਰ ਚੀਫ ਮਿਨਿਸਟਰ ਪ੍ਰੋਜੈਕਟ ਕੀਤਾ ਹੋਇਆ ਕਿ ਜਦੋਂ ਹੁਣ ਇਲੈਕਸ਼ਨ ਹੋਏਗੀ ਬਾਦਲ ਸਾਹਿਬ ਤੋਂ ਬਾਅਦ ਉਹ ਬਣਨਗੇ। ਉਸ ਤੋਂ ਬਾਅਦ ਉਨ੍ਹਾਂ ਤੀਜੇ ਥਾਂ ਤੇ ਵੀ ਮਜੀਠੀਆ ਸਾਹਿਬ ਵੀ ਬੈਠੇ ਨੇ, ਹਨਾ। ਸੋ ਉਨ੍ਹਾਂ ਦੀ ਇਕ ਲਾਈਨ ਹੈ, ਮਤਲਬ ਫਿਊਚਰ ਲਾਈਨ ਹੈ ਜਿਹੜੀ ਕਿ ਪਾਰਟੀ ਨੂੰ ਵੀ ਦਿਸ ਰਹੀ ਹੈ ਔਰ ਪੰਜਾਬ ਦੇ ਲੋਕਾਂ ਨੂੰ ਵੀ। ਆਮ ਆਦਮੀ ਪਾਰਟੀ ਦਾ ਹਜੇ ਵੀ ਕਲੀਅਰ ਨਹੀਂ ਹੈਗਾ ਕਿ ਕੌਣ ਬਣੇਗਾ, ਕਿਉਂਕਿ ਜਿਸ ਤਰ੍ਹਾਂ ਉਨ੍ਹਾਂ ਨੇ ਰਾਣਾ ਗੁਰਜੀਤ ਦੇ ਅਗੇਂਸਟ ਕੈਂਪੇਨ ਵਿੱਢੀ ਸੀ ਸੁਖਪਾਲ ਖਹਿਰਾ ਨੇ, ਉਨ੍ਹਾਂ ਦਾ ਥੋੜਾ ਜਿਹਾ ਪਰਸਨਲ ਮਾਮਲਾ ਵੀ ਸੀਗਾ, ਉਨ੍ਹਾਂ ਦੇ ਇਲਾਕੇ ਦੇ ਸੀ ਨਾ, ਥ੍ਰੀ ਵੇ ਗੇਮ ਚੱਲਦੀ ਉਥੇ, ਬੀਬੀ ਜਗੀਰ ਕੌਰ, ਗੁਰਜੀਤ ਰਾਣਾ ਤੇ ਸੁਖਪਾਲ ਖਹਿਰਾ। ਸੋ ਉਨ੍ਹਾਂ ਦੀ ਰਵਾਇਤੀ ਉਹ ਗੇਮ ਚੱਲੀ ਆਉਂਦੀ ਆ। ਸੋ ਉਸ ਦੇ ਵਿਚ ਆਮ ਆਦਮੀ ਪਾਰਟੀ ਬਾਕੀ ਜਿਹੜੀ ਆ ਉਹ ਕਿਤੇ ਵੀ ਖੜੀ ਨਹੀਂ ਦਿਖਾਈ ਦਿੱਤੀ ਸੁਖਪਾਲ ਖਹਿਰਾ ਦੇ ਨਾਲ, ਤੇ ਉਨ੍ਹਾਂ ਨੂੰ ਮਤਲਬ ਆਪਣੇ ਆਪ ਹੀ ਸਾਰਾ ਕੁਝ ਕਰਨਾ ਪਿਆ। ਹੁਣ ਇਹ ਇਕ ਵੱਡੀ ਜਿੱਤ ਹੈ, ਹੁਣ ਇਸ ਜਿੱਤ ਦੇ ਨਾਲ ਕਿਤੇ ਨਾ ਕਿਤੇ ਸੈਂਟਰ ਚ ਵੀ ਲਿੰਕ ਹੈ। ਹੁਣ ਗੱਲ ਕਰੀਏ ਕਾਂਗਰਸ ਦੇ ਕੋਲ ਵੀ ਕੋਈ ਨਵੀਂ ਪੀੜ੍ਹੀ ਦਾ ਕੋਈ ਇਫੈਕਟਿਵ ਲੀਡਰ ਨਹੀਂ ਹੈਗਾ। ਹੁਣ ਜੇ ਸਿੱਧੂ ਦੀ ਗੱਲ ਕਰੀਏ ਤਾਂ ਜਿਹੜਾ ਕਿ ਮਤਲਬ ਚੀਫ ਨੇ, ਸਿੱਧੂ ਦੇ ਚਾਂਸਿਸ ਬਹੁਤ ਘੱਟ ਨੇ ਔਰ ਮਨਪ੍ਰੀਤ ਬਾਦਲ ਦੇ ਵੀ ਚਾਂਸਿਸ ਬਹੁਤ ਘੱਟ ਨੇ, ਕਿਉਂਕਿ ਮਨਪ੍ਰੀਤ ਬਾਦਲ ਵੀ ਬਾਦਲਾਂ ਨਾਲ ਲਿੰਕ ਹੋਣ ਕਰਕੇ ਉਹ ਮਨਫੀ ਹੋ ਜਾਂਦੇ ਨੇ। ਸਿੱਧੂ ਜਿਹੜੇ ਨੇ ਉਹ ਬੀਜੇਪੀ ਦੇ ਨਾਲ ਰਹਿ ਕੇ ਜਾਂ ਉਹ ਪਟਿਆਲੇ ਦੇ ਵਿੱਚ ਉਨ੍ਹਾਂ ਨੂੰ ਐਸਟੈਬਲਿਸ਼ ਨਹੀਂ ਕਰਨ ਦਿੱਤਾ ਜਾਊਗਾ ਕੈਪਟਨ ਹੋਣਾ ਵੱਲੋਂ, ਆਪਣੇ ਇਲਾਕੇ ਚੋਂ ਨਹੀਂ ਹੋਰ ਲੀਡਰ ਪੈਦਾ ਕਰਨ ਦੀ ਕੋਸ਼ਿਸ਼ ਕਰਨਗੇ ਉਹ। ਸੋ ਮੋਸਟ ਲਾਈਕਲੀ ਜਿਹੜਾ ਆ ਉਹ ਸੁਖਪਾਲ ਖਹਿਰਾ ਉਨ੍ਹਾਂ ਨੂੰ ਐਜ਼ ਏ ਲੀਡਰਸ਼ਿਪ ਦਾ ਮੈਨੂੰ ਲੱਗਦਾ ਕਿ ਥੋੜਾ ਜਿਹਾ ਕਿਤੇ ਆਸ ਦੀ ਕਿਰਨ ਉਨ੍ਹਾਂ ਨੇ ਦਿੱਤੀ ਆ, ਉਨ੍ਹਾਂ ਦੀ ਗੱਲਬਾਤ ਚੱਲ ਰਹੀ ਆ। ਤੇ ਅਗਰ ਹਾਲਾਤ ਪਤਲੇ ਹੁੰਦੇ ਦਿਖਾਈ ਦਿੱਤੇ ਆਉਣ ਵਾਲੇ ਸਮੇਂ ਦੇ ਵਿਚ ਤਾਂ ਮੋਸਟ ਲਾਈਕਲੀ ਖਹਿਰਾ ਹੋਣੀ ਵਾਪਸ ਆਉਣਗੇ। ਸੋ ਇਹ ਮੇਰੀ ਸਮੀਖਿਆ। ਚਲੋ ਆਪਾਂ ਪ੍ਰੋਗਰਾਮ ਜਾਰੀ ਰੱਖਦੇ ਆ ਜੀ, ਗੱਲਾਂ ਬਾਤਾਂ ਜਾਰੀ ਰੱਖਾਂਗੇ ਤੇ ਆਪਾਂ ਇਕ ਗੀਤ ਸੁਣਦੇ ਆ, ਉਸ ਤੋਂ ਬਾਅਦ ਫਿਰ ਥੋੜੀਆਂ ਮਾਇਆ ਦੀਆਂ ਗੱਲਾਂ ਕਰਾਂਗੇ, ਪੈਸੇ ਦੀਆਂ ਗੱਲਾਂ ਕਰਾਂਗੇ ਕਿ ਕਿਸ ਤਰ੍ਹਾਂ ਅਮੀਰੀ ਜਿਹੜੀ ਆ ਗਰੀਬੀ ਆ ਕਿਸ ਤਰ੍ਹਾਂ ਚੱਲਦੀ ਆ, ਇਕਾਨਮੀ ਦੀਆਂ ਵੀ ਵਿਚ ਗੱਲਾਂ ਕਰਾਂਗੇ। ਸੋ ਜੁੜੇ ਰਹੋ ਹਰਮਨ ਰੇਡੀਓ ਨਾਲ। ਇਕ ਮਸਲਾ ਆ ਜਿਹੜਾ ਸੱਤੀ ਹੁਣਾਂ ਨੇ ਭੇਜਿਆ ਸੀ ਉਹ ਵੀ ਆਪਾਂ ਡਿਸਕਸ ਕਰਨਾ ਹੈ।
ਪੰਜਾਬੀ ਗੱਭਰੂਆਂ ਦੀਆਂ ਕਰਨ ਜਾ ਰਹੇ ਹਾਂ ਜੋ ਅਣਖ ਨਾਲ ਜੁੜਦੇ ਨੇ, ਨਾ ਕਿਸੇ ਤੋਂ ਡਰਦੇ ਨੇ ਨਾ ਡਰਾਉਂਦੇ ਨੇ। ਮੁੰਡੀਆਂ ਮੁੱਛਾਂ ਸਿਰਾਂ ਤੇ ਪੋਤਮੀਆਂ ਪੱਗਾਂ, ਉੱਚੇ ਲੰਮੇ ਫੁਰਤੀਲੇ ਜਵਾਨ, ਜਾਬਰ ਦੇ ਵੈਰੀ ਗਰੀਬਾਂ ਦੇ ਮਸੀਹਾ, ਜਿੱਧਰੋਂ ਵੀ ਲੰਘਦੇ ਨੇ ਲੋਕ ਝੁੱਕ ਝੁੱਕ ਸਲਾਮਾਂ ਕਰਦੇ ਨੇ। ਦੇਸੀ ਰੂਟਸ ਨਾਲ ਸੁਖਦੇਵ ਬਿੱਟਾ ਤੇ ਮਲਕਪੁਰੀ ਦੀ ਕਲਮ ਕੁਝ ਕਿਉਂ ਲਿਖਦੀ ਹੈ ਬਈ।
ਸਤਿ ਸ੍ਰੀ ਅਕਾਲ ਜੀ, ਮੈਂ ਹਾਂ ਅਮਨਦੀਪ ਸਿੰਘ ਸਿੱਧੂ, ਡਾਇਰੈਕਟਰ ਹਰਮਨ ਰੇਡੀਓ। ਦੁਨੀਆਂ ਦੇ ਹਰ ਕੋਨੇ ਤੋਂ ਪੰਜਾਬੀ ਸਾਡੇ ਨਾਲ ਜੁੜਦੇ ਹਨ ਅਤੇ ਆਲਾ ਦਰਜੇ ਦੀ ਪੇਸ਼ਕਾਰੀ ਦਾ ਆਨੰਦ ਮਾਣਦੇ ਹਨ। ਹਰਮਨ ਰੇਡੀਓ ਦੇ ਆਸਟ੍ਰੇਲੀਆ ਤੋਂ ਸਾਰੇ ਪ੍ਰੈਜ਼ੈਂਟਰ ਮੁਫ਼ਤ ਸੇਵਾ ਨਿਭਾਉਂਦੇ ਹਨ। ਤੁਸੀਂ ਵੀ ਸਾਡੀ ਮਦਦ ਕਰ ਸਕਦੇ ਹੋ, ਸਾਨੂੰ ਵਧੀਆ ਵਧੀਆ ਜਾਣਕਾਰੀਆਂ ਭੇਜੋ ਅਤੇ ਸਾਡੀਆਂ ਆਪਣੀਆਂ ਆਈਫੋਨ ਅਤੇ ਐਂਡਰਾਇਡ ਦੀਆਂ ਐਪਲੀਕੇਸ਼ਨਸ ਐਪ ਸਟੋਰ ਤੋਂ ਡਾਊਨਲੋਡ ਕਰਕੇ ਉਸ ਵਿਚ ਸਾਨੂੰ ਸੁਣੋ। ਤੁਹਾਨੂੰ ਰੇਡੀਓ ਦੇ ਨਾਲ ਅਖਬਾਰ, ਪੋਡਕਾਸਟ, ਵਧੀਆ ਵੀਡੀਓ, ਲੇਖ, ਦਰਬਾਰ ਸਾਹਿਬ ਅਤੇ ਹੋਰ ਗੁਰਧਾਮਾਂ ਦਾ ਲਾਈਵ ਕੀਰਤਨ ਸੁਣਨ ਅਤੇ ਦੇਖਣ ਨੂੰ ਮਿਲੇਗਾ। ਐਪ ਵਿਚੋਂ ਹੀ ਸਿੱਧਾ ਸੁਨੇਹਾ ਘੱਲ ਸਕੋਗੇ। ਅੱਜ ਹੀ ਸਾਡੀਆਂ ਐਪਸ ਇੰਸਟਾਲ ਕਰੋ। ਧੰਨਵਾਦ ਜੀ। ਸਵਾਗਤ ਇਕ ਵਾਰੀ ਫੇਰ ਪ੍ਰੋਗਰਾਮ ਦੇ ਵਿਚ। ਅਮਰੀਕ ਸਿੰਘ ਫਲੋਰਾ ਹੁਣੀ ਆਊਟ ਆਫ ਰੇਂਜ ਹੋਏ ਪਏ ਨੇ, ਮੈਂ ਕੋਸ਼ਿਸ਼ ਕਰ ਰਿਹਾ ਉਨ੍ਹਾਂ ਨਾਲ ਸੰਪਰਕ ਕਰਨ ਦੀ, ਪਰ ਇਨ ਦਾ ਮੀਨ ਟਾਈਮ ਕੁਝ ਖਬਰਾਂ ਹੋਰ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ। ਰੇਲਵੇ ਨੇ ਲਾਇਆ ਹਰਮਨਪ੍ਰੀਤ ਨੂੰ 27 ਲੱਖ ਰੁਪਏ ਦਾ ਜੁਰਮਾਨਾ। ਔਰ ਹਰਮਨਪ੍ਰੀਤ ਤੁਹਾਨੂੰ ਪਤਾ ਹੈ ਕਿ ਭਾਰਤੀ ਵਿਮੈਨ ਕ੍ਰਿਕਟ ਟੀਮ ਦੀ ਉਪ ਕੈਪਟਨ ਹੈ, ਯਾਨੀ ਕਿ ਵਾਈਸ ਕੈਪਟਨ ਹੈ ਤੇ ਸਟਾਰ ਕ੍ਰਿਕਟਰ ਨੇ, ਤੇ ਉਹ ਆਸਟ੍ਰੇਲੀਆ ਦੇ ਦੌਰੇ ਤੇ ਵੀ ਆਏ ਸੀ ਤੇ ਉਨ੍ਹਾਂ ਨੇ ਆਸਟ੍ਰੇਲੀਆ ਦੇ ਅਗੇਂਸਟ ਸੈਂਚਰੀ ਮਾਰੀ ਸੀ, 171 ਰਨ ਬਣਾਏ ਸੀ ਤੇ ਉਸ ਤੋਂ ਬਾਅਦ ਉਨ੍ਹਾਂ ਨੂੰ ਕਾਫੀ ਰੈਕੋਗਨੀਸ਼ਨ ਮਿਲੀ ਤੇ ਅਸੀਂ ਵੀ ਹਰਮਨ ਰੇਡੀਓ ਤੋਂ ਵੀ ਉਨ੍ਹਾਂ ਨੂੰ ਕਾਫੀ ਪ੍ਰਮੋਟ ਕੀਤਾ ਸੀ, ਫੋਟੋਆਂ ਵੀ ਖਿੱਚੀਆਂ ਸੀ ਮਿੰਟੂ ਬਰਾੜ ਉਨ੍ਹਾਂ ਨੇ। ਤਾਂ ਹੁਣ ਉਸ ਤੋਂ ਬਾਅਦ 5 ਸਾਲਾਂ ਦੇ ਲਈ ਰੇਲਵੇ ਨੇ ਉਨ੍ਹਾਂ ਨੂੰ ਹਾਇਰ ਕਰ ਲਿਆ ਸੀ। 3 ਸਾਲ ਹੋ ਗਏ ਨੇ ਉਨ੍ਹਾਂ ਨੂੰ ਜੌਬ ਕਰਦਿਆਂ ਤੇ ਹੁਣ ਪੰਜਾਬ ਪੁਲਿਸ ਉਨ੍ਹਾਂ ਨੂੰ DSP ਦਾ ਰੈਂਕ ਦੇ ਰਹੇ ਨੇ ਤੇ ਇਸ ਕਰਕੇ ਉਨ੍ਹਾਂ ਦੀ ਰਿਕੁਆਇਰਮੈਂਟ ਹੈ ਕਿ ਉਹ ਜਿਹੜੀ ਹੋਰ ਨੌਕਰੀ ਹੈ ਪਹਿਲਾਂ ਉਨ੍ਹਾਂ ਨੂੰ ਛੱਡਣੀ ਪਏਗੀ। ਤਾਂ ਇਸ ਦੇ ਸਬੰਧ ਵਿਚ ਉਨ੍ਹਾਂ ਨੇ ਆਪਣਾ ਜਿਹੜਾ ਰੈਜ਼ਿਗਨੇਸ਼ਨ ਦਿੱਤਾ, ਪਰ ਰੇਲਵੇ ਨੇ ਇਸ ਨੂੰ ਬਰੀਚ ਦਸਿਆ ਕਿ 5 ਸਾਲ ਤੋਂ ਪਹਿਲਾਂ ਉਹ ਨੌਕਰੀ ਨਹੀਂ ਛੱਡ ਸਕਦੀ। ਇਸ ਦੇ ਕਾਰਨ ਉਨ੍ਹਾਂ ਨੇ 27 ਲੱਖ ਰੁਪਏ ਦਾ ਜੁਰਮਾਨਾ ਲਾਇਆ ਹਰਮਨਪ੍ਰੀਤ ਨੂੰ। ਸੋ ਇਕ ਹਾਸੋਹੀਣੀ ਜਿਹੀ ਖਬਰ ਬਣਦੀ ਜਾ ਰਹੀ ਹੈ ਤੇ ਹੁਣ ਦੇਖੋ ਕਿੱਧਰ ਨੂੰ ਜਾ ਰਿਹਾ ਕੰਮ ਕਿ ਦੋਨੇ ਡਿਪਾਰਟਮੈਂਟ ਜਿਹੜੇ ਸਰਕਾਰ ਦੇ ਨੇ, ਇਕ ਸੈਂਟਰ ਸਰਕਾਰ ਦਾ ਰੇਲਵੇ ਡਿਪਾਰਟਮੈਂਟ ਤੇ ਜਿਹੜੀ ਪੰਜਾਬ ਪੁਲਿਸ ਦਾ ਡਿਪਾਰਟਮੈਂਟ ਪੰਜਾਬ ਦਾ। ਸੋ ਦੋਨਾਂ ਨੂੰ ਆਪਸੀ ਇਕ ਦੂਜੇ ਨਾਲ ਸਮਝੌਤਾ ਕਰ ਲੈਣਾ ਚਾਹੀਦਾ, ਇਸ ਕ੍ਰਿਕਟਰ ਨੂੰ ਬੇਲੋੜੀ ਸਟ੍ਰੈਸ ਦੇਣ ਦੀ ਬਜਾਏ। ਇਹ ਖਬਰ ਫਰੰਟ ਪੇਜ ਦੀ ਬਣੀ ਹੋਈ ਹੈ ਤੇ ਹੁਣ ਇਕ ਹੋਰ ਖਬਰ ਜਿਹੜੀ ਥੋੜੀ ਜਿਹੀ ਮੰਦਭਾਗੀ ਹੈ ਕਿ ਪਾਕਿਸਤਾਨੀ ਗੋਲਾਬਾਰੀ ਚ 2 ਜਵਾਨ ਸ਼ਹੀਦ ਹੋਏ ਨੇ। ਇਹ ਜਿਹੜੀ ਲੜਾਈ ਹੈ ਗੋਲਾਬਾਰੀ, ਇਹ ਭਾਰਤ ਪਾਕਿਸਤਾਨ ਬਾਰਡਰ ਤੇ ਚਲਦੀ ਰਹਿੰਦੀ ਹੈ। ਇਹ ਖਬਰ ਜੰਮੂ ਦੇ ਕਨੂਆ ਦੇ ਇਲਾਕੇ ਦੀ ਹੈ। ਔਰ ਖਬਰਾਂ ਹੋਰ ਵੀ ਨੇ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਨੇ, ਪਰ ਆਪਾਂ ਗੱਲ ਥੋੜੀ ਪੋਲੀਟੀਕਲ ਕਰਦੇ ਸੀ ਪਹਿਲਾਂ ਕਿ ਕਈ ਵਜ਼ੀਰਾਂ ਦੇ ਮਹਿਕਮਿਆਂ ਚ ਹੋ ਸਕਦਾ ਫੇਰਬਦਲ, 1-2 ਦੀ ਹੋ ਸਕਦੀ ਹੈ ਛੁੱਟੀ। ਰਾਹੁਲ ਪੰਜਾਬ ਦੇ ਕਈ ਮੰਤਰੀਆਂ ਤੋਂ ਨਾ ਖੁਸ਼ ਨੇ। ਸੋ ਹੁਣ ਫੀਡਬੈਕ ਦਾ ਸਿਲਸਿਲਾ ਚੱਲ ਰਿਹਾ ਤੇ ਰਾਹੁਲ ਗਾਂਧੀ ਹੁਣੀ ਪੰਜਾਬ ਦੇ ਕਾਫੀ ਨਿਗਾਹ ਰੱਖ ਰਹੇ ਨੇ ਕਿਉਂਕਿ ਕਈ ਸੂਬਿਆਂ ਦੇ ਵਿਚ ਉਨ੍ਹਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਆ। ਹੁਣ ਉਹ ਪੰਜਾਬ ਦੇ ਵਿਚ ਮਤਲਬ ਇਸ ਨੂੰ ਦਰੁਸਤ ਕਰਨ ਦੀ ਕੋਸ਼ਿਸ਼ ਕਰ ਰਹੇ ਨੇ। ਚਾਲ ਹੁਣੀ ਮੈਸੇਜ ਭੇਜਿਆ ਕਿ ਹਰਮਨਦੀਪ 171 ਜਿਹੜੇ ਉਹ ਵਰਲਡ ਕੱਪ ਇੰਗਲੈਂਡ ਦੇ ਵਿਚ ਖੇਡੇ ਸੀ। ਮਾਫ਼ੀ ਚਾਹੁੰਦਾ ਕਿ ਮੈਂ ਥੋੜਾ ਜਿਹਾ ਔਖਾ ਹੈ, ਮੈਂ ਕ੍ਰਿਕਟ ਨੂੰ ਮੈਂ ਬਹੁਤ ਜ਼ਿਆਦਾ ਫਾਲੋ ਨਹੀਂ ਕਰਦਾ, ਇਸ ਕਰਕੇ ਚਲੋ ਉਨ੍ਹਾਂ ਨੇ 171 ਰਨ ਬਣਾਏ ਸੀ ਤੇ ਆਸਟ੍ਰੇਲੀਆ ਵੈਸੇ ਉਹ ਆਏ ਸੀਗੇ 2020 ਦੇ ਵਿਚ, ਮੈਨੂੰ ਯਾਦ ਹੈ ਕਿ ਐਡਲੇਡ ਦੇ ਵਿਚ ਇੰਟਰਵਿਊ ਵੀ ਕੀਤੀ ਸੀ ਉਨ੍ਹਾਂ ਦੇ ਨਾਲ ਪਹਿਲੇ ਟਾਈਮਾਂ ਦੇ ਵਿਚ ਤੇ ਫੋਟੋਆਂ ਵੀ ਅਸੀਂ ਹਰਮਨ ਰੇਡੀਓ ਤੋਂ ਸਾਂਝੀਆਂ ਕੀਤੀਆਂ ਸੀ। ਸੋ ਇਹ ਸੀ ਇਕ ਖਬਰ ਜਿਹੜੀ ਕ੍ਰਿਕਟ ਦੇ ਨਾਲ ਸਬੰਧਤ ਸੀ ਤੇ ਪੋਲੀਟਿਕਸ ਦੀ ਗੱਲਾਂ ਆਪਾਂ ਪਹਿਲਾਂ ਕਰ ਚੁੱਕੇ ਹਾਂ ਤੇ ਹੁਣ ਉਧਰ ਪੰਜਾਬ ਦੀ ਇਕ ਹੋਰ ਖਬਰ ਆ ਰਹੀ ਹੈ, ਗੱਲਬਾਤ ਆ ਰਹੀ ਹੈ ਕਿ ਪੰਜਾਬ ਦੇ ਬਾਗਵਾਨੀ ਖੇਤਰ ਦੇ ਵਿਚ ਹੁਣ ਅੰਗੂਰ, ਅਮਰੂਦ ਤੇ ਕੇਲੇ ਵੀ ਬਾਗ ਦੇ ਘੇਰੇ ਵਿਚ ਲਿਆਏ ਜਾ ਰਹੇ ਨੇ। ਬੜੀ ਹੈਰਾਨੀ ਦੀ ਗੱਲ ਹੈ ਕਿ ਇਹ 3 ਫਸਲਾਂ ਅੰਗੂਰ, ਅਮਰੂਦ ਤੇ ਕੇਲੇ ਪਹਿਲਾਂ ਬਾਗਵਾਨੀ ਚ ਨਹੀਂ ਸੀ ਆਉਂਦੇ ਤੇ ਹੁਣ ਇਨ੍ਹਾਂ ਨੇ ਪੰਜਾਬ ਲੈਂਡ ਰਿਫੋਰਮਸ ਦੇ ਅਧੀਨ ਐਕਟ 2017 ਦੇ ਵਿਚ ਸੋਧਾਂ ਕੀਤੀਆਂ ਨੇ ਤੇ ਇਹ 3 ਜਿਹੜੀਆਂ ਖੇਤੀਆਂ ਨੇ ਉਹ
ਬਾਗਵਾਨੀ ਦੇ ਵਿਚ ਲਿਆਂਦੀਆਂ ਗਈਆਂ ਨੇ। ਪੰਜਾਬ ਦੇ ਵਿਚ ਕਾਫੀ ਸੰਤਰਾ ਤੇ ਕਿਨੂ ਉਗਾਇਆ ਜਾਂਦਾ ਹੈ ਤੇ ਜਿਸ ਦੀ ਕਾਫੀ ਪੈਦਾਵਾਰ ਹੁੰਦੀ ਹੈ। 182,000 ਮੈਟ੍ਰਿਕ ਟਨ ਕਿਨੂ ਦੀ ਜਿਹੜੀ ਹੈ ਉਹ ਫਸਲ ਹੁੰਦੀ ਹੈ। ਤਕਰੀਬਨ 8100 ਹੈਕਟੇਅਰ ਕਿਨੂ ਪੰਜਾਬ ਦੇ ਵਿਚ ਲੱਗਾ ਹੋਇਆ। ਇਸੇ ਤਰ੍ਹਾਂ ਜਿਹੜੇ ਹੁਣ ਪੰਜਾਬ ਦੇ ਵਿਚ ਕੇਲੇ ਵੀ ਤੇ ਅੰਗੂਰ ਅਮਰੂਦ ਵੀ ਲੱਗ ਰਹੇ ਨੇ। ਅਮਰੂਦ ਤਾਂ ਤੁਹਾਨੂੰ ਦਸਿਆ ਹੋਣਾ ਕਿ ਮਿੰਟੂ ਬਰਾੜ ਹੋਣਾ ਦੇ ਜਿਹੜੇ ਬਾਗ ਹੈ, ਬਾਗ ਨੰਬਰ 1 ਉਹਨਾਂ ਦਾ ਹੈਗਾ ਰਜਿਸਟਰਡ ਤੇ ਉਹ ਵੀ ਅਮਰੂਦ ਵੀ ਕਾਫੀ ਲੱਗ ਰਿਹਾ ਪੰਜਾਬ ਦੇ ਵਿਚ। ਅਮਰੂਦ ਦਾ ਜੂਸ ਕਾਫੀ ਹੁਣ ਪਾਪੂਲਰ ਆਸਟ੍ਰੇਲੀਆ ਦੇ ਵਿਚ ਵੀ। ਸੋ ਤੇ ਇਹ ਸੀ ਖਬਰ ਤੇ ਇਕ ਜਿਹੜੀ ਹੁਣ ਅੱਜ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨੀ ਸੀਗੀ ਉਹ ਪੈਸੇ ਦੇ ਮਾਮਲੇ ਦੇ ਹੈ ਕਿ ਪੈਸਾ ਕਿੰਨਾ ਕੁ ਜਾਇਜ਼ ਹੈ, ਕਿੰਨਾ ਕੁ ਨਜਾਇਜ਼ ਹੈ ਤੇ ਸਾਰਿਆਂ ਨਾਲੋਂ ਅਮੀਰ ਬੰਦਾ ਕੌਣ ਰਿਹਾ। ਬੀਬੀਸੀ ਤੇ ਅੱਜ ਮੈਂ ਇਕ ਰਿਪੋਰਟ ਪੜ੍ਹ ਰਿਹਾ ਸੀ ਤੇ ਮੈਂ ਸੋਚਿਆ ਮੈਂ ਤੁਹਾਡੇ ਨਾਲ ਸਾਂਝਾ ਕਰ ਲਵਾਂ। ਹੁਣ ਇਕ ਸ਼ਖਸ ਹੋਇਆ ਜੀ ਮਾਲੀ, ਮਾਲੀ ਇਕ ਦੇਸ਼ ਹੈ ਔਰ ਅੱਜ ਕੱਲ ਤਾਂ ਉਹ ਗਰੀਬੀ ਰੇਖਾ ਦੇ ਹੇਠਾਂ ਦੇ ਦੇਸ਼ਾਂ ਦੇ ਵਿਚੋਂ ਆਉਂਦਾ ਹੈ। ਮਨਸਾ ਮੂਸਾ ਨਾਮ ਦਾ ਇਕ ਸ਼ਖਸ ਹੋਇਆ ਤੋ ਵੈਸੇ ਉਹ ਮੁਸਲਮਾਨ ਸੀ ਪਰ ਉਹ ਇਤਿਹਾਸ ਦੇ ਵਿਚ ਸਾਰਿਆਂ ਨਾਲੋਂ ਅਮੀਰ ਆਦਮੀ ਕਹਿੰਦੇ ਮੰਨਿਆ ਜਾਂਦਾ ਹੈ ਤੇ ਇਹ ਸਾਲ 1280 ਤੋਂ 1337 ਤੱਕ ਇਸ ਦੀ ਉਮਰ ਰਹੀ ਹੈ ਤੇ ਦੇਸ਼ ਰਿਹਾ ਜੀ ਮਾਲੀ, ਅਫਰੀਕਾ, ਉੱਤਰੀ ਅਫਰੀਕਾ ਦੇ ਦੇਸ਼ ਹੈ ਜਿਨ੍ਹਾਂ ਦੇ ਵਿਚ ਅੱਜ ਕੱਲ ਹੋਰ ਕਈ ਕੰਟਰੀ ਵੀ ਸਮਾਏ ਹੋਏ ਨੇ, ਗੀਨੀਆ, ਗਾਂਬੀਆ, ਸੈਨੇਗਲ ਤੇ ਨਾਈਜਰ, ਚਾਡ ਤੇ ਨਾਈਜੀਰੀਆ ਦੇ ਵੀ ਕੁਝ ਹਿੱਸੇ। ਤਾਂ ਇਹਦੇ ਵਿਚ ਜਿਹੜੀ ਦੌਲਤ ਹੈ ਇਹਨਾਂ ਦੀ, ਸੋਨਾ ਬਹੁਤ ਸੀ ਇਸ ਇਨਸਾਨ ਕੋਲ ਤੇ ਜੇ ਅੰਦਾਜ਼ਾ ਲਾਈਏ ਅੱਜ ਅੰਦਾਜ਼ਾ ਹੀ ਲਾ ਸਕਦੇ ਹਾਂ ਜਿੰਨਾ ਇਹਦੇ ਕੋਲ ਸੋਨਾ ਸੀ ਉਹ 4 ਬਿਲੀਅਨ ਅਮਰੀਕੀ ਡਾਲਰ ਦੇ ਬਰਾਬਰ ਸੀ, 4 ਬਿਲੀਅਨ। ਤਾਂ ਉਧਰ ਹੁਣ ਐਮਾਜ਼ਨ ਦੇ ਜਿਹੜੇ ਜੈਫ ਬੋਸਿਸ ਹੈ ਉਹ ਇਸ ਦੁਨੀਆ ਦੇ ਇਸ ਵਾਰੀ ਇਸ ਸਾਲ ਬੜੇ ਰਈਸ ਆਦਮੀ ਗਿਣੇ ਗਏ ਨੇ। ਸੋਰੀ ਉਹ 40 ਬਿਲੀਅਨ ਸੀ ਜੀ ਤੇ ਇਹ 10 ਬਿਲੀਅਨ ਇਹਨਾਂ ਕੋਲ। ਸੋ ਹਜੇ ਵੀ ਜਿਹੜੇ ਮਨਸਾ ਮੂਸਾ ਆ ਉਹ ਦੁਨੀਆ ਦੇ ਅਮੀਰ ਆਦਮੀਆਂ ਦੇ ਵਿਚੋਂ ਗਿਣੇ ਜਾਂਦੇ ਸੀ। ਸੋ ਇਨ੍ਹਾਂ ਬਾਰੇ ਕਈ ਕਿੱਸੇ ਮਸ਼ਹੂਰ ਨੇ ਤੇ ਇਕ ਉਨ੍ਹਾਂ ਦੀ ਜਿਹੜੀ ਕਹਾਣੀ ਹੈ ਬੜੀ ਮਸ਼ਹੂਰ ਹੈ ਕਿ ਉਹ ਮੱਕਾ ਦੀ ਯਾਤਰਾ ਦੇ ਲਈ ਨਿਕਲੇ 1324 ਦੇ ਵਿਚ ਤੇ ਇਸ ਸਫ਼ਰ ਦੌਰਾਨ ਮਨਸਾ ਮੂਸਾ ਨੇ 6,500 ਕਿਲੋਮੀਟਰ ਦਾ ਫਾਸਲਾ ਜਿਹੜਾ ਤੈਅ ਕੀਤਾ ਸੀ। ਕਿੱਸਾ ਇਹ ਹੈ ਕਿ ਲੋਕ ਮਨਸਾ ਮੂਸਾ ਨੂੰ ਦੇਖਣਾ ਚਾਹੁੰਦੇ ਸੀ ਤੇ ਉਨ੍ਹਾਂ ਦੇ ਕਾਰਵਾਂ ਦੇ ਕੋਲ ਜਾ ਕੇ ਉਹ ਬੜੇ ਹੈਰਾਨ ਰਹਿ ਜਾਂਦੇ ਸੀ। ਲੋਕਾਂ ਨੇ ਦੇਖਿਆ ਕਿ ਜਿਹੜਾ ਇਹਦਾ ਕਾਰਵਾਂ ਸੀ ਉਸ ਦੇ ਵਿਚ 60,000 ਲੋਕ ਸ਼ਾਮਲ ਸੀ ਤੇ ਇਨ੍ਹਾਂ ਦੇ ਵਿਚੋਂ 12,000 ਤਾਂ ਸਿਰਫ ਸੁਲਤਾਨ ਦੇ ਨਿੱਜੀ ਨੌਕਰ ਸਨ ਤੇ ਜਿਹੜੇ ਉਹ ਘੋੜ ਤੇ ਸਵਾਰ ਸੀ ਉਹਦੇ ਅੱਗੇ 500 ਲੋਕਾਂ ਦਾ ਦਸਤਾ ਚੱਲਿਆ ਹੁੰਦਾ ਸੀ ਜਿਨ੍ਹਾਂ ਦੇ ਹੱਥ ਵਿਚ ਸੋਨੇ ਦੀ ਛੜੀ ਹੁੰਦੀ ਸੀ ਔਰ ਇਨ੍ਹਾਂ ਦੇ ਜਿਹੜੇ ਇਹ ਮੋਹਰੇ ਚੱਲਦੇ ਹੁੰਦੇ ਸੀ 500 ਆਦਮੀ ਉਨ੍ਹਾਂ ਦੇ ਬਹੁਤ ਸੋਹਣੇ ਸੋਹਣੇ ਰੇਸ਼ਮੀ ਲਿਬਾਸ ਪਹਿਨੇ ਹੁੰਦੇ ਸੀ। ਹੁਣ ਗੁਰਬਾਣੀ ਦੇ ਵਿਚ ਵੀ ਆਉਂਦਾ ਹੈ, ਇਹ ਤਾਂ ਹੁਣ ਇਹਦੇ ਜਿਹੜੇ ਗੋਰਿਆਂ ਨੇ ਚਲੋ ਇਤਿਹਾਸ ਕੱਢਿਆ ਉਹ ਹੈ, ਇਹ ਜ਼ਿਕਰ ਆਉਂਦਾ ਹੈ ਗੁਰਬਾਣੀ ਦੇ ਵਿਚ ਵੀ ਜ਼ਿਕਰ ਆਉਂਦਾ ਹੈ ਕਿ 13 ਕੋਹ ਯਾਨੀ ਕਿ 64 ਕਿਲੋਮੀਟਰ ਲੰਬੀ ਜਿਹੜਾ ਲਸ਼ਕਰ ਹੁੰਦਾ ਸੀ ਦੁਰਯੋਧਨ ਦੇ ਅੱਗੇ ਪਿੱਛੇ। ਮਹਾਭਾਰਤ ਦੀ ਗੱਲ ਹੈ, ਭਾਰਤ ਦੀ 64-65 ਕਿਲੋਮੀਟਰ। ਸੋ ਇਹ ਮਤਲਬ ਭਾਰਤ ਦੀਆਂ ਗੱਲਾਂ, ਪਰ ਇਹ ਆਪਾਂ ਚਲੋ ਅਫਰੀਕਾ ਦੇ ਮਨਸਾ ਮੂਸਾ ਦੀਆਂ ਗੱਲਾਂ ਕਰ ਰਹੇ ਹਾਂ, ਅੱਜ ਤੁਹਾਡੇ ਨਾਲ ਸਾਂਝ ਪਾ ਰਹੇ ਹਾਂ। ਔਰ ਇਨ੍ਹਾਂ ਦੇ ਕਾਰਵਾਂ ਦੇ ਵਿਚ 80 ਊਂਠ ਹੁੰਦੇ ਸੀ ਤੇ ਜਿਸ ਦੇ ਉਪਰ ਕੱਲੇ ਕੱਲੇ ਉਪਰ 136 ਕਿਲੋ ਸੋਨਾ ਲੱਦਿਆ ਹੁੰਦਾ ਸੀ ਤੇ ਉਨ੍ਹਾਂ ਦਾ ਕਹਿੰਦੇ ਉਹ ਕਾਫੀ ਦਾਨੀ ਪੁਰਸ਼ ਵੀ ਸਨ ਤੇ ਇਕ ਵਾਰੀ ਜਦੋਂ ਉਹ ਮਿਸਰ ਦੀ ਰਾਜਧਾਨੀ ਕਾਇਰਾ ਦੇ ਵਿਚੋਂ ਲੰਘ ਰਹੇ ਸੀ ਤਾਂ ਉਥੇ ਉਹ ਗਰੀਬਾਂ ਨੂੰ ਇੰਨਾ ਦਾਨ ਦੇ ਗਏ ਕਿ ਉਸ ਤੋਂ ਬਾਅਦ ਇੱਥੇ ਬਹੁਤ ਵੱਡੇ ਪੱਧਰ ਤੇ ਇਸ ਇਲਾਕੇ ਦੇ ਵਿਚ ਮਹਿੰਗਾਈ ਵੱਧ ਗਈ। ਹੁਣ ਮੈਂ ਅਮਰੀਕ ਸਿੰਘ ਫਲੋਰਾ ਨੂੰ ਇਹ ਪੁੱਛਣਾ ਸੀ ਕਿ ਦਾਨ ਕਰਨ ਦੇ ਨਾਲ ਕਿਸ ਤਰ੍ਹਾਂ ਮਹਿੰਗਾਈ ਵੱਧਦੀ ਹੈ। ਉਹ ਅਮਰੀਕ ਭਾਜੀ ਵੈਸੇ ਮੈਨੂੰ ਪਹਿਲਾਂ ਵੀ ਸਾਡੇ ਨਾਲ ਗੱਲ ਕਰ ਰਹੇ ਸੀ ਇਸ ਦੇ ਮਾਮਲੇ ਦੇ ਵਿਚ ਕਿ ਅਸਲ ਦੇ ਵਿਚ ਕੀ ਹੁੰਦਾ ਹੈ ਕਿ ਇਕ ਕੰਮ ਚੱਲ ਰਿਹਾ ਹੁੰਦਾ, ਚਲੋ ਗਰੀਬੀ ਦਾ ਰੱਖ ਲਓ ਜਾਂ ਇਕ ਇਲਾਕੇ ਦੇ ਵਿਚ ਕੰਮ ਚੱਲ ਰਿਹਾ ਹੁੰਦਾ, ਜੰਮਣ ਮਰਨ ਪਾਲਣਾ ਸਾਰਾ ਕੁਝ ਚੱਲ ਰਿਹਾ ਹੁੰਦਾ, ਉਸ ਨੂੰ ਦੂਸਰਾ ਬੰਦਾ ਗਰੀਬੀ ਕਹਿੰਦਾ ਵੀ ਇਹ ਗਰੀਬ ਨੇ, ਮੇਰੇ ਨਾਲੋਂ ਗਰੀਬ ਨੇ। ਹੁਣ ਮਨਸਾ ਮੂਸਾ ਦੇ ਮੂਹਰੇ ਤਾਂ ਸਾਰੇ ਹੀ ਗਰੀਬ ਨੇ ਤੇ ਉਹ ਸੋਚਦਾ ਵੀ ਮੈਂ ਇਹਨਾਂ ਨੂੰ ਦਾਨ ਪੁੰਨ ਕਰਦੇ ਆ, ਪੈਸਾ ਦੇ ਦਿਆਂ, ਸੋਨਾ ਦੇ ਦਿਆਂ, ਤੇ ਉਹ ਜਦੋਂ ਦੇ ਜਾਂਦਾ ਤਾਂ ਫੇਰ ਉਹ ਦੂਜਿਆਂ ਦੇ ਦੇਖ ਕੇ, ਚੜਾਈ ਦੇਖ ਕੇ ਜਾਂ ਉਹਨਾਂ ਦੀਆਂ ਲੋੜਾਂ ਵੱਧ ਦੇਖ ਕੇ ਆਪਣੀਆਂ ਲੋੜਾਂ ਵੀ ਵਧਾ ਲੈਂਦਾ, ਤੇ ਜਦੋਂ ਆਪਣੀਆਂ ਲੋੜਾਂ ਵਧਾ ਲੈਂਦਾ ਤੇ ਜਿਹੜੇ ਉਹ ਰਿਸੋਰਸਿਸ ਉਸ ਇਲਾਕੇ ਦੇ ਵਿਚ ਪੈਦਾ ਹੋ ਰਹੇ ਹੁੰਦੇ ਨੇ ਉਹਨਾਂ ਦੀ ਡਿਮਾਂਡ ਵੱਧ ਜਾਂਦੀ ਆ, ਖਾਣ ਪੀਣ ਦੀ ਡਿਮਾਂਡ ਵੱਧ ਜਾਂਦੀ ਆ ਤੇ ਐਸ਼ੋ ਪ੍ਰਸਤੀ, ਜਿਸ ਤਰ੍ਹਾਂ ਕੋਈ ਇਕ ਮੰਜੇ ਨਾਲ ਮੰਜੇ ਤੇ ਨਾਰਮਲ ਚਾਰ ਪਾਈ ਤੇ ਸੌਂਦਾ ਫਿਰ ਉਹ ਵੱਡਾ ਮੰਜਾ ਚਾਹੇਗਾ, ਉਸ ਦੇ ਲਈ ਕਾਰਪੈਂਟਰ ਚਾਹੀਦੇ, ਉਸ ਲਈ ਦਰਖਤ ਵੱਢਣੇ ਪੈਣੇ ਨੇ। ਸੋ ਉਹ ਆਪਣੀਆਂ ਲੋੜਾਂ ਵਧਾਉਂਦੇ ਬੜਾ ਐਕਸਪੈਂਸਿਵ ਸਿਸਟਮ ਘਰ ਬਹਿੰਦੇ ਨੇ, ਇਸ ਕਰਕੇ ਇਕਦਮ ਇੰਜੈਕਟ ਕੀਤਾ ਹੋਇਆ ਪੈਸਾ ਕਿਸੇ ਇਕਾਨਮੀ ਦੇ ਵਿਚ ਉਥੇ ਇਨਫਲੇਸ਼ਨ ਨੂੰ ਰਾਈਜ਼ ਦਿੰਦਾ ਆ। ਹੁਣ ਇਹ ਜਿਹੜੀ ਹੈ ਸਬਸਿਡੀ ਕਲਚਰ ਹੀ ਰੱਖ ਲਓ ਵੀ ਜਿਹੜਾ ਸਰਕਾਰ ਵੀ ਸਾਨੂੰ ਸਬਸਿਡੀ ਦਿੰਦੀ ਆ ਉਹ ਵੀ ਇਕ ਤਰ੍ਹਾਂ ਦਾਨ ਹੀ ਸਮਝਣਾ ਚਾਹੀਦਾ, ਇਸ ਦੇ ਨਾਲ ਸਬਸਿਡੀ ਦੇ ਨਾਲ ਜਿਹੜਾ ਭਾਅ ਅਸਲ ਚ ਨੀਚੇ ਡਿੱਗਦਾ ਨੀ, ਇਹਦੇ ਨਾਲ ਵੱਧਦਾ ਆ। ਇਹ ਸਬਸਿਡੀ ਇਕ ਸਟੇਜ ਤੇ ਆ ਕੇ ਬੰਦ ਕਰਨੀ ਪੈਂਦੀ ਆ ਕਿ ਠੀਕ ਆ ਕਿਸੇ ਸਨਅਤ ਨੂੰ ਸ਼ੁਰੂ ਕਰਨਾ ਆਪਾਂ ਕਿਸੇ ਕੰਮ ਨੂੰ ਸ਼ੁਰੂ ਕਰਨਾ ਤਾਂ ਸਬਸਿਡੀ ਦੇਣੀ ਚਾਹੀਦੀ ਆ, ਪਰ ਜਦੋਂ ਇਹ ਪੂਰੀ ਤਰ੍ਹਾਂ ਚੱਲ ਪਵੇ ਫਿਰ ਉਹ ਸਬਸਿਡੀ ਬੰਦ ਕਰਕੇ ਫਿਰ ਟੈਕਸ ਲੱਗਣਾ ਚਾਹੀਦਾ ਉੱਤੇ, ਉਹ ਪੈਸੇ ਵਾਪਸ ਲੈ ਕੇ ਫਿਰ ਕਿਸੇ ਹੋਰ ਕੰਮ ਚ ਲੱਗਣੇ ਚਾਹੀਦੇ ਨੇ। ਹੁਣ ਇਹੀ ਜਿਹੜੀ ਬਿਰਤੀ ਆ, ਇਹੀ ਜਿਹੜੀ ਇਕਾਨਮੀ ਦੀ ਨੂੰ ਸਟਿਮੂਲੇਟ ਕਰਨ ਦੀ ਬਿਰਤੀ ਆ, ਇਹ ਭਾਰਤ ਦੇ ਵਿਚ ਹਜ਼ਾਰ ਲੱਖਾਂ ਸਾਲਾਂ ਤੋਂ ਚੱਲ ਰਹੀ ਆ। ਤੁਸੀਂ ਆਮ ਕਹਾਣੀਆਂ ਪੜ੍ਹੀਆਂ ਹੋਣੀਆਂ ਪੁਰਾਣਾਂ ਦੇ ਵਿਚ, ਭਾਗਵਤ ਪੁਰਾਣ ਦੇ ਵਿਚ ਜਾਂ ਹੋਰ, ਕੇ ਰਾਜੇ ਜਿਹੜੇ ਨੇ ਉਹ ਆਏ 6 ਮਹੀਨੇ ਆਏ ਦਿਨ ਤਿਉਹਾਰ ਦੇ ਉੱਤੇ ਹਜ਼ਾਰਾਂ ਗਾਈਆਂ ਜਿਹੜੀਆਂ ਨੇ ਦਾਨ ਕਰ ਦਿੰਦੇ ਸੀ, ਗਾਵਾਂ ਕਾਊਸ। ਉਸਦਾ ਕਾਰਨ ਕੀ ਸੀਗਾ? ਉਸਦਾ ਕਾਰਨ ਇਹ ਕਿ ਪਿੰਡ ਦਾ ਬ੍ਰਾਹਮਣ ਜਿਹੜਾ ਉਹ ਜਾਂਦਾ ਹੁੰਦਾ ਸੀ ਤੇ ਉਹ ਗਾਈਆਂ ਉਹ ਬ੍ਰਾਹਮਣਾਂ ਨੂੰ ਦਾਨ ਕਰਦੇ ਹੁੰਦੇ ਸੀ, ਫਿਰ ਰਿਸਪੋਂਸੀਬਲ ਬੰਦੇ ਜਿਹੜੇ ਹੈਗੇ ਉਹਨਾਂ ਨੂੰ ਦਾਨ ਕਰਨਾ। ਹੁਣ ਮੈਂ ਇੱਥੇ ਉਹ ਬ੍ਰਾਹਮਣਵਾਦ ਵੱਲ ਨੂੰ ਨਾ ਲੈ ਜਾਇਓ ਗੱਲ, ਇੱਕ ਜਿਹੜਾ ਸਿਸਟਮ ਚੱਲ ਰਿਹਾ ਸੀਗਾ ਵਧੀਆ ਤਰੀਕੇ ਨਾਲ, ਮੈਂ ਉਹਦੀ ਗੱਲ ਕਰ ਰਿਹਾ। ਹੁਣ ਉਹ ਗਾਈਆਂ ਲੈ ਜਾਂਦੇ ਸੀ, ਦਾਨ ਕਰਦੇ ਸੀ, 50 ਗਾਈਆਂ 100 ਗਾਈਆਂ ਲੈ ਜਾਂਦੇ ਤੇ ਉਹ ਹੁਣ ਬ੍ਰਾਹਮਣ ਹੈ, ਉਹ ਤੇ ਹੁੰਦਾ ਨਹੀਂ ਸੀ, ਹੋਣਾ ਨਹੀਂ ਸੀ, ਉਹ ਤਾਂ ਕੰਮ ਨਹੀਂ ਸੀ। ਉਹ ਜਾ ਕੇ ਆਪਣੇ ਪਿੰਡ ਦੇ ਜਿਹੜੇ ਜ਼ਿਮੀਂਦਾਰ ਕਿਸਾਨ ਹੈ ਉਹਨਾਂ ਨੂੰ ਉਹ ਗਾਈਆਂ ਦਿੰਦੇ ਹੁੰਦੇ ਸੀ। ਜਦੋਂ ਉਹ ਗਾਈਆਂ ਦੇ ਲੈਣੇ ਫਿਰ ਉਹਨੂੰ ਪੱਠੇ ਵੀ ਪਾਉਣੇ ਪੈਣੇ, ਮਿੰਟੂ ਬਰਾੜ ਭਾਜੀ ਨੇ ਇੱਕ ਦਿਨ ਗੱਲ ਵੀ ਸੁਣਾਈ ਸੀ, ਤੇ ਉਹਨਾਂ ਨੂੰ ਪੱਠੇ ਵੀ ਪਾਉਣੇ ਪੈਣੇ, ਖੇਤ ਵੀ ਕਰਨਾ ਪੈਣਾ, ਖੇਤੀ ਵੀ ਕਰਨੀ ਪੈਣੀ, ਤੇ ਜਦੋਂ ਉਹਨਾਂ ਨੂੰ ਪਾਲਣ ਪੋਸ਼ਣ ਕਰਨਾ ਤੇ ਉਹਨਾਂ ਨੇ ਦੁੱਧ ਘਿਓ ਦੇਣਾ, ਤੇ ਦੁੱਧ ਘਿਓ ਨੂੰ ਜਦੋਂ ਸਾਂਭ ਸੰਭਾਲ ਕਰਨੀ ਤਾਂ ਜਿਹੜੀ ਸਿਹਤ ਹੈ ਲੋਕਾਂ ਦੀ ਉਹ ਵੱਧਦੀ, ਉਹਨਾਂ ਨੇ ਤਕੜੇ ਹੋਣਾ। ਤੇ ਉਹ ਫਿਰ ਕੀ ਆ ਵੀ ਜਦੋਂ ਉਹ ਤਕੜੇ ਹੁੰਦੇ ਸੀ, ਹਿਸ਼ਟ ਪੁਸ਼ਟ ਹੁੰਦੇ ਸੀ, ਹੈਲਥੀ ਹੁੰਦੇ ਸੀ, ਇੱਕ ਤਾਂ ਬਿਮਾਰੀ ਘੱਟ ਪੈਂਦੀ ਸੀ, ਦੂਸਰਾ ਜਦੋਂ ਦੇਸ਼ ਦੇ ਉੱਤੇ ਭੀੜ ਪੈਂਦੀ ਸੀ ਉਹਨਾਂ ਦੇ ਵਿਚੋਂ ਫਿਰ ਫੌਜ ਦੇ ਵਿਚ ਭਰਤੀ ਹੁੰਦੇ ਸੀ। ਸੋ ਇੱਕ ਤਰ੍ਹਾਂ ਨਾਲ ਇਕਾਨਮੀ ਚੱਲਦੀ ਸੀ, ਇਸ ਤਰ੍ਹਾਂ ਕੰਮ ਕਰਦੇ ਸੀ, ਉਹਦੇ ਨਾਲ ਕੀ ਆ ਦਾਣਾ ਵੀ ਹੋਰ ਉਗਾਉਂਦੇ ਸੀ, ਬਲਦ ਹੁੰਦੇ ਸੀ, ਬਲਦਾਂ ਤੋਂ ਦਾਣਾ ਹੋਰ ਉਗਾਉਣਾ, ਦਾਣਾ ਜਿਹੜਾ ਦਾਣਾ ਜਦੋਂ ਉਗਾਉਣਾ ਤਾਂ ਸਰਕਾਰ ਨੂੰ ਵੀ ਜਾਣਾ, ਫੌਜਾਂ ਨੂੰ ਵੀ ਜਾਣਾ। ਸੋ ਇਸ ਕਰਕੇ ਦੇਸ਼ ਦੇ ਜਿਹੜੇ ਅੰਨ ਭੰਡਾਰ ਨੇ ਉਹ ਵੱਧਦੇ ਹੁੰਦੇ ਸੀ। ਸੋ ਇਹ ਆ ਇਕਾਨਮੀ ਨੂੰ ਸਟਿਮੂਲੇਟ ਕਰਨ ਦਾ ਤਰੀਕਾ। ਪਰ ਇਹ ਆਪਾਂ ਗੱਲ ਕਰਦੇ ਹਾਂ ਮਨਸਾ ਮੂਸਾ ਦੀ ਕਿ ਇਨ੍ਹਾਂ ਨੇ ਜਦੋਂ ਮਿਸਰ ਚੋਂ ਲੰਘੇ ਤਾਂ ਕਾਫੀ ਇਨ੍ਹਾਂ ਨੇ ਦਾਨ ਦਿੱਤਾ, ਔਰ ਉਹਨਾਂ ਦੇ ਲੰਘਣ ਤੋਂ ਬਾਅਦ ਕਈ ਸਾਲ ਫਿਰ ਮਿਸਰ ਦੇ ਵਿਚ ਇੰਨੀ ਕੁ ਮਹਿੰਗਾਈ ਹੋ ਗਈ, ਰਹੇ ਰੱਬ ਦਾ ਨਾਮ, ਇਹ ਪੂਰਾ ਡਾਕੂਮੈਂਟਡ ਹੈ। ਤੇ ਹੁਣ ਦੌਲਤ ਜਿਹੜੀ ਆ ਉਹਨਾਂ ਕੋਲ ਕਾਫੀ ਸੀ, ਤੇ ਇਸਦਾ ਮਤਲਬ ਤੁਹਾਨੂੰ ਦੱਸ ਦਿੱਤਾ ਕਿ ਫਿਲਹਾਲ ਜੇ ਆਪਾਂ ਮਾਡਰਨ ਜਿਹੜੇ ਅਮੀਰ ਨੇ ਉਹਨਾਂ ਨੂੰ ਵੀ ਦੇਖੀਏ ਉਹਨਾਂ ਨਾਲ ਵੀ ਕਿਤੇ ਜ਼ਿਆਦਾ ਸੀ। ਖੈਰ ਇਤਿਹਾਸ ਕਿੱਥੋਂ ਸ਼ੁਰੂ ਹੁੰਦਾ ਇਹ ਹੁਣ ਇਹ ਗੋਰਿਆਂ ਨੇ ਆਪਣੇ ਹਿਸਾਬ ਨਾਲ ਸ਼ੁਰੂ ਕਰਨਾ, ਸਾਡੇ ਇਤਿਹਾਸ ਲੱਖਾਂ ਸਾਲ ਪੁਰਾਣੇ ਚੱਲ ਰਹੇ ਨੇ, ਰਾਜਾ ਰਾਮ ਤੋਂ ਲੈ ਕੇ ਉਸ ਤੋਂ ਵੀ ਪਹਿਲਾਂ ਚੱਲ ਰਹੇ ਨੇ, ਤੇ ਉਸ ਤੋਂ ਬਾਅਦ ਮਹਾਂਭਾਰਤ ਦਾ ਤੁਸੀਂ ਦੇਖਿਆ ਉਹ ਤਾਂ ਗੁਰਬਾਣੀ ਦੇ ਵਿਚ ਵੀ ਅੰਕਿਤ ਨੇ ਅੱਜ ਤੋਂ 600-700 ਸਾਲ ਪਹਿਲਾਂ ਵੀ ਕਿ 13 ਕੋਹ ਲਸ਼ਕਰ ਦੁਰਯੋਧਨ ਦਾ ਹੀ ਹੁੰਦਾ ਸੀ, ਔਰ ਦੁਰਯੋਧਨ ਜਿਹੜਾ ਆ ਉਸ ਵੇਲੇ ਸਾਰਿਆਂ ਨੂੰ ਅਮੀਰ ਬੰਦਾ ਨਹੀਂ ਸੀ ਇਕੱਲਾ, ਹੋਰ ਵੀ ਬੜੇ ਰਾਜੇ ਹੁੰਦੇ ਨੇ, ਸ੍ਰੀ ਕ੍ਰਿਸ਼ਨ ਬੜੇ ਮਹਾਨ ਰਾਜਾ ਹੋਏ ਨੇ ਉਹਨਾਂ ਦੇ ਟਾਈਮ ਦੇ ਵਿਚ, ਅਵਤਾਰ ਵੀ ਹੋਏ ਨੇ। ਸੋ ਕਾਫੀ ਪਾਪੂਲੇਸ਼ਨ ਜਿਹੜੀ ਆ ਉਹ ਕੰਟਰੋਲ ਕਰਦੇ ਸੀ, ਉਹਨਾਂ ਦੇ ਰਾਜ ਬੜੇ ਵੱਡੇ ਵੱਡੇ ਸੀ, ਸੋ ਕਾਫੀ ਅਮੀਰ ਅਮੀਰ ਹੋਏ ਨੇ। ਪਰ ਕੀ ਇਹ ਜਿਹੜੀ ਅਮੀਰੀ ਹੈ, ਇੱਕ ਤਾਂ ਜਿਹੜੀ ਐਗਰੀਗੇਟ ਹੋ ਰਹੀ ਹੈ ਉਹ ਸਹੀ ਹੈ, ਇਸ ਨੂੰ ਕਿੱਦਾਂ ਡਿਸਟਰੀਬਿਊਟ ਕੀਤਾ ਜਾ ਸਕਦਾ? ਇਹ ਜਿਹੜੀ ਅਮੀਰੀ ਹੈ ਜਾਂ ਗਰੀਬੀ ਹੈ, ਪਹਿਲੀ ਗੱਲ ਤਾਂ ਕਿਸਮਤ ਦੀ ਗੱਲ ਹੈ ਕਿ ਕਿਹਨੂੰ ਅਮੀਰ ਬਣਨਾ, ਕਿਹਨੂੰ ਅਮੀਰ। ਸੈਟਿਸਫੈਕਸ਼ਨ ਦੀ ਵੀ ਗੱਲ ਹੈ ਕਿ ਕੋਈ ਬੰਦਾ ਇੰਨਾ ਪੈਸਾ ਲੈ ਕੇ ਵੀ ਸੈਟਿਸਫਾਈਡ ਨਹੀਂ ਹੈਗਾ, ਸੰਤੁਸ਼ਟ ਨਹੀਂ ਹੈਗਾ। ਕਈ ਬੰਦੇ ਜਿਹੜੇ ਆਪਣੇ ਰੋਜ਼ੀ ਰੋਟੀ ਕਮਾਉਂਦੇ ਨੇ ਉਸ ਸਾਦਗੀ ਦੇ ਵਿਚ ਵੀ ਸੰਤੁਸ਼ਟ ਹੋਏ ਨੇ। ਸੋ ਸੰਤੁਸ਼ਟੀ ਜਿਹੜਾ ਮੀਟਰ ਹੈ, ਨਾ ਕਿ ਪੈਸਾ ਮੀਟਰ ਹੈ। ਲਓ ਤੁਹਾਨੂੰ ਫਿਰ ਇੱਕ ਗੀਤ ਸੁਣਾਉਂਦੇ, ਉਸ ਤੋਂ ਬਾਅਦ ਫਿਰ ਹਾਜ਼ਰ ਹੋਵਾਂਗੇ। ਹਰਦੇਵ ਮਾਹੀ ਨੰਗਲ ਦਾ ਇੱਕ ਗੀਤ।
ਸੁਣ ਕੁੜੀਏ ਤੂੰ ਪਿਆਰ ਕਰੀ ਨਾ, ਕਿਸੇ ਉੱਤੇ ਇਤਬਾਰ ਕਰੀ ਨਾ। ਸੁਣ ਕੁੜੀਏ ਤੂੰ ਪਿਆਰ ਕਰੀ ਨਾ, ਕਿਸੇ ਉੱਤੇ ਇਤਬਾਰ ਕਰੀ ਨਾ। ਇੱਕ ਮਿਰਗਾਂ ਦੀ ਚਾਲ ਨਾ ਚੱਲੀ, ਬਾਸੁਰਮੇ ਦੀ ਤਾਰੀ ਨੀ। ਇੱਜ਼ਤਾਂ ਦੀ ਫੁਲਕਾਰੀ ਤੇ ਪਾ ਦਿੰਦੇ ਡੱਬ ਲਲਾਰੀ ਨੀ। ਇੱਜ਼ਤਾਂ ਦੀ ਫੁਲਕਾਰੀ ਤੇ ਪਾ ਦਿੰਦੇ ਡੱਬ ਲਲਾਰੀ ਨੀ। ਸਭਨਾ ਕੋਲੇ ਝੂਠ ਨਾ ਬੋਲੀ, ਹਰ ਇੱਕ ਨੂੰ ਪਰ ਸੱਚ ਨਾ ਦੱਸੀ। ਬਹੁਤਾ ਨਾ ਕਰੀ ਉੱਡ ਜੂ ਦੰਦਾਂ ਚ ਪੱਲਾ ਦਬਨਾ ਸੀ। ਬਹੁਤਾ ਨਾ ਕਰੀ ਉੱਡ ਜੂ ਦੰਦਾਂ ਚ ਪੱਲਾ ਦਬ ਨਾ ਹੱਸੀ। ਬੜੇ ਨੇ ਕੁੰਜੀਆਂ ਸਾਂਭਣ ਵਾਲੇ, ਜੋ ਤੇਰੀ ਖੁਦਮਖ ਤਿਆਰੀ ਨੀ। ਬੜੇ ਨੇ ਕੁੰਜੀਆਂ ਸਾਂਭਣ ਵਾਲੇ, ਜੋ ਤੇਰੀ ਖੁਦਮਖ ਤਿਆਰੀ ਨੀ। ਇੱਜ਼ਤਾਂ ਦੀ ਫੁਲਕਾਰੀ ਤੇ ਪਾ ਦਿੰਦੇ ਡੱਬ ਲਲਾਰੀ ਨੀ। ਇੱਜ਼ਤਾਂ ਦੀ ਫੁਲਕਾਰੀ ਤੇ ਪਾ ਦਿੰਦੇ ਡੱਬ ਲਲਾਰੀ ਨੀ। ਵੱਡੀਆਂ ਦਾ ਪੱਲਾ ਨਾ ਛੱਡੀ, ਸੰਗ ਕਰੀ ਨਾ ਬੱਚਿਆਂ ਦਾ। ਟਾਵਾਂ ਟਾਵਾਂ ਕਦਰਦਾਨ ਨੀ, ਹੁੰਦਾ ਗੱਲਾਂ ਸੱਚੀਆਂ ਦਾ। ਟਾਵਾਂ ਟਾਵਾਂ ਕਦਰਦਾਨ ਨੀ, ਹੁੰਦਾ ਗੱਲਾਂ ਸੱਚੀਆਂ ਦਾ। ਤੈਨੂੰ ਵੜਿਆਇਆ ਬਾਣੀ ਵਿੱਚ, ਤੂੰ ਇਹ ਵੀ ਗੱਲ ਵਿਚਾਰੀ ਨੀ। ਤੈਨੂੰ ਵੜਿਆਇਆ ਬਾਣੀ ਵਿੱਚ, ਤੂੰ ਇਹ ਵੀ ਗੱਲ ਵਿਚਾਰੀ ਨੀ। ਇੱਜ਼ਤਾਂ ਦੀ ਫੁਲਕਾਰੀ ਤੇ ਪਾ ਦਿੰਦੇ ਡੱਬ ਲਲਾਰੀ ਨੀ। ਇੱਜ਼ਤਾਂ ਦੀ ਫੁਲਕਾਰੀ ਤੇ ਪਾ ਦਿੰਦੇ ਡੱਬ ਲਲਾਰੀ ਨੀ। ਸੁਣੇ ਹੋਣਗੇ ਕਿੱਸੇ ਨੀ ਤੂੰ, ਸੱਸੀਆਂ ਸੋਹਣੀਆਂ ਹੀਰਾਂ ਦੇ। ਬਿਨ ਬਦਨਾਮੀ ਕੱਖ ਨੀ ਉਹਨਾਂ, ਪੱਲੇ ਪਾਇਆ ਵੀਰਾਂ ਦੇ। ਬਿਨ ਬਦਨਾਮੀ ਕੱਖ ਨੀ ਉਹਨਾਂ, ਪੱਲੇ ਪਾਇਆ ਵੀਰਾਂ ਦੇ। ਅੰਮ੍ਰਿਤ ਪਾਲੋ ਪਾਂਬੜ ਬਣਦੀ, ਦਿਸਦੀ ਜੋ ਅੰਗਿਆਰੀ ਨੀ। ਅੰਮ੍ਰਿਤ ਪਾਲੋ ਪਾਂਬੜ ਬਣਦੀ, ਦਿਸਦੀ ਜੋ ਅੰਗਿਆਰੀ ਨੀ। ਇੱਜ਼ਤਾਂ ਦੀ ਫੁਲਕਾਰੀ ਤੇ ਪਾ ਦਿੰਦੇ ਡੱਬ ਲਲਾਰੀ ਨੀ। ਇੱਜ਼ਤਾਂ ਦੀ ਫੁਲਕਾਰੀ ਤੇ ਪਾ ਦਿੰਦੇ ਡੱਬ ਲਲਾਰੀ ਨੀ। ਇੱਜ਼ਤਾਂ ਦੀ ਫੁਲਕਾਰੀ ਤੇ ਪਾ ਦਿੰਦੇ ਡੱਬ ਲਲਾਰੀ ਨੀ।
ਇੱਜ਼ਤਾਂ ਦੀ ਫੁਲਕਾਰੀ ਤੇ ਪਾ ਦਿੰਦੇ ਡੱਬ ਲਲਾਰੀ ਨੀ। ਔਰ ਪ੍ਰੋਗਰਾਮ ਚੱਲ ਰਿਹਾ, ਅਮਰੀਕ ਫਲੋਰਾ ਸਾਡੇ ਨਾਲ ਸੰਪਰਕ ਦੇ ਵਿਚ ਨਹੀਂ ਹਨ, ਪਰ ਕੋਈ ਗੱਲ ਨੀ, ਆਪਾਂ ਗੱਲਬਾਤ ਜਾਰੀ ਰੱਖਦੇ ਹਾਂ। ਜਗਤਾਰ ਭਾਜੀ ਹੁਣੀ ਟਿੱਪਣੀ ਕੀਤੀ ਸੀ ਕਿ ਸਾਡੇ ਕੋਲ ਇਕੱਲੇ ਨੁਕਸ ਦੇਖਣ ਵਾਲੀਆਂ ਹਨ, ਕਿ ਦਿੱਲੀ ਸਰਕਾਰ ਨੇ ਵਿਦਿਆ ਸਿੱਖਿਆ ਅਤੇ ਸਿਹਤ ਦਾ ਮਿਆਰ ਕਿੰਨਾ ਕੁ ਚੁੱਕਿਆ, ਇਸ ਬਾਰੇ ਵੀ ਜ਼ਿਕਰ ਕੀਤਾ ਜਾਣਾ ਚਾਹੀਦਾ। ਬਿਲਕੁਲ, ਬਹੁਤ ਵਧੀਆ ਕੰਮ ਕੀਤੇ ਨੇ। ਮੈਂ ਖੁਦ ਦਿੱਲੀ ਗਏ ਸੀ ਅਸੀਂ ਪਿਛਲੇ ਸਾਲ। ਦੇਖੋ, ਦਿੱਲੀ ਦੀ ਜਿਹੜੀ ਅੰਡਰਲਾਈਨ ਪ੍ਰੋਬਲਮ ਹੈ ਉਹ ਤਾਂ ਰਹਿਣੀ ਰਹਿਣੀ ਹੈ, ਓਵਰ ਪਾਪੂਲੇਸ਼ਨ ਹੈ ਉੱਥੇ। ਪਰ ਫਿਰ ਵੀ ਜੇ ਇਸ ਲਹਿਜੇ ਨਾਲ ਟ੍ਰੈਫਿਕ ਮੈਨੇਜਮੈਂਟ ਹੋ ਰਹੀ ਹੈ ਜਾਂ ਇਨਫਰਾਸਟ੍ਰਕਚਰ ਬਣ ਰਿਹਾ, ਉਹ ਵਾਕਿਆ ਹੀ ਬਾਕਮਾਲ ਹੈ। ਮੈਨੂੰ ਯਾਦ ਹੈ ਕਿ 1987-88 ਤੋਂ ਲੈ ਕੇ ਮੈਂ ਕਈ ਸਾਲ ਜਾਂਦਾ ਰਿਹਾ ਦਿੱਲੀ, ਤੇ ਬੜਾ ਬੁਰਾ ਹਾਲ ਹੁੰਦਾ ਸੀ, ਅੱਖਾਂ ਚੋਂ ਪਾਣੀ ਆ ਜਾਣਾ, ਇੰਨੀ ਸਮੋਗ ਹੁੰਦੀ ਸੀ। ਹੁਣ ਪਰਾਲੀ ਵਾਲਾ ਤਾਂ ਹੁਣ ਕਹਿ ਲਓ ਕਿ ਕਿਸਾਨਾਂ ਦੇ ਨਾਂ, ਜੱਟਾਂ ਦੇ ਨਾਂ ਮੜ ਰਹੇ ਨੇ, ਪਰ ਇਹ ਸਮੱਸਿਆ ਦਿੱਲੀ ਦੀ ਓਵਰ ਪਾਪੂਲੇਸ਼ਨ ਹੈ, ਔਰ ਇਹਨੂੰ ਮੈਨੇਜ ਕਰਨਾ, ਐਜੂਕੇਸ਼ਨ ਦੇਣੀ, ਸਾਫ਼ ਸਫਾਈ ਰੱਖਣੀ, ਪਾਣੀਆਂ ਦੇ ਇਸ਼ੂ, ਜਿਹੜੇ ਪਾਣੀ ਦਾ ਦਿੱਲੀ ਦੇ ਵਿਚ ਬੜਾ ਇਸ਼ੂ ਸੀ ਕਿ ਪਾਣੀ ਦਾ ਜਿਹੜਾ ਮਾਫੀਆ ਚੱਲ ਰਿਹਾ ਸੀ ਉਹ ਤੋੜਿਆ ਕੇਜਰੀਵਾਲ ਸਰਕਾਰ ਨੇ, ਤੇ ਜਿੰਨੇ ਵੀ ਪ੍ਰਾਈਵੇਟ ਜੋਕਾਂ ਚੰਬੜੀਆਂ ਹੋਈਆਂ ਸੀ ਸਿਸਟਮ ਨੂੰ, ਉਨ੍ਹਾਂ ਨੂੰ ਕਲੀਨ ਅਪ ਕੀਤਾ। ਪਰ ਫਿਰ ਵੀ ਜਿਹੜੀ ਇਹ ਆਸ ਉਮੀਦ ਹੈ ਕਿ ਕੰਮ ਬਿਲਕੁਲ ਸਹੀ ਹੋਣਾ ਚਾਹੀਦਾ, ਉਹ ਜ਼ਿਆਦਾ ਆਸ ਸੀ, ਤੇ ਇੱਦਾਂ ਦੇ ਛੋਟੇ ਮਸਲਿਆਂ ਦੇ ਵਿਚ ਆਉਣਾ ਨਹੀਂ ਸੀ ਚਾਹੀਦਾ। ਚਲੋ ਇਸੇ ਤਾਰਜ ਦੇ ਉੱਤੇ ਉਧਰ ਛੱਤੀਸਗੜ੍ਹ ਦੇ ਵਿਚ ਵੀ ਪ੍ਰੋਬਲਮ ਆ ਜਾਣੀ ਹੈ। ਹੁਣ ਜੇ ਇਧਰ ਦਿੱਲੀ ਦੇ ਵਿਚ ਆਮ ਆਦਮੀ ਪਾਰਟੀ ਨੂੰ ਆਧਾਰ ਬਣਾ ਲਿਆ ਜਾਵੇ ਕਿ ਸਿਫਾਰਿਸ਼ ਕੀਤੀ ਗਈ ਹੈ ਬਰਖਾਸਤ ਕਰਨ ਦੀ, ਤਾਂ ਉਧਰ ਛੱਤੀਸਗੜ੍ਹ ਦੇ ਵਿਚ ਵੀ ਇਹੀ ਪ੍ਰੋਬਲਮ ਆ ਰਹੀ ਹੈ। ਉਥੇ ਬੀਜੇਪੀ ਦੀ ਸਰਕਾਰ ਡਿੱਗ ਪਵੇਗੀ ਅਗਰ ਬਿਲਕੁਲ ਆਹੀ ਸਿਫਾਰਿਸ਼ ਉਧਰੋਂ ਆ ਗਈ। ਹੁਣ ਕਾਂਗਰਸ ਬੜਾ ਉਧਰ ਪ੍ਰੈਸ਼ਰ ਪਾ ਰਹੀ ਹੈ ਕਿਉਂਕਿ ਉਨ੍ਹਾਂ ਦੇ 11 ਸੰਸਦ ਜਿਹੜੇ ਆ ਉਨ੍ਹਾਂ ਤੇ ਰੋਕ ਲੱਗੀ ਹੋਈ ਹੈ ਹਾਈ ਕੋਰਟ ਦੇ ਵਿਚ, ਤੇ ਇਹ ਕੰਮ ਚੱਲ ਰਿਹਾ ਉਥੇ। ਸੋ ਹੁਣ ਜੇ ਉਹ ਸਿਫਾਰਿਸ਼ ਰਾਸ਼ਟਰਪਤੀ ਨੂੰ ਉਧਰੋਂ ਆ ਗਈ ਤਾਂ ਉਥੇ ਬੀਜੇਪੀ ਦੀ ਸਰਕਾਰ ਡਿੱਗ ਪਏਗੀ ਜਿਹੜੀ ਕਿ ਹੁਣ ਆਏਗੀ, ਹੁਣ ਪ੍ਰੈਸ਼ਰ ਬਣੇਗਾ। ਮੈਨੂੰ ਲੱਗਦਾ ਹੈ ਕਿ ਇਹ ਜਿਹੜੀ ਖ਼ਬਰ ਆਈ ਹੈ ਤੇ ਉਹ ਛੱਤੀਸਗੜ੍ਹ ਦੇ ਵਿਚ ਸਰਕਾਰ ਡਿੱਗਣ ਤੋਂ ਰੋਕਣ ਦੇ ਲਈ ਇਹ ਪੈਂਤਰਾ ਮਾਰਿਆ ਗਿਆ, ਹੁਣ ਕਿਤੇ ਨਾ ਕਿਤੇ ਡੀਲ ਕਰਨ ਦੀ ਕੋਸ਼ਿਸ਼ ਹੋਏਗੀ। ਪਰ ਦੂਜੇ ਪਾਸੇ ਇਹ ਹੈ ਜੇ 21 ਵਿਧਾਇਕ ਸਸਪੈਂਡ ਵੀ ਹੋ ਜਾਂਦੇ ਨੇ ਉਧਰ ਛੱਤੀਸਗੜ੍ਹ ਦੇ ਵਿਚ, ਉਹ ਸਸਪੈਂਡ ਹੋ ਜਾਂਦੇ, ਦਿੱਲੀ ਦੀ ਸਰਕਾਰ ਤਾਂ ਡਿੱਗਣੀ ਨਹੀਂ, ਛੱਤੀਸਗੜ੍ਹ ਦੀ ਫਿਰ ਡਿੱਗ ਪੈਣੀ ਆ। ਸੋ ਇਹ ਕਿਤੇ ਨਾ ਕਿਤੇ ਮੈਨੂੰ ਜਿਹੜਾ ਬੈਲੈਂਸ ਕਰਨ ਦੇ ਲਈ ਪੈਂਤਲਾ ਵੀ ਲੱਗ ਰਿਹਾ ਕਿ ਜਿਹੜੀਆਂ ਅੰਦਰੋਂ ਅੰਦਰੀ ਪਾਰਟੀ ਦੀਆਂ ਡੀਲਾਂ ਹੁੰਦੀਆਂ ਨੇ, ਚੈਨਲ ਖੁੱਲੇ ਹੁੰਦੇ ਨੇ, ਉਨ੍ਹਾਂ ਦੇ ਵਿਚ ਇਕ ਤਰ੍ਹਾਂ ਨਾਲ ਇਹ ਬੈਲੈਂਸ ਕਰਨ ਨੂੰ ਵੀ ਹੋਏਗਾ। ਖੈਰ ਇਹਦੇ ਵਿਚ ਕੋਈ ਦੋ ਰਾਵਾਂ ਨਹੀਂ ਕਿ ਦਿੱਲੀ ਦੇ ਵਿਚ ਕੰਮ ਹੋਇਆ, ਕਾਫ਼ੀ ਹੋਇਆ ਕੰਮ। ਸੋ ਉਸ ਨੂੰ ਮੱਦੇਨਜ਼ਰ ਰੱਖਦੇ ਹੋਏ ਦਿੱਲੀ ਦੇ ਲੋਕ ਕੀ ਸੋਚਦੇ ਨੇ, ਦਿੱਲੀ ਦੇ ਲੋਕ ਤਾਂ ਜੀ ਤੁਸੀਂ ਇੱਥੇ ਜੋ ਮਰਜ਼ੀ ਕਰ ਲਓ, ਸਾਰੇ ਪਾਸੇ ਇਹੀ ਹੈ ਵੀ ਕੰਮ ਲੋਕੀ ਬਹੁਤ ਘੱਟ ਦੇਖਦੇ ਨੇ, ਤੇ ਆਪਣੀ ਜਿਹੜੀ ਆ ਉਹਨਾਂ ਨੇ ਆਪਣੀ ਮਨਮਰਜ਼ੀ ਕਰਨੀ ਹੁੰਦੀ ਆ, ਉਹ ਜੀ ਐਂ ਨਹੀਂ ਕੀਤਾ, ਉਹ ਜੀ ਉਹ ਨਹੀਂ ਕੀਤਾ, ਜਿਸ ਤਰ੍ਹਾਂ ਹੁਣ ਅੱਜ ਅਸੀਂ ਵੀ ਕਰ ਰਹੇ ਹਾਂ, ਪਰ ਜਿਹੜੇ ਮੇਜਰ ਕੰਮ ਹੈ ਉਨ੍ਹਾਂ ਵੱਲ ਬਹੁਤ ਘੱਟ ਧਿਆਨ ਦਿੰਦੀ ਆ, ਬਸ ਉਹ ਇਕ ਤਰ੍ਹਾਂ ਨਾਲ ਵੋਟਾਂ ਪਾਉਣ ਦੇ ਸਾਰੇ ਹੀ ਸ਼ੌਕੀਨ ਰਹਿੰਦੇ ਨੇ। ਸੋ ਇਹ ਇਕ ਪ੍ਰੋਬਲਮ ਹੈ, ਸਾਰਿਆਂ ਨੂੰ ਪ੍ਰੋਬਲਮ ਹੈ। ਪਰ ਚਲੋ ਆਪਾਂ ਜੀ ਪ੍ਰੋਗਰਾਮ ਹੁਣ ਸਮਾਪਤੀ ਵੱਲ ਨੂੰ ਲੈ ਕੇ ਜਾਣਾ, ਤੇ ਬੜਾ ਚੰਗਾ ਲੱਗਦਾ ਤੁਸੀਂ ਸਾਡੇ ਨਾਲ ਜੁੜਦੇ ਹੋ, ਦੇਸ਼ ਵਿਦੇਸ਼ ਤੋਂ ਸਾਂਝਾਂ ਪਾਉਂਦੇ ਹੋ, ਫੋਟੋਆਂ ਭੇਜਦੇ ਹੋ। ਅੱਜ ਕਾਫੀ ਫੋਟੋਆਂ ਸੱਜਣਾ ਮਿੱਤਰਾਂ ਨੇ ਭੇਜੀਆਂ, ਟਰੱਕਾਂ ਵਾਲੀਆਂ ਭੇਜੀਆਂ, ਬੜਾ ਆਨੰਦ ਆਇਆ। ਤੇ ਅਮਰੀਕਾ ਆਵਾਂਗੇ ਜੀ, ਤੇ ਜ਼ਰੂਰ ਕੁਲਰਾਜ ਆਪਾਂ ਘੁੰਮਾਂਗੇ ਅਮਰੀਕਾ ਤੁਹਾਡੇ ਟਰੱਕ ਦੇ ਵਿਚ, ਤੇ ਹੋਰ ਵੀ ਸੱਜਣ ਕਾਫੀ ਟਰੱਕ ਚਲਾਉਂਦੇ ਨੇ, ਆਪਾਂ ਉਨ੍ਹਾਂ ਨੂੰ ਵੀ ਨਾਲ ਹੀ ਲੈ ਲੈਣਾ ਕਾਫਲਾ। ਤੇ ਸਾਡਾ ਵੀ ਸ਼ੌਕ ਹੈ, ਅਸੀਂ ਵੀ ਜਾ ਕੇ ਦੇਖਣਾ ਚਾਹੁੰਦੇ, ਸਾਰਿਆਂ ਨੂੰ ਮਿਲਣਾ ਚਾਹੁੰਦੇ, ਸੰਵਾਦ ਰਜਾਣਾ ਚਾਹੁੰਦੇ ਹਾਂ। ਤੇ ਕੱਲ ਨੂੰ ਪ੍ਰੋਗਰਾਮ ਦੇ ਵਿਚ ਗਿਆਨੀ ਸੰਤੋਖ ਸਿੰਘ ਜੀ ਆ ਰਹੇ ਨੇ, ਤੇ ਬੜੇ ਭੱਖਦੇ ਮਸਲੇ ਆਪਾਂ ਕੱਲ ਨੂੰ ਵੀ ਡਿਸਕਸ ਕਰਾਂਗੇ, ਤੇ ਸੱਤੀ ਜੀ ਤੁਹਾਡਾ ਮਸਲਾ ਵੀ ਕੱਲ ਨੂੰ ਹੀ ਗਿਆਨੀ ਸੰਤੋਖ ਸਿੰਘ ਜੀ ਹੁਣਾਂ ਦੇ ਨਾਲ ਹੀ ਕਰਾਂਗੇ। ਤੇ ਨਾਲ ਆਪਾਂ ਇਹ ਵੀ ਦੱਸ ਦਈਏ ਕਿ ਅਸੀਂ ਕੋਸ਼ਿਸ਼ ਕਰਾਂਗੇ ਮੈਲਬਨ ਤੋਂ ਪੈਕਨਮ ਗੁਰਦੁਆਰਾ ਸਾਹਿਬ ਜਿਹੜੇ ਬਣਨ ਜਾ ਰਹੇ ਨੇ ਉਨ੍ਹਾਂ ਦੇ ਸਬੰਧ ਵਿਚ ਕੁਝ ਗੱਲਬਾਤ ਕਰ ਸਕੀਏ। ਤੇ ਚਲੋ ਬਹੁਤ ਬਹੁਤ ਧੰਨਵਾਦ ਜੀ, ਤੁਸੀਂ ਸਾਡੇ ਪ੍ਰੋਗਰਾਮ ਦੇ ਵਿਚ ਜੁਆਇਨ ਕਰ ਰਹੇ ਹੋ ਆਪਣੇ ਪ੍ਰੋਗਰਾਮ ਚ, ਤੇ ਮਿਲਦੇ ਆ ਜੀ ਫਿਰ ਆਉਣ ਵਾਲੇ ਪ੍ਰੋਗਰਾਮਾਂ ਦੇ ਵਿਚ ਕੱਲ ਨੂੰ, ਤੇ ਉਦ ਤੱਕ ਲਈ ਆਪ ਸਭ ਨੂੰ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ।
ਬਿਨਾ ਟੁੰਡੇ।